ਟਕਸਾਲ ਦੇ ਪ੍ਰਸਿੱਧ ਰਾਗੀ ਸਿੰਘ ਸਾਹਿਬਾਨ ਭਾਈ ਸੰਤੋਖ ਸਿੰਘ ਜੀ ਰੱਬ ਜੀ ਜਿਨ੍ਹਾਂ ਦੇ ਵਿੱਚ ਮੈਂ ਬਚਪਨ ਤੋਂ ਦੇਖ ਰਿਹਾ ਹਾਂ, ਇਹਨਾਂ ਦਾ ਜੇ ਬਚਪਨ ਸੀ ਗੁਣਾਂ ਦੇ ਨਾਲ ਬਚਪਨ ਤੋਂ ਭਰਪੂਰ ਹਨ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਰਸ ਪਿੰਨਾ ਐਸਾ ਕੀਰਤਨ ਸੀ ਕਿ ਜੀ ਨਹੀਂ ਸੀ ਕਰਦਾ ਵੀ ਇਹਨਾਂ ਨੂੰ ਹਟਾਇਆ ਜਾਏ, ਉਹ ਲਾਹਾ ਪ੍ਰਾਪਤ ਇਹਨਾਂ ਤੋਂ ਕਰਦੇ, ਪਰ ਮਜ਼ਬੂਰੀ ਸੀ ਕਿਉਂਕਿ ਕੱਲ੍ਹ ਸੰਗਤ ਦੇ ਨਾਲ ਜੋ ਪ੍ਰਬੰਧਕਾਂ ਨੇ ਸੰਕਲਪ ਲਿਆ ਹੈ ਸੰਗਤਾਂ ਦੁਆਰਾ ਕਿ ਜਿੱਥੇ ਪੰਜ ਦਿਨ ਸਤਸੰਗਤ 'ਤੇ ਕਥਾ ਹੁੰਦੀ ਰਹੀ, ਸਤਸੰਗਤ ਦੀ ਪਰਿਭਾਸ਼ਾ, ਸਤਸੰਗਤ ਦੀਆਂ ਕਿਸਮਾਂ, ਸਤਸੰਗਤ ਦਾ ਫਲ, ਪੰਜ ਦਿਨ ਸਰੋਤਾ ਜਨਾਂ ਨੇ ਆਨੰਦ ਮਾਣਿਆ ਇਸ ਵਿਸ਼ੇ ਦੇ ਉੱਤੇ, ਇਸੇ ਪ੍ਰਕਰਨ ਉੱਤੇ, ਤਾਂ ਕਿ ਗੁਰਸਿੱਖ ਹਮੇਸ਼ਾ ਲਈ ਸਤਸੰਗਤ ਦੇ ਵਿੱਚ ਪਰਿਪੱਕ ਹੋ ਜਾਣ, ਉਹਨਾਂ ਨੂੰ ਇਸ ਗੱਲ ਦੀ ਸੋਝੀ ਆਏ ਕਿ ਜਿੱਥੇ ਇਕੱਲੇ ਬੈਠ ਕੇ ਨਾਮ ਜਪਣ ਦਾ ਫਲ ਹੈ, ਉੱਥੇ ਸੰਗਤ ਵਿੱਚ ਹਜ਼ਾਰਾਂ ਗੁਣ ਜ਼ਿਆਦਾ ਫਲ ਹੈ। ਨਿਰਸਾਧ ਸੰਗਤ ਭਜ ਕੇ ਵਰਨਾ। ਅਤੇ ਫਿਰ ਛੇਵੇਂ ਦਿਨ ਯਾਨੀ ਕੱਲ੍ਹ ਜੋ ਸੀ ਅਤੇ ਅੰਮ੍ਰਿਤ 'ਤੇ ਵਿਚਾਰ ਸੀ, ਅੰਮ੍ਰਿਤ ਦੀ ਪਰਿਭਾਸ਼ਾ ਕੀ ਹੈ, ਸਰੂਪ ਲੱਖਣ ਕੀ ਹੈ ਅੰਮ੍ਰਿਤ ਦਾ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਅੰਮ੍ਰਿਤ ਦਾ ਸੰਕਲਪ ਹੈ ਉਹ ਆਪ ਜੀ ਨੇ ਵਿਸਥਾਰ ਨਾਲ ਕੱਲ ਸਰਵਣ ਕੀਤਾ। ਬਹੁਤ ਸੰਗਤਾਂ ਨੇ ਬਾਅਦ ਦੇ ਵਿੱਚ ਆਨੰਦ ਮਹਿਸੂਸ ਕੀਤਾ ਅਤੇ ਦਾਸ ਵੀ ਇਸ ਵੱਲੋਂ ਗਦਗਦ ਹੈ ਕਿ ਆਪ ਜੀ ਨੇ ਸੇਵਾ ਪ੍ਰਵਾਨ ਕੀਤੀ, ਤੁਹਾਨੂੰ ਇਹ ਦਾਸ ਦੀ ਕੀਤੀ ਸੇਵਾ ਪ੍ਰਵਾਨ ਹੋਈ, ਆਪ ਜੀ ਦੀ ਖੁਸ਼ੀ ਗੁਰੂ ਨਾਨਕ ਦੀ ਖੁਸ਼ੀ ਹੈ। ਬਾਕੀ ਅੱਜ ਦਾ ਜਿਹੜਾ ਸਮਾਂ ਹੈ ਵਿਸ਼ੇਸ਼ ਕਰਕੇ ਇੱਥੋਂ ਦੇ ਬਿਹੰਗਮ ਸਿੰਘ ਮਹਾਂਪੁਰਖਾਂ ਦੇ ਪ੍ਰਬੰਧ ਹੇਠ ਜੋ ਇੱਥੇ ਸਾਰੀ ਸੇਵਾ ਸੰਭਾਲ ਕਰਦੇ ਹੈ, ਇਹ ਬਾਬਾ ਲੱਖਾ ਸਿੰਘ ਜੀ ਨੇ ਸਾਰਿਆਂ ਨਾਲ ਗੁਰਮਤਾ ਕਰਕੇ ਇਹ ਅਨਾਊਂਸ ਕੀਤਾ ਵੀ ਪੂਰਨਵਾਸੀ ਬਾਰੇ ਇਸ ਵਿਸ਼ੇ 'ਤੇ ਗੱਲ ਕੀਤੀ ਜਾ। ਹੁਣ ਜਿੱਥੇ ਪੂਰਨਵਾਸੀ ਦੀ ਬਾਤ ਹੈ, ਇਹਦੇ ਨਾਲ ਬਹੁਤ ਸਾਰੀਆਂ ਸੰਬੰਧਿਤ ਵਿਚਾਰਾਂ ਸੰਗਤ ਦੇ ਵਿੱਚ ਪੜ੍ਹੇ ਲਿਖੇ ਗੁਰਮੁਖ ਮਾਈ ਭਾਈ ਬੈਠੇ ਹੋ, ਵਿੱਦਿਆ ਤਾਂ ਵਿਦੇਹੀ ਹੈ ਭਾਵੇਂ ਸੰਸਾਰੀ ਪੜ੍ਹੀ ਹੋਵੇ, ਤੁਹਾਡੇ ਲਈ ਸਮਝਣਾ ਕੋਈ ਬਹੁਤਾ ਔਖਾ ਨਹੀਂ ਹੋਏਗਾ। ਕੁਝ ਵਿਚਾਰਾਂ ਐਸੀਆਂ ਹਨ ਜਿਹੜੀਆਂ ਥੋੜ੍ਹੀਆਂ ਸੂਖਸ਼ਮ ਹਨ ਕਿਉਂਕਿ ਸਮੇਂ ਦੇ ਨਾਲ ਸੰਬੰਧਿਤ। ਪੂਰਨਮਾਸੀ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੂਰਨਮਾਸੀ ਦੁਆਰਾ ਮਹਾਰਾਜ ਨੇ ਸਾਨੂੰ ਕੀ ਸੰਦੇਸ਼ ਦਿੱਤਾ ਹੈ, ਕੀ ਹੁਕਮ ਕੀਤਾ ਹੈ? ਇੱਕ ਪੱਖ ਇਹ ਹੈ, ਉਹਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣ ਲੱਭਣੇ ਪੈਣਗੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚੋਂ ਆਪਾਂ ਨੂੰ ਵਿਚਾਰ ਕਰਨੀ ਪਏ। ਦੂਸਰਾ ਪੱਖ ਹੈ ਕਿ ਪੂਰਨਮਾਸੀ ਬਣਦੀ ਕਿਵੇਂ ਹੈ, ਇਹ ਪ੍ਰਕਿਰਤੀ ਦੇ ਨਿਯਮਾਂ ਦੀ ਕੁਝ ਥੋੜ੍ਹੀ ਜਿਹੀ ਵਿਆਖਿਆ ਕਰਨੀ ਪਏਗੀ। ਇਸ ਬ੍ਰਹਿਮੰਡ ਦੇ ਅੰਦਰ ਜਿਵੇਂ ਧਰਤੀ ਨੂੰ ਪਰਮੇਸ਼ੁਰ ਵਾਹਿਗੁਰੂ ਨੇ ਵੈਸੇ ਤਾਂ ਹਰ ਚੀਜ਼ ਗਤੀਸ਼ੀਲ ਰੱਖੀ ਹੋਈ ਹੈ, ਧਰਤੀ ਦੇ ਚੱਕਰਾਂ ਦੇ ਨਾਲ ਹੀ ਦਿਨ ਰਾਤ ਬਣਦੇ ਹੈ, ਇਹਦੇ ਨਾਲ ਹੀ ਰੁੱਤਾਂ ਥਿੱਤਾਂ ਬਾਰਾਂ ਜਿਹੜੀਆਂ ਉਹ ਬਣਦੀਆਂ, ਇਸ ਕਰਕੇ ਇਹ ਵੀ ਇੱਕ ਪੱਖ ਨਾਲ ਜੁੜਿਆ ਹੋਇਆ। ਔਰ ਤੀਸਰੀ ਬਾਤ ਹੈ ਵੀ ਸਮਾਂ ਜਿਹੜਾ ਹੈ ਇਸ ਦਾ ਵਿਧਾਨ ਕਿਸੇ ਮਨੁੱਖ ਨੇ ਨਹੀਂ ਬਣਿਆ। ਕਈ ਵਾਰ ਅਸੀਂ ਇੱਥੇ ਗਲਤੀ ਕਰਦੇ ਹਾਂ ਵੀ ਜਿਵੇਂ ਇਹਦਾ ਵਿਧਾਨ ਰੁੱਤਾਂ ਥਿੱਤਾਂ ਦਾ ਕਿਸੇ ਬ੍ਰਾਹਮਣ ਨੇ ਬੰਨਿਆ ਹੁੰਦਾ ਹੈ, ਉਹਦੇ 'ਤੇ ਸਾਨੂੰ ਬੜਾ ਇਤਰਾਜ਼ ਹੋ ਜਾਂਦਾ, ਇਹ ਬ੍ਰਾਹਮਣੀ ਵਿਚਾਰ ਹੈ। ਜਦੋਂ ਜਪਜੀ ਸਾਹਿਬ ਵਿਪੜੋ ਗਏ ਤਾਂ ਆਪ ਜੀ ਨੂੰ ਗੁਰੂ ਨਾਨਕ ਦੇ ਅੰਮ੍ਰਿਤ ਵਚਨਾਂ ਵਿੱਚ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਵਨ ਸੋ ਵੇਲਾ ਵਖਤ ਕਵਨ ਕਵਨ ਚਿੱਤ ਕਵਨ ਵਾਰ ਕਵਨ ਸਿਰ ਉੱਤੇ ਮਾਹੋ ਕਵਨ ਜਿੱਤ ਹੋਆ ਹੰਕਾਰ। ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹ ਲਈਏ ਤਾਂ ਬਾਤ ਮੁੱਕ ਜਾਂਦੀ ਹੈ। ਇਹ ਕਿਸੇ ਬ੍ਰਾਹਮਣ ਦਾ ਨਹੀਂ ਬਣਾਇਆ ਹੋਇਆ, ਕਿਸੇ ਦੇਵਤੇ ਦੇ ਨਹੀਂ ਬਣਾਇਆ ਹੋਇਆ। ਇਹ ਅੱਗੇ ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ ਕਿ ਜਿਹੜਾ ਇਹਦਾ ਵਕਤ ਦਾ ਗਿਆਨ ਹੈ, ਵੇਲੇ ਦਾ ਗਿਆਨ ਹੈ, ਨਾ ਕਾਜ਼ੀਆਂ ਨੂੰ ਪਤਾ ਹੈ, ਨਾ ਬ੍ਰਾਹਮਣਾਂ ਨੂੰ ਪਤਾ ਹੈ, ਉਹਦਾ ਖੰਡਨ ਕਰ ਦਿੱਤਾ, ਨਾ ਯੋਗੀਆਂ ਨੂੰ ਪਤਾ। ਤੇ ਫਿਰ ਪਤਾ ਕਿਸ ਨੂੰ ਹੈ? ਜਾ ਕਰਤਾ ਸ੍ਰਿਸ਼ਟੀ ਕੋ ਸੱਚ, ਆਪੇ ਜਾਣਾ ਸੋਈ। ਉਹਨੇ ਕਿਵੇਂ ਵਿਧਾਨ ਬੰਨਿਆ ਇਸ ਗੱਲ ਨੂੰ ਕੇਵਲ ਵਾਹਿਗੁਰੂ ਜਾਣਦਾ ਹੈ। ਤੇ ਉਸ ਨੇ ਇਹ ਗਿਆਨ ਬ੍ਰਹਮਾ ਨੂੰ ਦਿੱਤਾ ਤੇ ਬ੍ਰਹਮਾ ਦੀ ਡਿਊਟੀ ਲਾ ਦਿੱਤੀ ਕਿ ਤੂੰ ਸੰਸਾਰ ਨੂੰ ਇਹ ਸੋਝੀ ਦੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਵਿਚਾਰਧਾਰਾ ਮੌਜੂਦ ਹੈ ਜੋ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ। ਇਹ ਕੁਛ ਪੱਖ ਨੇ ਤੇ ਉਹਨਾਂ ਦੇ ਬਾਰੇ ਜਦੋਂ ਅਸੀਂ ਪੂਰਨਵਾਸ਼ੀ ਨੂੰ ਸਮਝਣਾ ਹੈ ਜਾਂ ਸੰਗਰਾਂਦ ਨੂੰ ਸਮਝਣਾ ਹੈ ਤੇ ਇਹਦੇ ਨਾਲ ਜਾਂ ਇਹ ਥਿੱਤਾਂ ਹਨ ਜਿਨ੍ਹਾਂ ਦੀਆਂ ਤਿੰਨ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ, ਥਿੱਤਾਂ ਦੀਆਂ ਤਿੰਨ ਬਾਣੀਆਂ, ਰੁੱਤਾਂ ਦੀ ਬਾਣੀ ਹੈ। ਜੇ ਗੱਲਾਂ ਬੇਲੋੜੀਆਂ ਹੁੰਦੀਆਂ ਤਾਂ ਫਿਰ ਮਹਾਰਾਜੇ ਦੇ ਦੁਆਰਾ ਉਪਦੇਸ਼ ਹੀ ਨਾ ਦਿੰਦੇ ਸਾਨੂੰ। ਥਿੱਤਾਂ ਵਾਰਾਂ ਦੀ ਪੂਜਾ ਨਹੀਂ ਹੈ ਸਿੱਖ ਧਰਮ ਵਿੱਚ। ਥਿੱਤਾਂ ਵਾਰਾਂ ਦੁਆਰਾ ਨਿਰੰਕਾਰ ਦੀ ਪੂਜਾ ਜ਼ਰੂਰ ਹੈ, ਪ੍ਰਮਾਣ ਦਿੱਤੇ ਨੇ ਉਸ ਨੂੰ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਪ੍ਰਮਾਣ। ਇਸ ਕਰਕੇ ਉਹ ਕਹਿ ਦਿੱਤਾ ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਇਹ ਕਹਿ ਦਿੱਤਾ ਵੀ ਨਹੀਂ ਉਹਨਾਂ ਨੂੰ ਪਤਾ। ਪਰ ਜਿਸ ਨੂੰ ਪਤਾ ਹੈ ਤੇ ਉਸ ਕਰਤੇ ਪੁਰਖ ਨੇ ਇਹ ਸਭ ਕੁਛ ਵਾਹਿਗੁਰੂ ਨੇ ਬਣਾਇਆ ਹੈ। ਦੋ ਬਾਣੀਆਂ ਜਿਹੜੀਆਂ ਨਾ ਉਹ ਮਹੀਨਿਆਂ ਦੀਆਂ, ਰੁੱਤਾਂ ਦੀ ਬਾਣੀ, ਚਿੱਤਾਂ ਦੀ ਬਾਣੀ, ਫਿਰ ਜਿਹੜੇ ਸੱਤ ਵਾਰ ਨੇ ਇਹਨਾਂ ਦੀਆਂ ਬਾਣੀਆਂ। ਕੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਜੇ ਇਹ ਬੇਫਾਇਦਾ ਗੱਲ ਸੀ ਤਾਂ ਇਹਨਾਂ ਦੁਆਰਾ ਬਾਣੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਉਂ ਉਚਾਰੀ? ਨਾਸਤਕ ਸੋਚ ਵਿੱਚ ਕੋਈ ਕੁਛ ਵੀ ਕਹੇ, ਗੁਰਮਤ ਦੇ ਵਿੱਚ ਇਹਨਾਂ ਦੁਆਰਾ ਉਪਦੇਸ਼ ਦਿੱਤਾ ਹੋਇਆ ਹੈ। ਹੁਣ ਆਪਾਂ ਇਹ ਵਿਚਾਰ ਗੁਰੂ ਸਾਹਿਬ ਦੇ ਇਸ ਪਾਵਨ ਅੰਮ੍ਰਿਤ ਵਚਨ ਦੁਆਰਾ ਆਰੰਭ ਕਰਦੇ ਹਾਂ ਕਿ ਜੋ ਪੂਰਨਮਾਸ਼ੀ ਦੇ ਸੰਕਲਪ ਦੇ ਵਿੱਚ ਇਹ ਸਲੋਕ ਵਰਤਿਆ ਗੁਰੂ ਮਹਾਰਾਜ ਜੀ, ਪੂਰਨ ਕਬਹੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਇਸ ਤੋਂ ਅੱਗੇ ਸਪਸ਼ਟ ਪੂਰਨਮਾ ਅੱਖਰ ਮਿਲੇਗਾ ਪੌੜੀ ਚ, ਪੂਰਨਮਾ ਪੂਰਨ ਪ੍ਰਭ ਏਕ, ਕਰਨ ਕਰਨ ਸਮਰੱਥ, ਜੀ ਜੰਤ ਦਿਆਲ ਪੁਰਖ, ਸਭ ਉੱਪਰ ਜਾ ਕਾ ਹੱਥ। ਪੂਰਨਮਾ ਸ਼ਬਦ ਆ ਗਿਆ, ਉਨਿਓ ਪੂਰਾ ਚੰਦ ਆਕਾਸ਼, ਪਸਰੈ ਕਲਾ ਸਹਿਜ ਪ੍ਰਕਾਸ਼, ਆਦ ਅੰਤ ਮਦ ਹੋਈ ਰਹਿਆ ਥੀਰ, ਸੁਖ ਸਾਗਰ ਮੈਂ ਰਮੈ ਕਬੀਰ। ਤੀਸਰਾ ਪੁਰਖ। ਚੌਥਾ ਪ੍ਰਮਾਣ, ਸੋਮਵਾਰ ਸਸ ਅੰਮ੍ਰਿਤ ਚੜ੍ਹੈ, ਚਾਖਤ ਵੇਗ ਸਗਲ ਵਿਖਹਰੈ, ਬਾਣੀ ਰੋਕਿਆ ਰਹੇ ਦੁਆਰ, ਤੋ ਮਨ ਮਤਵਾਰੋ ਪੀ ਬਨਾਰ। ਇਹ ਚਾਰ ਸ਼ਬਦ ਪੂਰਨਮਾਸੀ ਦੇ ਨਾਲ ਸੰਬੰਧਿਤ ਅੱਜ ਦੀ ਵਿਚਾਰ ਦਾ ਇਹ ਸਮਝੋ ਵਿਚਾਰ ਦਾ ਧੁਰਾ, ਇਹ ਸਿਧਾਂਤ ਇਹਦੇ ਦੁਆਲੇ ਹੀ ਘੁੰਮੇ, ਕਿਉਂਕਿ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਬਾਣੀ ਤੋਂ ਬਾਹਰ ਜਾਣਾ ਕੋਈ ਵਾਜਬ ਦੀ ਬਾਤ। ਮੈਂ ਪਹਿਲਾਂ ਆਪ ਜੀ ਦੀ ਇਕਾਗਰਤਾ ਦੀ ਸ਼ਲਾਘਾ ਕਰਦਾ ਹਾਂ। ਸੱਤੇ ਦਿਨ ਇਸੇ ਤਰ੍ਹਾਂ ਚਾਅ ਦੇ ਨਾਲ ਆਪ ਜੀ ਆਉਂਦੇ ਰਹੇ, ਕੋਈ ਪਤਾ ਨਹੀਂ ਸੀ ਚੱਲਦਾ ਵੀਕਐਂਡ ਹੈ ਜਾਂ ਵੀਕਡੇ ਹੈ, ਕੋਈ ਅੰਤਰਾ ਨਹੀਂ ਸੀ, ਸੋਮਵਾਰ ਹੈ ਜਾਂ ਐਤਵਾਰ ਹੈ, ਇਹਦਾ ਕੋਈ ਅੰਤਰਾ ਨਹੀਂ ਸੀ। ਭਾਵੇਂ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸੀ, ਭਾਵੇਂ ਨਾਨਕ ਸਾਹਿਬ ਸੀ, ਉੱਥੇ ਦੁਪਹਿਰ ਨੂੰ ਵੀ ਇਸੇ ਤਰ੍ਹਾਂ ਆਪ ਜੀ ਦਰਸ਼ਨ ਦਿੰਦੇ ਰਹੇ। ਮੈਂ ਇਹ ਕਹਾਂਗਾ ਕਿ ਗੁਰੂ ਵੀ ਗਰੀਬ ਨਿਵਾਜ਼ ਹੈ, ਗੁਰੂ ਦੀ ਸੰਗਤ ਵੀ ਗਰੀਬ ਨਿਵਾਜ਼ ਹੈ, ਨਹੀਂ ਤਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀ ਰਹੇ ਹਮ। ਗੁਰਸਿੱਖਾਂ ਤੋਂ ਬਿਨਾਂ ਟਿਕਾਣਾ ਕੌਣ ਹੈ। ਆਪ ਜੀ ਨੇ ਜੋ ਵਿਚਾਰ ਸੁਣਨ ਦੇ ਲਈ ਉਤਸ਼ਾਹ ਦਿੱਤਾ ਔਰ ਸੁਣ ਕੇ ਉਸ ਨੂੰ ਜੋ ਮਹਿਸੂਸ ਕੀਤਾ, ਉਹ ਇੱਕ ਦਾਸ ਨੂੰ ਕੁਝ ਆਪਣੀਆਂ ਬੇਨਤੀਆਂ ਕਰਨ ਵਾਸਤੇ ਹੌਸਲਾ ਦਿੱਤਾ ਤੇ ਉੱਥੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਮਨ ਦੀ ਵਿਚਾਰ ਹੁੰਦੀ ਰਹੀ। ਮਨ ਦੀ ਪਰਿਭਾਸ਼ਾ ਕੀ ਹੈ, ਮਨ ਪੈਦਾ ਕਿਵੇਂ ਹੁੰਦਾ ਹੈ, ਮਨ ਤਨ ਵਿੱਚ ਰਹਿੰਦਾ ਕਿੱਥੇ ਹੈ, ਮਨ ਦੀ ਮੈਲ ਕਿਵੇਂ ਹੈ, ਲਹਿੰਦੀ ਕਿਵੇਂ ਹੈ, ਉੱਥੇ ਵੀ ਹਫ਼ਤਾ ਆਪਣਾ ਮਨ ਦੇ ਨਾਲ ਹੀ ਕਲੇਸ਼ ਪਾ ਕੇ ਰੱਖਿਆ ਆਪਾਂ ਤੇ ਇਹਦਾ ਕਲੇਸ਼ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ ਉਹ ਝਗੜਾ ਹੀ ਹੈ ਮਨ ਦੇ ਨਾਲ, ਉਹ ਵਿਚਾਰਾਂ ਉੱਥੇ ਹੁੰਦੀਆਂ। ਸੋ ਆਓ ਸਮੇਂ ਨੂੰ ਸਮਝਣ ਵਾਸਤੇ ਸਭ ਤੋਂ ਪਹਿਲੀ ਬਾਤ ਵੀ ਘੱਟ ਤੋਂ ਘੱਟ ਸਮਾਂ ਕਿਹੜਾ ਹੈ। ਇੱਕ ਸਵਾਲ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਕਰਦਾ ਵੀ ਘੱਟ ਤੋਂ ਘੱਟ ਸਮਾਂ ਕਿਹੜਾ ਹੈ। ਜਿਹੜੇ ਗ੍ਰਹਿ ਨਛੱਤਰਾਂ ਦੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਤਾਰਾ ਵਿਗਿਆਨੀ ਸਾਇੰਟਿਸਟ, ਜਿਨ੍ਹਾਂ ਨੇ ਕਿਸੇ ਨਾ ਕਿਸੇ ਪੱਖ ਵਿੱਚ ਵਿਚਾਰਾਂ ਕੀਤੀਆਂ, ਇੰਨੀ ਬਰੀਕੀ ਤੱਕ ਕੋਈ ਵੀ ਨਹੀਂ ਗਿਆ ਜਿੰਨੀ ਬਰੀਕੀ ਤੱਕ ਗੁਰੂ ਨਾਨਕ ਸਾਹਿਬ ਜੀ ਗਏ। ਸਮੇਂ ਦੇ ਜਿਸ ਢੰਗ ਦੇ ਨਾਲ ਸ਼ਬਦਾਂ ਵਿੱਚ ਸਮੇਂ ਨੂੰ ਗੁਰੂ ਨਾਨਕ ਨੇ ਮਾਪਿਆ ਹੈ, ਕਿਸੇ ਕੋਲ ਮਾਪਦੰਡ ਹੋਰ ਹੈ ਨਹੀਂ, ਕਿਸੇ ਦੀ ਪਹੁੰਚ ਨਹੀਂ ਹੈ ਗੁਰੂ ਨਾਨਕ ਦੇ ਬਰਾਬਰ। ਸਮੇਂ ਨੂੰ ਕਿਵੇਂ ਮਾਪਦੇ ਹੈ, ਸਭ ਤੋਂ ਘੱਟ ਸਮਾਂ ਜਿਹੜਾ ਹੈ ਉਹ ਗੁਰੂ ਪਿਆਰੇ ਬਿੰਦ ਸਮਾਂ ਸਭ ਤੋਂ ਘੱਟ ਹੈ, ਉਸ ਤੋਂ ਵੱਡਾ ਚੁੱਕ ਹੋਇਆ ਕਰਦਾ ਹੈ, ਚੁੱਕ ਤੋਂ ਵੱਡਾ ਅੱਗੇ ਨਿਮਕ ਹੋਇਆ ਕਰਦਾ। ਪਰ ਇਸ ਨੂੰ ਸਤਿਕਾਰਯੋਗ ਬ੍ਰਹਮ ਬੇਤੇ, ਬ੍ਰਹਮਨੇਸ਼ਟੀ, ਬ੍ਰਹਮ ਸਰੋਤਰੀ, ਵਿਦਿਆ ਮਾਰਤਨ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਘਟਨਾ ਵਾਲੇ, ਉਹਨਾਂ ਦੀ ਰਸਨਾ ਤੋਂ ਪ੍ਰਭ ਜੀ ਵਸੈ ਸਾਧਕੀ ਰਸਨਾ, ਜਿਨ੍ਹਾਂ ਦੀ ਵਿਆਖਿਆ ਦੇ ਵਿੱਚ ਕਰਤਾਰ ਗਿਆਨ ਦੁਆਰਾ ਪ੍ਰਤੱਖ ਹੀ ਵੇਖਦਾ ਸੀ, ਅਤੇ ਉਹਨਾਂ ਮਹਾਂਪੁਰਖਾਂ ਨੇ ਸ਼ਾਸਤਰਾਂ ਦੇ ਪ੍ਰਮਾਣ ਦੇ ਦਿੱਤੇ ਕਿਹੜੇ ਸ਼ਾਸਤਰ ਵਿੱਚ ਕੀ ਮਾਪਦੰਡ ਬਣੇ, ਬਹੁਤ ਬਰੀਕੀ ਤੱਕ ਬੋਲਣਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਅਨਭਵ ਸਮੁੰਦਰ ਦੀ ਇੱਕ ਬੂੰਦ ਆਪ ਜੀ ਦੀ ਭੇਟ ਕਰਨ ਲੱਗਿਆ। ਸੋ ਉਹ ਸਮੁੰਦਰ ਸੀ, ਮੈਂ ਇੱਕ ਬੂੰਦ ਭੇਟ ਕਰਨ ਲੱਗਾ, ਮੇਰੀ ਬੁੱਧ ਉਤਨੀ ਨਹੀਂ ਕਿ ਅਰਫੇ ਨਿਮਰਤਾ ਹੇ ਵਾਹਿਗੁਰੂ। ਕਥਾ ਕਰਦਿਆਂ ਕਰਦਿਆਂ ਕਹਿੰਦੇ ਨੇ ਸਾਧ ਸੰਗਤ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਤਾਂ ਬਹੁਤ ਗਹਿਰੇ ਅਰਥ ਕੀਤੇ ਸਨ, ਮੈਨੂੰ ਉਤਨੀ ਬੁੱਧ ਨਹੀਂ ਸੀ ਕਿ ਮੈਂ ਸਾਰੇ ਅਰਥ ਗ੍ਰਹਿਣ ਕਰ ਸਕਦਾ, ਜਿੰਨੇ ਕੁ ਮੇਰੇ ਯਾਦ ਰਹਿ ਗਏ ਮੈਂ ਉਹਦੇ ਅਨੁਸਾਰ ਬੇਨਤੀ ਕਰ। ਐਡੀ ਨਿਰਭਰਤਾ ਦੇ ਮਾਲਕ ਤੇ ਗੁਰੂ ਮਹਾਰਾਜ ਨੇ ਜੋ ਪਾਵਨ ਬਚਨ ਕਹੇ ਗਿਆ ਹੈ ਸੋਹਲੇ ਨਾਮ ਦੀ ਬਾਣੀ ਵਿੱਚ, ਵਿਸੂਏ ਚੱਸਿਆ ਘੜੀਆਂ ਪੈਰਾ ਥਿੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਰ, ਨਾਨਕ ਕਰਤੇ ਪਿਤੇ ਤੇ ਵੇਸ। ਇਹਦੇ ਵਿੱਚ ਸਾਰਾ ਸਮਾਂ ਕਹਿ ਸੁਣਾਇਆ ਮਹਾਰਾਜ ਨੇ। ਇਹ ਸਾਡੀ ਮਰਜ਼ੀ ਹੈ ਵੀ ਇਹਨੂੰ ਫਟਾਫਟ ਪਾਠ ਕਰਕੇ ਲੰਘ ਜਾਣਾ ਜਾਂ ਇਹਨੂੰ ਕਦੇ ਸਮਝਣਾ ਵੀ ਹੈ, ਕਦੇ ਜ਼ਿੰਦਗੀ 'ਚ ਐਸਾ ਵੀ ਸਮਾਂ ਆਏ ਕਿ ਵਿਸਵਾਂ ਨੂੰ ਸਮਝਣਾ, ਚੱਸਿਆਂ ਨੂੰ ਸਮਝਣਾ, ਘੜੀਆਂ ਪਹਿਰਾਂ ਨੂੰ ਸਮਝਣਾ, ਸ਼ਾਇਦ ਜ਼ਿੰਦਗੀ ਵਿੱਚ ਇਹ ਸਮਾਂ ਕਦੇ ਮਿਲਿਆ ਨਹੀਂ, ਜੇ ਮਿਲਿਆ ਤਾਂ ਬਹੁਤ ਘੱਟ ਮਿਲਿਆ। ਭਾਗਾਂ ਵਾਲਿਓ ਕਿ ਨਾਨਕ ਸਰ ਸੰਪਰਦਾ ਦੇ ਇਹਨਾਂ ਵਿਹੰਗਮਾਂ ਨੂੰ, ਇਹਨਾਂ ਪ੍ਰਚਾਰਕਾਂ ਨੂੰ ਇਹ ਵਡਿਆਈ ਜਾਂਦੀ ਹੈ ਜਿਹਨਾਂ ਨੇ ਪ੍ਰੇਰਨਾ ਕਰਕੇ ਦਾਸ ਨੂੰ ਕਿਹਾ ਵੀ ਇਹਦੀ ਵਿਚਾਰ ਕਰ। ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਗੁਰੂ ਸਾਹਿਬ ਨੇ ਵਿਸ਼ਵਾ ਸ਼ਬਦ ਲਿਆ ਤੇ ਇਸ ਤੋਂ ਹੀ ਵਿਚਾਰ, ਕਿਉਂਕਿ ਬਿੰਦ ਤੇ ਚੁੱਖ ਨੂੰ ਸਮਝਣ ਦੇ ਲਈ ਸਾਨੂੰ ਇਸੋ ਹੀ ਸ਼ੁਰੂ ਕਰੋ ਕਰਨਾ ਪਊਗਾ ਨਿਮਕ ਤੋਂ, ਫਿਰ ਅਸੀਂ ਵਿਸ਼ਵਾ ਤੇ ਜਾਵਾਂਗੇ। ਗੁਰੂ ਮਹਾਰਾਜ ਨੇ ਵਾਰ ਵਾਰ ਕੇ ਨਿਮਕ ਏਕ ਹਰ ਨਾਮ ਦੇ, ਨਿਮਕ ਸ਼ਬਦ ਬਹੁਤ ਵਾਰ ਵਰਤਿਆ, ਸਿਰਫ ਮੈਂ ਇੱਕ ਪ੍ਰਮਾਣ ਨਿਮਕ ਏਕ, ਜਿਨ ਖਿਨ ਪਲ ਨਾਮ ਨਾ ਵਿਸਰੇ, ਖਿਨ ਔਰ ਪਲ ਦੋਨੇ ਲੈ ਲੈ ਨਾਲ, ਉੱਥੇ ਪਲ ਵੀ ਜਾਣਾ। ਖਿਨ ਕੀ ਹੈ, ਖਿਨ ਤੇ ਨਿਮਕ ਇੱਕੋ ਹੀ ਚੀਜ਼ ਹੈ, ਨਿਵੇਕ। ਜਦੋਂ ਸਾਡੀਆਂ ਅੱਖ ਦੀਆਂ ਦੋਨੇ ਪਲਕਾਂ क्योंकि 10 प्राण हैं, 5 प्राण इधर, 5 जेडे प्राण हैं, 5 उन्हां दे ना उप प्राण हैं, छोटे प्राण, छोटे प्राणा दे विच एक प्राण अखां दे विच इस शीशे नूं साफ रखण वास्ते, जिवें तुहाडे गड्डियां दे मूहरे ਵਿੰਪਰ ਲੱਗੇ ਹੁੰਦੇ ਆ ਨਾ, ਜਦੋਂ ਬਾਰਿਸ਼ ਪੈਂਦੀ ਹੈ ਸ਼ੀਸ਼ੇ ਨੂੰ ਸਾਫ ਕਰਨ ਵਾਸਤੇ ਤੁਸੀਂ ਬਟਨ ਦੱਬ ਦਿੰਦੇ ਹੋ, ਬਸ ਇਤਨਾ ਹੀ ਫਰਕ ਹੈ ਵੀ ਰੱਬ ਨੇ ਇੱਕੋ ਵਾਰੀ ਬਟਨ ਦੱਬ ਕੇ ਤੁਹਾਨੂੰ ਭੇਜ ਦਿੱਤਾ ਵੀ ਮੁੜ ਕੇ ਜਦੋਂ ਬਟਨ ਬੰਦ ਕਰਨਾ ਉਦੋਂ ਅੱਗੇ ਦੀ ਤਿਆਰੀ ਹੋਊਗੀ, ਨਹੀਂ ਉਹਨਾਂ ਚਿਰ ਇਹ ਵਿੰਪਰ ਚੱਲਦਾ ਹੀ ਰਹਿਣਾ ਹਰ ਕਰੇ, ਕਿਉਂਕਿ ਸ਼ੀਸ਼ਾ ਸਾਫ ਰਹੇ। ਇੱਕ ਬੜਾ ਕੀਮਤੀ ਪਾਣੀ ਅੱਖਾਂ ਨੂੰ ਦਿੱਤਾ ਪਰਮਾਤਮਾ ਨੇ, ਉਹ ਹਰ ਵਕਤ ਸਾਫ ਕਰਦੀਆਂ ਰਹਿੰਦੀਆਂ। ਅਸੀਂ ਜਾਣ ਬੁੱਝ ਕੇ ਨਹੀਂ ਅੱਖਾਂ ਚਮਕਦੇ, ਆਪਣੇ ਆਪ ਚੱਲਦਾ ਰਹਿੰਦਾ ਕੰਮ, ਇਸ ਬਾਡੀ ਦਾ ਸਿਸਟਮ ਹੈ, ਆਟੋਮੈਟਿਕ ਹੀ ਚੱਲ ਰਿਹਾ ਪਰਮਾਤਮਾ ਦੇ ਹੁਕਮ ਦੇ। ਜਦੋਂ ਪਲਕਾਂ ਨਾਲ ਪਲਕਾਂ ਲਾ ਕੇ ਖੁੱਲਦੀਆਂ ਨੂੰ ਫੜਕ ਦੇ ਕੇ, ਉਹਨੂੰ ਅਸੀਂ ਕਹਿੰਦੇ ਹਾਂ ਕਿ ਨਿਮਕ। ਇਹ ਇਸ ਸਮੇਂ ਨੂੰ ਮਾਪਣ ਦਾ ਢੰਗ ਤਰੀਕਾ ਹੈ ਨਿਮਕ। ਨਿਆਂ ਸ਼ਾਸਤਰ ਵਾਲਿਆਂ ਨੇ ਔਰ ਵਿਆਕਰਨ ਵਾਲਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਦੇ ਮਾਪਦੰਡ ਰੱਖੇ, ਉਹ ਆਪਣੀ ਥਾਂ ਤੇ ਸਤਿਕਾਰਯੋਗ। ਉਹ ਕਹਿੰਦੇ ਘੱਟ ਸ਼ਬਦ ਕਹਿਣ ਦੇ ਨਾਲ, ਘੱਗਾ ਤੇ ਟੈਂਗਾ ਦੋ ਅੱਖਰ ਨੇ ਪੰਜਾਬੀ ਵਰਨ ਵਾਲਾ ਦੇ 35 ਅੱਖਰਾਂ ਚੋਂ। ਜਦੋਂ ਘੱਟ ਸ਼ਬਦ ਕੀ ਹੈ, ਘੱਟ ਦਾ ਅਰਥ ਹੈ ਘੜਾ, ਘੱਟ ਸੰਸਕ੍ਰਿਤ ਦੀ ਘੱਟ ਕਹਿੰਦੇ। ਘੱਟ ਸ਼ਬਦ ਕਹਿਣ ਦੇ ਨਾਲ ਦੋ ਖਿੰਨ ਬਤੀਤ ਹੋ ਜਾਂਦੇ, ਤੇ ਦੂਸਰਾ ਮਤ ਹੈ ਕਿ ਸੁੱਕਾ ਪੱਤਾ ਅੱਕਦਾ ਹੋ ਜਾਂ ਢੱਕਦਾ ਹੋ, ਸੁੱਕਾ ਹੋ ਬਿਲਕੁਲ, ਇੱਕ ਹੱਥ ਵਿੱਚ ਸੂਈ ਪਕੜੋ, ਇੱਕ ਹੱਥ ਵਿੱਚ ਪੱਤਾ ਲਓ, ਉਹਦੇ ਵਿੱਚ ਜਦੋਂ ਸੂਈ ਮਾਰੋ ਉਹਦੇ ਵਿੱਚ ਜਿਹੜੀ ਆਵਾਜ਼ ਆਏਗੀ, ਉਨੇ ਸਮੇਂ ਦੇ ਵਿੱਚ 4 ਖਿੰਨ ਬਤੀਤ ਹੋ ਗਏ। ਇਹ ਕੁਛ ਮਾਪਦੰਡ ਸਮੇਂ ਦੇ ਜਾਂਦੇ। ਪਰ ਗੁਰੂ ਨਾਨਕ ਸਾਹਿਬ ਇਸ ਤੋਂ ਹੋਰ ਗਹਿਰਾ ਉਤਰ ਗਏ। ਉਹਨਾਂ ਵਿਗਿਆਨੀਆਂ ਦੀ, ਉਹਨਾਂ ਰਿਸ਼ੀਆਂ ਮੁਨੀਆਂ ਦੀ ਗੁਰੂ ਨਾਨਕ ਵਰਗੀ ਪਹੁੰਚ ਨਹੀਂ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਗੁਰੂ ਨਾਨਕ ਵੱਡਾ ਹਰ ਪਾਸੇ। ਮੈਂ ਉਸ ਦਿਨ ਹੈਰਾਨ ਹੋਇਆ ਕਿ ਜ਼ਿੰਦਗੀ 'ਚ ਪਹਿਲੀ ਵਾਰ ਪਤਾ ਲੱਗਿਆ ਕਿ ਗੁਰੂ ਨਾਨਕ ਦੀ ਕਦੇ 4 ਵੈਦਾਂ ਦੇ ਨਾਲ ਮੀਟਿੰਗ ਹੁੰਦੀ ਹੈ। ਇੱਕ ਵੈਦ ਪੂਰਬ ਦਾ, ਪੂਰਬ ਦੀ ਸਾਰੀ ਦਿਸ਼ਾ ਨੂੰ ਕੰਟਰੋਲ ਕਰ ਰਿਹਾ ਹੈ ਚਿਕਿਤਸਾ ਦੁਆਰਾ, ਅੱਗੇ ਬਹੁਤ ਉਹਦੇ ਵੈਦ ਰੱਖੇ ਹੋਏ। ਇੱਕ ਪੱਛਮ ਦਾ, ਇੱਕ ਉੱਤਰ ਦਾ, ਇੱਕ ਦੱਖਣ ਦਾ। ਇਹ ਚਾਰੇ ਵੈਦ ਇਕੱਠੇ ਹੁੰਦੇ ਨੇ, ਗੁਰੂ ਨਾਨਕ ਦੇ ਕੋਲ ਆਉਂਦੇ ਨੇ ਗਰੀਬ ਨਵਾਜ਼। ਮਕਸਦ ਤਾਂ ਤੁਹਾਡਾ ਤੇ ਸਾਡਾ ਹੀ ਕੋਈ ਹੈ। ਤੁਸੀਂ ਸੰਸਾਰ ਨੂੰ ਨਾਮ ਦੇ ਕੇ ਮਾਨਸਿਕ ਰੋਗਾਂ ਤੋਂ ਤੰਦਰੁਸਤ ਕਰਦੇ ਹੋ, ਤੇ ਅਸੀਂ ਸੰਸਾਰ ਨੂੰ ਜੜੀਆਂ ਬੂਟੀਆਂ ਦੇ ਨਾਲ ਤੰਦਰੁਸਤ ਕਰਦੇ ਹਾਂ ਕਿ ਸਰੀਰ ਤੰਦਰੁਸਤ ਰਹਿਣ। ਤੇ ਸਾਨੂੰ ਤੁਹਾਡੇ ਬਾਰੇ ਪਤਾ ਚੱਲਿਆ, ਇਹ ਲਿਖਤ ਹੈ ਜੋ ਮੈਂ ਇਹ ਗੱਲ ਮੰਨੀ ਵੀ ਨਾ ਜਨਮ ਸਾਖੀ ਵਿੱਚ ਇਹ ਵਾਰਤਾ, ਨਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ, ਉਹ ਨਾ ਹੀ ਤਵਾਰੀਖਾਂ ਦੇ ਅੰਦਰ ਇਹ ਆਈ ਨਹੀਂ, ਜਿਹੜੇ ਆਪਣੇ ਸਰੋਤ ਮਹਿਮਾ ਪ੍ਰਕਾਸ਼ ਚ ਨਹੀਂ ਆਈ, ਨਾ ਵਾਰਤਕ ਵਿੱਚ ਨਾ ਦੂਸਰੇ ਵਿੱਚ। ਇੱਕ ਹੱਥ ਲਿਖਤ ਪੋਥੀ ਪੁਰਾਤਨ ਸਮੇਂ ਦੀ, ਵੈਦ ਭਾਈ ਰਤਨ ਸਿੰਘ ਜੀ ਦੇ ਕੋਲ, ਤੇ ਉਹਨਾਂ ਨੇ ਦਿਖਾਲੀ। ਉਹਨਾਂ ਦੇ ਕੋਲ ਘੱਟੋ ਘੱਟ 2-4 ਗੱਡੇ ਪੁਰਾਣੇ ਗ੍ਰੰਥਾਂ ਦੇ ਪਏ ਆ, ਬੜੀਆਂ ਕੀਮਤੀ ਚੀਜ਼ਾਂ ਪਈਆਂ। ਉਹਦੇ ਵਿੱਚ ਲਿਖਿਆ ਕਿ ਉਹਨਾਂ 4 ਵੈਦਾਂ ਨੇ ਗੁਰੂ ਨਾਨਕ ਨੂੰ ਬੇਨਤੀ ਕੀਤੀ ਕਿ ਮਹਾਰਾਜ ਜਿਹੜੀ ਵਿਦਿਆ ਸਾਡੇ ਕੋਲ ਹੈ, ਇਸ ਵਿਦਿਆ ਦੇ ਵਿੱਚ ਕਾਮਯਾਬ ਸਾਨੂੰ ਕਰਨ ਵਾਸਤੇ ਅੱਜ ਤੁਸੀਂ ਸਾਨੂੰ ਲੈਸਨ ਦਿਓ। ਮਾਰੇ ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਵਾਏ ਪਿੱਤ ਕਬ ਰੁਦਰ ਵਿਗਾਰ ਦੇ ਨਾਲ ਦੇ ਵਿਗੜਦੀ ਹੈ, ਤੇ ਅਸੀਂ ਇਹਨਾਂ ਨੂੰ ਕਿਵੇਂ ਕੰਟਰੋਲ ਕਰੀਏ? ਤੇ ਧੰਨ ਗੁਰੂ ਨਾਨਕ ਸਾਹਿਬ ਵੈਦਾਂ ਦੇ ਵਿੱਚ ਵੈਦ ਬਣ ਕੇ, ਉਹਨਾਂ ਨੂੰ ਅੱਜ ਅਧਿਆਪਕ ਬਣ ਕੇ, ਉਹਨਾਂ 4 ਵੈਦਾਂ ਨੂੰ ਮਹਾਰਾਜ ਸਾਹਿਬ ਜੀ ਨੇ ਗਿਆਨ ਦਿੱਤਾ। ਇਸ ਤਰੀਕੇ ਨਾਲ ਤੁਸੀਂ ਚਿਕਿਤਸਾ ਕਰੋ। ਬਹੁਤ ਗੱਲਾਂ ਐਸੀਆਂ ਜਿਹੜੀਆਂ ਸਾਰੀਆਂ ਗੱਲਾਂ ਨਹੀਂ ਆ ਸਕਦੀਆਂ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਵਿੱਚ ਜਾਂਦੇ ਨਾ ਤਾਂ ਸਿੱਧ ਬੋਲਣ ਸ਼ੁਭ ਵਰਜਨ,
ਮੱਕੇ ਵਿੱਚ ਜਾਂਦੇ ਨੇ ਚਰਨਾਂ ਨਾਲ ਮੱਕਾ ਘੁੰਮ ਜਾਂਦਾ ਹੈ। ਜਗਨਨਾਥ ਜਾਂਦੇ ਨੇ, ਜਗਨਨਾਥ ਦੀ ਮੂਰਤੀ ਬਾਹਰ ਆ ਜਾਂਦੀ ਹੈ, ਗਰੀਬ ਨਿਵਾਸ ਸਤਿਗੁਰੂ ਦੇ ਕੋਲ ਚੱਲ ਕੇ ਪਾਂਡੇ ਹੈਰਾਨ ਰਹਿ ਜਾਂਦੇ ਨੇ। ਅਸੀਂ ਜਿਹਦੀ ਆਰਤੀ ਅੰਦਰ ਕਰਦੇ ਹਾਂ ਤੇ ਬਾਹਰ ਜੋ ਦਰਵੇਸ਼ ਬੈਠੇ ਤੇ ਮੂਰਤੀ ਨਿਕਲ ਕੇ ਉੱਥੇ ਚਲੇ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਨੂੰ ਹੋਰ ਬਰੀਕ ਲੈ ਗਏ, ਕਹਿਣ ਲੱਗੇ ਜੋ ਨਿਮਕ ਹੈ ਤੁਸੀਂ ਇਹਨੂੰ ਮਾਪ ਲਿਆ, ਤੁਸੀਂ ਇਹਦੇ ਪ੍ਰਮਾਣ ਦੇ ਦਿੱਤੇ। ਪਰ ਸਤਿਗੁਰੂ ਮਹਾਰਾਜ ਨੇ ਆਪਣੀ ਬਾਣੀ ਵਿੱਚ ਕਹਿ ਦਿੱਤਾ, ਸੇਵੀ ਸਾਹਿਬ ਆਪਣਾ ਅਵਰਨਾ ਜਾਚੁੰ ਕੋਏ, ਅੱਗੇ ਹੈ ਨਾਨਕ ਤਾਕਾ ਦਾਸ ਹੈ, ਅੱਗੇ ਬੋਲੋ ਜੀ, ਬਿੰਦ ਬਿੰਦ ਚੁੱਕ ਚੁੱਕ। ਬਹੁਤ ਬਰੀਕ ਲੈ ਕੇ ਗੁਰੂ ਨਾਨਕ ਸਾਹਿਬ ਵਿੱਚ ਆ ਪੁੱਛਿਆ, ਮਹਾਰਾਜ ਇਹ ਤੁਸੀਂ ਕੀ ਕਹਿ ਦਿੱਤਾ, ਬਿੰਦ ਤੇ ਚੁੱਕ ਇਹ ਕਿੱਥੋਂ ਆ ਗਏ? ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸਮੇਂ ਦੇ ਮਾਪਣ ਵਾਲਿਓ, ਜੋ ਤੁਸੀਂ ਨਿਮਕ ਕਿਹਾ, ਨਿਮਕ ਦੀ ਤਾਂ ਵਿਆਖਿਆ ਹੈਗੀ ਨਾ ਤੁਹਾਡੇ ਕੋਲ, ਜੇ ਇੱਕ ਨਿਮਕ ਦੇ ਛੇ ਹਿੱਸੇ ਕਰ ਲਈਏ, ਛੇਵਾਂ ਹਿੱਸਾ ਜਿਹੜਾ ਨਿਮਕ ਦਾ ਉਹ ਚੁੱਕ ਬਣਿਆ, ਇੱਕ ਚੁੱਕ ਬਣਿਆ ਛੇਵਾਂ ਹਿੱਸਾ, ਉਹਦਾ ਨਾਮ ਚੁੱਕ ਹੈ। ਮਹਾਰਾਜ ਬਿੰਦ ਕਹਿੰਦੇ ਚੁੱਕ ਦੇ ਫਿਰ ਬਾਰਾਂ ਹਿੱਸੇ ਕਰ ਲਓ, ਉਹਦਾ ਨਾਮ ਬਿੰਦ ਹੈ। ਮੈਂ ਕਈ ਵਾਰੀ ਹੈਰਾਨ ਹੋ ਜਾਂਦਾ, ਬੰਦਾ ਕਹਿੰਦਾ ਵੀ ਬਿੰਦ ਰੁਕ ਜਾ, ਵੀ ਤੈਨੂੰ ਬਿੰਦ ਦਾ ਪਤਾ ਹੈਗਾ ਕੀ ਕਹਿ ਰਹੇ ਹੋ ਤੂੰ, ਬਿੰਦ ਹੁੰਦਾ ਕੀ ਹੈ, ਐਮ ਬਿੰਦਕ ਕੜਾ ਸੀ ਮੈਂ ਤਾਂ ਉੱਥੇ। ਹੱਦ ਹੋ ਗਈ ਗੁਰੂ ਕੇ ਪਿਆਰਿਓ, ਜਿਹੜੀਆਂ ਨਿੱਤ ਵਰਤੋਂ ਚ ਆਉਣ ਵਾਲੇ ਸ਼ਬਦ ਨੇ ਅਸੀਂ ਉਸ ਤੋਂ ਵੀ ਇੰਨਾ ਪਿੱਛੇ ਰਹਿ ਗਏ। ਬਾਕੀ ਦੇ ਬ੍ਰਹਮ ਗਿਆਨ ਦੀਆਂ ਗੱਲਾਂ ਸੁਣਦੇ ਰਹੇ, ਇਹ ਕਰਦੇ ਰਹੇ, ਇਹ ਗੱਲਾਂ ਤਾਂ ਇਹ ਕਰਨ ਵਾਲੀਆਂ ਵੀ ਇਹ ਗੱਲਾਂ ਜ਼ਰੂਰੀ ਸਮਝਣ ਵਾਲੀਆਂ, ਪੂਰਨਮਾਸ਼ੀ ਤਾਂ ਹੀ ਸਮਝ ਆਊਗੀ ਬਈ, ਇਹ ਤਾਂ ਮੈਂ ਤਾਂ ਉੜੇ ਆੜੇ ਤੇ ਚੱਲੂਗਾ ਤਾਂ ਬੇੜਾ ਅੱਖਰ ਤੇ ਜਾਊਗਾ ਮੈਂ। ਇਸ ਕਰਕੇ ਇਹ ਫਿਰ ਜਿਹੜਾ ਬਿੰਦ ਇੰਨਾ ਬਰੀਕ ਹੈ, ਇਹ ਤਾਂ ਹੈ ਬਿੰਦ ਤੇ ਚੁੱਕ ਜੋ ਗੁਰੂ ਨਾਨਕ ਨੇ ਸਮੇਂ ਨੂੰ ਤਰਾਸਦਿਆਂ ਤਰਾਸਦਿਆਂ ਇੰਨਾ ਬਰੀਕ ਕਰ ਲਿਆ, ਔਰ ਨਾਲ ਕਰਤੇ ਦੀ ਵਡਿਆਈ ਕਰ ਦਿੱਤੀ, ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ, ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕੇ, ਇੰਨੇ ਸਮੇਂ ਦੇ ਵਿੱਚ ਵੀ ਮੈਂ ਤਾਂ ਤੇਰਾ ਦਾਸ ਹਾਂ, ਕਦੇ ਭੁੱਲੀ ਨਾ ਮਾਂ ਦੇ ਸਰਨਾਈ ਦਾ ਤਾਰ ਆਪਣਾ ਨਾਮ ਦਿਓ, ਹੁਣ ਗਾਵਾਂ ਤੇ ਅਰਦਾਸ। ਫਿਰ ਮਹਾਰਾਜ ਸਾਹਿਬ ਕਹਿੰਦੇ ਵੀ ਜਿਹੜਾ ਨਿਮਕ ਹੈ, 15 ਨਿਮਕ ਇਕੱਠੇ ਕਰ ਲਈਏ, ਇੱਕ ਵਿਸੂਆ ਬਣਦਾ, 15 ਵਿਸੂ ਇਕੱਠੇ ਕਰ ਲਈਏ, ਇੱਕ ਚਸਾ ਬਣਦਾ, 30 ਚਸੇ ਇਕੱਠੇ ਕਰ ਲਈਏ ਤਾਂ ਇੱਕ ਪਲ ਬਣਦਾ, ਤੇ 60 ਪਲ ਇਕੱਠੇ ਕਰ ਲਈਏ ਇੱਕ ਘੜੀ ਬਣਦੀ। ਸਾਨੂੰ ਇਹੀ ਪਤਾ ਜਿਹੜੀ ਹੱਥ ਨੂੰ ਲਾਈ ਗਈ ਇਹ ਘੜੀ ਹੈ, ਪਰ ਨਹੀਂ, ਇਹ ਘੜੀ ਦਾ ਤਾਂ ਉਹਦੇ ਕਰਕੇ ਨਾਂ ਰੱਖਿਆ ਹੋਇਆ। ਪਰ ਇੱਥੇ ਮੈਂ ਬੇਨਤੀ ਕਰਦਾ, ਕਬੀਰ ਸਾਹਿਬ ਦਾ ਸ਼ਬਦ ਆਮ ਹੀ ਪੜ੍ਹਦੇ ਰਹਿੰਦੇ ਹੈ ਸਾਡੇ ਵਿਦਵਾਨ ਸੱਜਣ ਵੀ ਰਾਜੀ ਸਿੰਘ ਸਾਹਿਬ ਵਾਰੀ, ਕਬੀਰ ਏਕ ਘੜੀ ਆਦੀ ਘੜੀ ਆਦੀ ਹੁੰਦੇ ਆਦ, ਭਗਤਨ ਸੇਤੀ ਗੋਸ਼ਟ ਜੋਗੀ ਨੇ ਸੁਣਿਆ ਵੀਰ, ਇਹ ਕਰੀ ਆਦੀ ਕੜੀ ਆਦੀ ਹੋ ਤੇ ਹਨ, ਤੇ ਇਸ ਦਾ ਉਲਟਾ ਪੁਲਟਾ ਅਰਥ ਵੀ ਸੁਣਿਆ ਮੈਂ ਇੱਕ ਵਾਰੀ, ਉਲਟਾ ਪੁਲਟਾ ਇਹ ਹੈ ਵੀ ਜਿਹੜਾ ਆਪਣੀ ਮਰਜ਼ੀ ਨਾਲ ਕਰ ਲੈਣਾ। ਸਟੇਜ ਤੇ ਸੱਜਣ ਕਹਿ ਰਿਹਾ ਸੀ ਬਈ ਤੁਸੀਂ ਭਾਵੇਂ ਇੱਕ ਘੜੀ ਭਜਨ ਕਰ ਲਓ ਕਰੋ ਜ਼ਰੂਰ, ਭਾਵੇਂ ਅੱਧੀ ਘੜੀ ਕਰ ਲਓ, ਭਾਵੇਂ ਅੱਧੀ ਤੋਂ ਅੱਧੀ ਕਰ ਲਓ, 6 ਮਿੰਟ ਦੇ ਇੱਕ ਵਾਹਿਗੁਰੂ, 24 ਮਿੰਟ ਦੀ ਇੱਕ ਘੜੀ, ਹੁਣ ਦੇ ਘੜੀ ਦੇ ਜਿਹੜੇ ਹਿਸਾਬ ਕਿਤਾਬ ਉਹਦੇ ਅਨੁਸਾਰ ਸਮਾਂ ਕਿੰਨਾ ਬਣਿਆ, ਘੜੀ ਦੇ 24 ਮਿੰਟ ਦੀ ਇੱਕ ਘੜੀ, 12 ਮਿੰਟ ਦੀ ਅੱਧੀ ਘੜੀ, ਅੱਧੀ ਤੋਂ ਅੱਧੀ 6 ਮਿੰਟ ਦੀ। ਕਹਿੰਦੇ ਵੀ 6 ਮਿੰਟ ਤਾਂ ਫਿਰ ਚਾਹੇ ਇੰਨਾ ਕਰ ਲਓ, ਕਬੀਰ ਸਾਹਿਬ ਕਹਿ ਰਹੇ ਨੇ, ਉਹ ਤਾਂ ਅੱਗੇ ਅੱਗੇ ਤੁਰਦਾ ਲੱਗਿਆ। ਮੈਂ ਕਿਹਾ ਕਿੰਨਿਆਂ ਦਾ ਕੰਮ ਖਰਾਬ ਕਰ ਗਿਆ ਤੂੰ, ਇਹ ਸਮਝ ਨਹੀਂ ਆਈ ਕਿ ਅੰਦਰ ਸ਼ਬਦ ਦੀ ਜਿਹੜੀ ਦਿਸ਼ਾ ਹੈ ਉਹ ਕਿੱਧਰ ਨੂੰ ਹੈ, ਉਹ ਦਿਸ਼ਾ ਤਾਂ ਪਕੜੀ ਨਹੀਂ। ਭਗਤਨ ਸੇਤੀ ਗੋਸ਼ ਤੇ ਸ਼ਬਦ ਹੈ, ਭਜਨ ਦੀ ਗੱਲ ਨਹੀਂ ਹੈ ਇੱਥੇ। ਗੋਸ਼ ਦਾ ਮਤਲਬ ਹੈ ਜਿਹਦੇ ਵਿੱਚ ਵਿਚਾਰ, ਬ੍ਰਹਮ ਦੀ ਵਿਚਾਰ, ਜਾਣੀ ਹਰ ਰੋਜ਼ ਕਥਾ ਦਾ ਸਮਾਂ ਬ੍ਰਹਮ ਦੀ ਵਿਚਾਰ ਦਾ ਇਦੋਂ ਘੱਟ ਨਹੀਂ, ਘੱਟੋ ਘੱਟ ਇੰਨਾ ਕੁ ਸਮਾਂ ਤਾਂ ਰੋਜ਼ ਹੀ ਸੰਗਤ ਕਰ, ਗੱਲ ਤਾਂ ਇਹ ਸੀ। ਇਹ ਭਜਨ ਦੀ ਛੋੜ ਦਿੰਦਿਆਂ ਦਿੰਦਿਆਂ ਲੋਕ ਘੌਲੀ ਨੂੰ ਵੀ ਚਲੋ ਜੀ
ਸੁਣ ਕੇ ਆਇਆ ਬਾਬਾ ਜੀ ਦੇ ਕੋਲੋਂ 6 ਮਿੰਟ ਨਾਲ ਵੀ ਕੰਮ ਚੱਲ ਜੂਗਾ, ਲੋਕ ਤਾਂ ਚਲਾਉਣ ਲੱਗ ਗਏ 6 ਮਿੰਟ ਦੇ ਨਾਲ, ਨੁਕਸਾਨ ਹੈ ਬਹੁਤ। ਇਹ ਤਾਂ ਸਾਧ ਸਾਧ ਸਿਮਰੋ ਗੋਬਿੰਦ, ਉਹ ਤਾਂ ਗੋਸ਼ਟ ਚੱਲਦੇ ਸੀ। ਹੁਣ ਇੱਕ ਸਿਧਾਂਤ ਘੁੰਡੀ ਹੈ ਗਿਆਨੀ ਸਿੰਘ ਸਾਹਿਬਾਨ ਬੈਠੇ ਨੇ ਸਾਡੇ ਆਪਣੀ ਸੰਪਰਦਾ ਦੇ ਵੀ, ਸਾਰੀਆਂ ਆਪਣੀਆਂ ਸੰਪਰਦਾ ਪਰ ਫਿਰ ਵੀ ਥੋੜ੍ਹਾ ਜਿਹਾ ਜਿਵੇਂ 12 ਮਿਸਲ ਬਣ ਗਈਆਂ ਸੀ ਨਾ ਖਾਲਸੇ ਦੀਆਂ, ਅਤੇ ਥੋੜ੍ਹਾ ਜਿਹਾ ਇੱਕੜ ਤਾਂ ਹੈਗਾ ਹੀ ਨਾ। ਅਤੇ ਸਾਡੇ ਵਾਲੀ ਮਿਸਲ ਦੀ ਵੀ ਬੇਟੀ ਹੈ ਬਹੁਤ ਸਾਰੇ ਗਿਆਨੀ ਸਿੰਘ ਦਮਦਮੀ ਟਕਸਾਲ ਦੇ, ਅਤੇ ਸੰਪਰਦਾ ਨਾਨਕ ਸਰ, ਹੋਰ ਵੀ ਬਹੁਤ ਸਾਰੇ। ਔਰ ਮੈਂ ਆਪਣਾ ਵਿਸ਼ਵਾਸ ਤੁਹਾਨੂੰ ਦੱਸਦੇ ਹਾਂ, ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਪੂਰੇ ਵਰਲਡ ਵਿੱਚ ਡਾਂਕਾ ਵੱਜਿਆ ਹੋਇਆ ਸੀ, ਮੈਂ ਉਸ ਵੇਲੇ ਵੀ ਪਿੰਡਰੀ ਵੀ ਜਾਣਾ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਕੋਲ, ਸੰਤ ਗਿਆਨੀ ਜਰਨੈਲ ਸਿੰਘ ਦੇ ਕੋਲ, ਕਦੀ ਵਿਤਕਰਾ ਆਇਆ ਹੀ ਨਹੀਂ ਮਨ ਦੇ ਵਿੱਚ ਕਿ ਮੈਂ ਪਿੰਡਰੀ ਜਾਣਾ, ਮੈਂ ਤੇ ਨਹੀਂ ਜਾਣਾ, ਮੈਂ ਤੇ ਜਾਣਾ ਪਿੰਡਰਾਂ ਹੀ ਜਾਣਾ। ਔਰ ਜੇ ਕੋਈ ਸੰਤ ਗਿਆਨੀ ਗੁਰਬਚਨ ਸਿੰਘ ਮਹਾਰਾਜ ਦੇ ਮਹਾਂਪੁਰਖਾਂ ਦੇ ਵਿਦਿਆਰਥੀਆਂ ਚੋਂ ਅੱਗੇ ਚੱਲ ਕੇ ਜੇ ਦਵੈਸ਼ ਦੀ ਕੋਈ ਗੱਲ ਕਰਦਾ ਸੀ, ਮੈਂ ਉਹਨੂੰ ਕਹਿਦਾ ਵੀ ਸੱਜਣਾ ਇਹ ਸੌਦਾ ਕਿਸੇ ਹੋਰ ਕੋਲ ਵੇਚ ਲਈ, ਮੈਂ ਸੰਤ ਗਿਆਨੀ ਮੋਹਨ ਸਿੰਘ ਤੋਂ ਖਿਲਾਫ ਇੱਕ ਸ਼ਬਦ ਨਹੀਂ ਸੁਣ ਸਕਦਾ, ਔਰ ਨਾ ਹੀ ਪਿੰਡਰੀ ਜਾ ਕੇ ਸੰਤ ਜਰਨੈਲ ਸਿੰਘ ਜੀ ਤੋਂ ਖਿਲਾਫ ਸੁਣ ਸਕਦਾ। ਇੱਕ ਦਿਨ ਐਸਾ ਵੀ ਆਇਆ, ਮਹਾਂਪੁਰਸ਼ ਸਵੇਰ ਦੇ ਵਕਤ ਆਪਣੀ ਕਿਰਿਆ ਕਰ ਰਹੇ ਸਨ, ਫਤਿਹ ਬੁਲਾਈ, ਮੈਨੂੰ ਕਹਿਣ ਲੱਗੇ ਹੋਰ ਕੀ ਹਾਲ ਹੈ ਮੇਰੇ ਜੀ, ਠੀਕ ਹੈ। ਉਦੋਂ ਸ੍ਰੀ ਹੁਣ ਤਾਂ 95 ਸਾਲ ਦੀ ਉਮਰ ਹੋ ਗਈ ਮਹਾਂਪੁਰਖਾਂ ਦੀ, ਕਹਿੰਦੇ ਤੁਹਾਡਾ ਕੰਮ ਠੀਕ ਹੈ, ਉਹ ਕਿਸੇ ਸਿੰਘ ਨੇ ਕਹਿ ਦਿੱਤਾ ਨਾ ਜਾ ਕੇ। ਮੈਂ ਕਿਹਾ ਜੀ ਮੈਂ ਡਰ ਗਿਆ ਵੀ ਕੁਛ ਨਾ ਕੁਛ ਗੜਬੜ ਹੋ ਗਈ ਹੈ, ਕਿਉਂਕਿ ਸਾਡੇ ਆਲਾ ਲਾਣਾ ਹੀ, ਔਰ ਇਹ ਜਿੰਨੇ ਗਿਆਨੀ ਤਿੱਖੇ ਨੂੰ ਉਹਨੇ ਗੜਬੜ ਕਰਨ ਦੇ ਵਿੱਚ ਵੀ ਬਹੁਤ ਤਿੱਖਿਆ ਸਰ, ਕਰ ਦਿੰਦੇ ਮੇਰੀ ਕਿਤੇ ਚੁਗਲੀ ਕਰ ਦਿੱਤੀ, ਇਹ ਪਿੰਡਰੀ ਉੱਥੇ ਜਾਂਦਾ ਜੀ, ਮੈਂ ਇੱਥੇ ਜਾਂਦਾ, ਮੈਂ ਤਾਂ ਸੋਚਿਆ ਜੀ ਬਰੰਟ ਜਾਰੀ ਹੋਣਗੇ ਮੇਰੇ, ਪਰ ਮਹਾਂਪੁਰਖ ਬੜੇ ਦਿਆਲੂ ਦੇ ਉੱਤੇ ਕਹਿੰਦੇ, ਨਾਲੇ ਅੱਤਵਾਦੀਆਂ ਨਾਲ ਸੰਬੰਧ ਤੇ ਨਾਲੇ ਸੱਤਵਾਦੀਆਂ ਨਾਲ ਸੰਬੰਧ, ਇਹ ਸ਼ਬਦ ਇਹੀ ਸ਼ਬਦ ਕਿਹਾ ਮਹਾਂਪੁਰਖ ਨੇ। ਮੈਂ ਕਹਿੰਦਾ ਜੀ ਸਭ ਗੁਰ ਪੀਰ ਹਮਾਰੇ, ਮੇਰਾ ਨਹੀਂ ਸਰਦਾ ਜੀ, ਸਾਰੇ ਮੇਰੇ ਮਹਾਂਪੁਰਖ, ਕਹਿੰਦੇ ਠੀਕ, ਖੁਸ਼ ਹੋ ਗਏ। ਤੋ ਇਸ ਕਰਕੇ ਸਾਧਸੰਗਤ ਜੀ ਨਾ ਹੀ ਵਿਤਕਰਾ ਕਰਨਾ ਚਾਹੀਦਾ, ਸਾਰੇ ਹੀ ਇੱਕ ਸਕੂਲ ਦੇ ਪੜ੍ਹੇ ਹੋਏ, ਇੱਕੋ ਹੀ ਵਿਦਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਾਰੇ ਗਿਆਨੀ ਸਿੰਘਾਂ ਦਾ ਸਤਿਕਾਰ, ਜਿੰਨੇ ਵੀ ਸੰਪਰਦਾ ਦੇ ਨਾਮ ਜਪਣ ਵਾਲੇ ਸਾਧੂ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਦਾ, ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦਾ ਬਹੁਤ ਪਿਆਰ ਰਿਹਾ, ਵਚਨ ਹੈ ਉਹਨਾਂ ਦੇ ਪਿਆਰ। ਤੋ ਇਸ ਕਰਕੇ ਸਾਧ ਸੰਗਤ ਵੀ ਘੜੀ ਜਿਹੜੀ ਹੈ ਇਹ ਸਿਧਾਂਤ ਤੋਂ ਉਲਝਣਾ ਹੈ, ਵੀ ਵਿਸ਼ੇਸ਼ ਕਰਕੇ ਜਿਹੜੇ ਗਿਆਨੀ ਸਿੰਘ ਕਥਾ ਵਾਚਕ ਨੇ ਉਹ ਥੋੜ੍ਹਾ ਜਿਹਾ ਹੋਰ ਬਰੀਕ ਧਿਆਨ ਦੇਣ, ਤੁਹਾਨੂੰ ਜ਼ਿਆਦਾ ਲੋੜ ਪੈਣੀ ਹੈ। ਸਿਧਾਂਤਕ ਦੀ ਕੁੰਡੀ ਕੀ ਹੈ? ਗੁਰੂ ਗਾ ਮਹਾਰਾਜ ਦੇ ਅੰਦਰ ਸ਼ਬਦ ਆਇਆ ਹੈ, ਉਹਦੇ ਵਿੱਚ ਲਿਖਿਆ 64 ਘੜੀ ਦੀ ਬਾਤ, 64 ਘੜੀ ਲਿਖਿਆ ਤੋਂ ਨਿਰਖਤ ਜੀਓ ਨਾਲ ਇਹ ਗਿਆ ਵੀ 64 ਘੜੀ ਲਿਖੀ ਹੁੰਦੀ ਹੈ, ਤੇ ਭਾਈ ਗੁਰਦਾਸ ਨੇ 60 ਘੜੀਆਂ ਲਿਖੀਆਂ ਹੋਈਆਂ, 8 ਹੀ ਪਹਿਰ 60 ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੇ ਜਿਸ ਘਰ ਜਾਤਾ, ਭਾਈ ਗੁਰਦਾਸ ਜੀ ਕਹਿੰਦੇ। ਤੇ ਕਿਆ ਇਹ ਸ਼ੰਕਾ ਨਹੀਂ ਹੋਏਗੀ ਕਿ ਭਾਈ ਗੁਰਦਾਸ ਸਭ ਤੋਂ ਵੱਡਾ ਲਿਖਾਰੀ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਦੇਵ ਜੀ ਨੇ ਇੰਨਾ ਮਾਣ ਦਿੱਤਾ, 4 ਗੁਰੂਆਂ ਦੀ ਸੰਗਤ ਕੀਤੀ, ਕਿਆ ਉਸਨੇ ਗਲਤ ਲਿਖ ਦਿੱਤਾ? ਇਹ ਵੀ ਨਹੀਂ ਹੋ ਸਕਦੀ ਬਾਤ। ਇਹ ਗੁਰੂ ਮਹਾਰਾਜ ਸਾਹਿਬ ਦੇ ਵਿੱਚ ਜੋ ਲਿਖਿਆ ਤੇ ਭਾਈ ਗੁਰਦਾਸ ਦੇ ਲਿਖਣ ਦੇ ਵਿੱਚ ਇਹ ਅੰਤਰ ਕਿਉਂ ਆ ਗਿਆ, ਫਰਕ ਕਿਉਂ ਪੈ ਗਿਆ? ਦਿਨ ਰਾਤ ਦੀਆਂ ਉੱਥੇ 64 ਘੜੀਆਂ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ 60 ਘੜੀਆਂ ਪੈ ਰਹੇ। ਭਾਈ ਗੁਰਦਾਸ ਜੀ ਮੇਰਾ ਖਿਆਲ ਹੈ ਵੀ ਤੁਸੀਂ ਕਰਮਾਂ ਵਾਲੇ ਹੋ, ਵੀ ਅਜੇ ਨਿਗਾਹ ਨਹੀਂ ਚੜ੍ਹੇ, ਮੇਰੀ ਨਿਗਾਹ ਚੜ੍ਹੇ ਹੋ ਤੁਸੀਂ, ਨਹੀਂ ਤਾਂ ਤੁਸੀਂ ਵੀ ਇੰਟਰਨੈਟ ਤੇ ਚੜ੍ਹੇ ਹੋਣਾ ਸੀ ਤੁਸੀਂ, ਪਰ ਮੈਂ ਤੁਹਾਡਾ ਪੱਖ ਕਰਨ ਵਾਲਾ ਬੈਠਾ, ਮੈਂ ਇੰਟਰਨੈਟ ਦੇ ਨਾਲ ਦੀ ਨਾਲ ਚਾੜ ਦੇਣਾ ਸੀ, ਤੇਰੇ ਅਰਥ ਨਹੀਂ ਸਮਝ ਆਇਆ, ਭਾਈ ਗੁਰਦਾਸ ਨੇ ਸਹੀ ਕਿਹਾ। ਜਵਾਬ ਹੈ ਇਸਦਾ, ਪੁਰਾਣੇ ਸਮੇਂ ਦੇ ਵਿੱਚ ਵੱਡੇ ਸੀ 2 ਕਿਸਮ ਦੇ, ਇੱਕ ਕੱਚੇ ਸ਼ੇਰ ਹੁੰਦੇ ਸੀ, ਇੱਕ ਪੱਕੇ ਸ਼ੇਰ ਹੁੰਦੇ ਸੀ, ਇਹਨੂੰ ਤਾਂ ਕੋਈ ਨਹੀਂ ਮੁਕਰ ਸਕਦਾ।
ਜੇ ਕਹੀਏ ਕੱਚੇ ਬੱਟਿਆਂ ਨਾਲ ਨਹੀਂ ਤੋਲਿਆ ਜਾਂਦਾ, ਕੌਣ ਕਹਿੰਦਾ? ਪੱਕੇ ਬੱਟਿਆਂ ਨਾਲ ਵੀ ਤੋਲਿਆ ਜਾਂਦਾ। ਜਿਵੇਂ ਕੱਚੇ ਪੱਕੇ ਬੱਟਿਆਂ ਦਾ ਅੰਤਰ ਹੈ, ਇੱਥੇ ਵੀ ਸ਼ਬਦ ਦੇ ਵਿੱਚ ਐਸਾ ਹੀ ਅੰਤਰ ਹੈ। ਬਹੁਤ ਪੁਰਾਣੇ ਸਮੇਂ ਦੇ ਅੰਦਰ ਜਦੋਂ ਗੁਰੂ ਮਹਾਰਾਜ ਦੇ ਅੰਦਰ ਇਹ ਤੁਕ ਆਈ ਹੈ ਤੇ ਉਸ ਵੇਲੇ ਘੜੀ ਜਿਹੜੀ ਸੀ ਉਹ ਅੱਜ ਦੇ ਸਮੇਂ ਦੇ ਮੁਤਾਬਕ 22.5 ਮਿੰਟ ਦੀ ਬਣਦੀ ਹੈ ਤੇ ਉਸ ਤੋਂ ਬਾਅਦ ਸਮੇਂ ਦੇ ਗਿਆਨੀਆਂ ਜਿਵੇਂ ਕੱਚਿਆਂ ਤੋਂ ਪੱਕੇ ਵੱਟੇ ਹੋ ਗਏ ਤਾਂ ਇਹਦੇ 'ਚ 1.5 ਮਿੰਟ ਦਾ ਵਾਧਾ ਕਰ ਦਿੱਤਾ। ਜਦੋਂ 1.5 ਮਿੰਟ ਦਾ ਵਾਧਾ ਕੀਤਾ ਤਾਂ ਫਿਰ ਇਹ ਘੜੀ ਜਿਹੜੀ ਸੀ 24 ਮਿੰਟ ਦੀ ਹੋ ਗਈ। ਜਦੋਂ 22.5 ਮਿੰਟ ਦੀ ਘੜੀ ਸੀ ਉਦੋਂ 64 ਘੜੀਆਂ ਬਣਦੀਆਂ ਹਨ, ਔਰ ਜਿਸ ਵੇਲੇ 1.5 ਮਿੰਟ ਵਿੱਚ ਵਾਧਾ ਕਰ ਦਿੱਤਾ ਤਾਂ ਫਿਰ ਘੜੀ 24 ਮਿੰਟ ਦੀ ਹੋ ਗਈ, ਤਾਂ 60 ਘੜੀਆਂ ਦਿਨ ਰਾਤ ਦੀਆਂ ਗਈਆਂ। ਇਸ ਕਰਕੇ ਇਹ ਉਲਝਣ ਜਿਹੜੀ ਹੈ ਵਿਚਾਰ ਦੁਆਰਾ ਸਮਾਪਤ ਹੋ ਜਾਏ, ਸਮਝ ਲਈ ਗੱਲ, ਫਿਰ ਇਹਦੇ ਕੋਈ ਉਲਝਣ ਨਹੀਂ। ਇਸ ਕਰਕੇ ਜਿਵੇਂ ਦਿਸ਼ਾ 4 ਵੀ ਲਿਖੀਆਂ 10 ਵੀ ਲਿਖੀਆਂ, ਕਿਹੜੇ ਪ੍ਰਕਰਨ ਅਨੁਸਾਰ ਗੁਰੂ ਮਹਾਰਾਜ ਬੋਲ ਰਹੇ? ਬਾਲ ਜਵਾਨ ਯਾਰ ਬਿਰਧ ਤੋਂ 3 ਅਵਸਥਾ ਠੀਕ ਹੋ ਗਏ, ਇੱਥੇ ਤੇ ਜੀ 3 ਲਿਖੀਆਂ, ਉੱਥੇ 10 ਲਿਖ ਦਿੱਤੀਆਂ, ਦਹਿ ਤਸਕੋਚ ਮੈਂ ਫਿਰੇ ਹੋ। ਅੰਤਰੇ ਕਰਨ ਵਾਲਿਆਂ ਨੂੰ ਫਿਰ ਬੇਸਮਝ ਦੀ ਬਾਤ ਸਮਝਣ ਦੀ ਲੋੜ ਹੈ। ਗੁਰੂ 22.5 ਮਿੰਟ ਤੋਂ 1.5 ਮਿੰਟ ਹੋਰ ਪਾ ਕੇ 24 ਮਿੰਟ ਦੀ ਕਰ ਦਿੱਤੀ ਗਈ, ਫਿਰ 60 ਘੜੀ, 7.5 ਘੜੀਆਂ ਨੂੰ ਜੋੜ ਲਈਏ, 7.5 ਘੜੀਆਂ ਨੂੰ, ਤਾਂ ਫਿਰ ਇੱਕ ਪਹਿਰ ਬਣ ਜਾਂਦਾ। ਤੇ ਜਦੋਂ 8 ਪਹਿਰਾਂ ਨੂੰ ਜੋੜ ਲਈਏ ਤਾਂ ਇੱਕ ਥਿੱਤ ਬਣ ਜਾਂਦੀ ਹੈ, ਥਿੱਤ ਇੱਕ ਬਣੇਗੀ, 8 ਪਹਿਰ ਹੋ ਗਏ। 8 ਪਹਿਰ ਦੇ ਵਿੱਚ ਦਿਨ ਔਰ ਰਾਤ, 4 ਪਹਿਰ ਰਾਤ ਦੇ, 4 ਦਿਨ ਦੇ ਹੋ ਗਏ, 8 ਪਹਿਰ। ਇਹ ਫਿਰ ਜਿਸ ਵੇਲੇ ਇੱਕ ਥਿੱਤ ਬਣ ਗਈ, ਇਹ ਥਿੱਤਾਂ ਦੀ ਵੀ ਬੜੀ ਇੱਕ ਹੈਰਾਨੀ ਦੀ ਬਾਤ ਹੈ, ਏਕ ਮਦੂਜ ਤੀਜ, ਸਭ ਬਾਣੀ ਦੇ ਵਿੱਚ ਬੜਾ ਉਪਦੇਸ਼ ਹੈ। ਪ੍ਰਕਿਰਤੀ ਦੇ ਅੰਦਰ ਇੱਕ ਬੇਲ ਦਾ ਨਾਮ ਹੈ ਸੋਮ ਲਤਾ, ਲਤਾ ਤਾਂ ਬੇਲ ਨੂੰ ਹੀ ਕਹਿੰਦੇ ਨੇ ਪਰ ਉਹਦੇ ਨਾਲ ਚੰਦਰਮਾ ਦਾ ਨਾਂ ਲਿਖਿਆ ਹੋਇਆ ਸੋਮ ਲਤਾ, ਸੋਮ ਚੰਦਰਮਾ ਨੂੰ ਕਹਿੰਦੇ। ਸੋਮਲਤਾ ਕਿਉਂ ਕਹਿੰਦੇ ਨੇ? ਅੱਜ ਇਹ ਬੂਟੀ ਪ੍ਰਕਿਰਤੀ ਨੇ ਆਪਣੀ ਬੁੱਕਲ ਵਿੱਚ ਛੁਪਾ ਲਈ ਹੈ, ਕਿਤੇ ਨਜ਼ਰ ਨਹੀਂ ਆ ਰਹੀ, ਪਰ ਇਹ ਹੁੰਦੀ ਸੀ। ਔਰ ਇਸ ਬੂਟੀ ਦਾ ਬੜਾ ਇੱਕ ਕਰਾਮਾਤੀ ਚਮਤਕਾਰ ਸੀ, ਜਿਸ ਦਿਨ ਏਕਮ ਹੁੰਦੀ ਸੀ ਉਸ ਦਿਨ ਇਹਦੇ ਇੱਕ ਪੱਤਾ ਨਿਕਲਦਾ ਸੀ, ਸਿਰਫ 8 ਪੈਰ ਇੱਕ ਪੱਤਾ ਰਹਿੰਦਾ ਸੀ। ਜਦੋਂ ਦੂਜ ਲੱਗ ਗਈ ਉਹਦਾ ਦੂਜਾ ਪੱਤਾ ਜਨਮ ਲੈਂਦਾ ਸੀ, ਤੀਜ ਲੱਗ ਗਈ ਤੀਜਾ ਪੱਤਾ ਜਨਮ ਲੈਂਦਾ ਸੀ। ਹੈਰਾਨੀ ਦੀ ਬਾਤ ਹੈ, ਜਦੋਂ ਪੂਰਨਮਾਸ਼ੀ ਹੁੰਦੀ ਸੀ ਇਹ ਬੇਲ ਚੰਦਰਮਾ ਦੀ, ਜਿਹਨੂੰ ਸੋਮ ਲਤਾ ਕਿਹਾ ਜਾਂਦਾ, ਪੂਰਨਮਾਸ਼ੀ ਨੂੰ ਪੂਰੇ 15 ਪੱਤੇ ਹੁੰਦੇ, 16ਵਾਂ ਪੱਤੇ ਕਦੀਰੀਆਂ ਨੂੰ ਆਉਂਦਾ ਸੀ। ਇਸ ਤੋਂ ਬਾਅਦ ਜਦੋਂ ਅੰਧੇਰ ਦਾ ਪੱਖ ਚੱਲ ਗਿਆ ਇਹਦਾ ਇੱਕ ਪੱਤਾ ਸੁੱਕਣਾ ਸ਼ੁਰੂ ਹੋ ਜਾਂਦਾ ਸੀ, ਸੁੱਕਦੇ ਸੁੱਕਦੇ ਸਾਰੇ ਪੱਤੇ ਇੱਕ ਇੱਕ ਥਿੱਤ ਦੇ ਨਾਲ ਅੰਧੇਰ ਦੇ ਪੱਖ ਵਿੱਚ ਪੱਤੇ ਸੁੱਕਦੇ ਸਨ, ਚਾਨਣ ਦੇ ਪੱਖ ਦੇ ਪੱਤੇ ਜਨਮ ਲੈਂਦੇ ਸਨ। ਜੇ ਇਹ ਥਿੱਤਾਂ ਬਾਹਮਣਾਂ ਦੀਆਂ ਬਣਾਈਆਂ ਤਾਂ ਉਸ ਬੂਟੀ ਨੂੰ ਪੁੱਛੋ ਕਿ ਤੈਨੂੰ ਕੀ ਹੋ ਗਿਆ, ਤੂੰ ਵੀ ਕਿਸੇ ਬਾਹਮਣ ਦੀ ਲਾਈ ਹੋਈ ਹੈ? ਇਹ ਪ੍ਰਕਿਰਤੀ ਦਾ ਦਿੱਤਾ ਹੈ, ਪ੍ਰਕਿਰਤੀ ਨੇ ਆਪਣਾ ਤੋਲ ਮਾਪ ਰੱਖਿਆ ਹੋਇਆ ਹੈ। ਔਰ ਇੱਕ ਬੜੀ ਸ਼ਰਮਸ਼ਾਰ ਬੂਟੀ ਹੈ, ਉਹ ਬਹੁਤ ਸਾਰੇ ਨੇ, ਦੇਖੋ ਜੋਤੀ ਸਰੂਪ ਬਾਬਾ ਜੀ ਜਾਂਦੇ ਨੇ ਉੱਥੇ ਲਾਈ ਹੋਈ ਸੀ ਬਾਬਾ ਸੰਤੋਖ ਸਿੰਘ, ਲਾਜਵੰਤੀ ਕਹਿੰਦੇ ਨੇ, ਇੰਜ ਹੱਥ ਲਾਓ ਜਦੇ ਉਸ ਵੇਲੇ ਸ਼ਰਮ ਆ ਜਾਂਦੀ ਹੈ, ਐਂ ਡਿੱਗ ਜਾਂਦੀ ਹੈ, ਪੱਤੇ ਸਾਰੇ ਐਂ ਕੋਲ ਜਿਵੇਂ ਜੜ ਵੜ ਦਿੱਤੀ ਹੁੰਦੀ ਹੈ ਕਿਸੇ ਨੇ, ਮਰਦ ਦਾ ਹੱਥ ਲੱਗਦੀ ਹੀ ਸੰਕੋਚ ਕਰਦੀ ਸੀ। ਔਰ ਬਹੁਤ ਪੁਰਾਣੇ ਸਮੇਂ ਦੇ ਅੰਦਰ ਐਸਾ ਸੀ, ਜਦੋਂ ਸਪਰੇਆਂ ਨਹੀਂ ਸੀ ਹੁੰਦੀਆਂ, ਜਦੋਂ ਉਸ ਬੂਟੀ ਦੀ ਪ੍ਰਕਿਰਿਆ ਪੂਰੀ ਸਹੀ ਚੱਲ ਰਹੀ ਸੀ ਉਸ ਵੇਲੇ ਮਰਦ ਹੱਥ ਲਾਵੇ ਸ਼ਰਮਾਉਂਦੀ ਸੀ, ਬੀਬੀ ਹੱਥ ਲਾਵੇ ਕਦੇ ਨਹੀਂ ਸੀ ਸ਼ਰਮਾਉਂਦੀ। ਕਿਉਂ? ਉਹਨੂੰ ਪਤਾ ਸੀ ਵੀ ਇਹ ਤਾਂ ਮੇਰੀ ਸਾਥਣ ਹੈ, ਇਹਦੇ ਨਾਲ ਸ਼ਰਮ ਕਰਦੀ ਹੈ, ਬੀਬੀ ਨੂੰ ਬੀਬੀ ਦੇ ਨਾਲ ਸਾਦੀ ਕਰ, ਮਰਦ ਦਾ ਹੱਥ ਸਹਿਣ ਨਹੀਂ ਸੀ ਕਰਦੀ। ਪਰ ਬੂਟੀਆਂ ਵਿੱਚ ਵੀ ਅੰਤਰਾ ਆ ਚੁੱਕਾ ਹੈ, ਅੱਗੇ ਅੱਗੇ ਬੰਦਿਆਂ 'ਚ ਆ ਗਿਆ, ਬੀਬੀਆਂ 'ਚ ਆ ਗਿਆ, ਬੱਚਿਆਂ 'ਚ ਆ ਗਿਆ, ਚਲੋ ਉਹਨਾਂ 'ਚ ਆ ਗਿਆ, ਕਾਹਦਾ ਆਲਾ ਪਾਇਆ, ਮਨੁੱਖ ਨਹੀਂ ਖਰਾਬ ਕੀਤਾ ਉਹਨਾਂ ਨੂੰ। ਇਸ ਕਰਕੇ ਇੱਕ ਥਿੱਤ ਫਿਰ ਥਿੱਤਾਂ ਜੁੜਦੀਆਂ ਜਾਣਗੀਆਂ, ਇੱਕ ਦੋ ਤਿੰਨ ਚਾਰ, ਜਿਹਨਾਂ ਨੂੰ ਅਸੀਂ ਏਕਮ ਦੂਜੀ ਚੌਥ ਪੰਚਵੀਂ ਛੱਟ ਸੱਤੇ ਅੱਠੇ ਨੌਵੀਂ ਦਸਵੀਂ ਹੋ ਗਈ, ਇਕਾਦਸ਼ੀ ਹੋ ਗਈ, ਦਵਾਦਸ਼ੀ ਹੋ ਗਈ, ਤ੍ਰੋਦਸ਼ੀ ਹੋ ਗਈ, ਚੌਦਸ਼ ਹੋ ਗਈ, ਅਮਾਵਸ ਹੋ ਗਈ, ਇਹ ਥਿੱਤਾਂ ਹਨ। ਤੇ ਜਦੋਂ ਪੰਦਰਾਂ ਥਿੱਤਾਂ ਨੂੰ ਜੋੜ ਲਿਆ, ਇੱਕ ਇੱਕ ਕਰਕੇ ਪੰਦਰਾਂ ਥਿੱਤਾਂ ਜੁੜ ਗਈਆਂ ਤਾਂ ਪੰਦਰਾਂ ਦਾ ਇੱਕ ਪੱਖ ਬਣ ਗਿਆ। ਅੰਧੇਰ ਜਾਂ ਚਾਨਣ, ਇਹਦਾ ਕੋਈ ਵਿਚਾਰ ਨਹੀਂ, ਪੱਖ ਇੱਕ ਅੰਧੇਰ ਪੱਖ ਹੈ ਕਿ ਚਾਨਣ। ਜਦੋਂ ਦੋ ਪੱਖ ਅੰਧੇਰ ਤੇ ਚਾਨਣ ਦੋ ਜੋੜ ਲਏ ਤਾਂ ਫਿਰ ਇੱਕ ਮਹੀਨਾ ਹੋ ਗਿਆ। ਫਿਰ ਆਪਾਂ ਇੱਕ ਵਾਰੀ ਗੁਰੂ ਬਾਬਾ ਜੀ ਦਾ ਸ਼ਬਦ ਰਸਨਾ ਤੇ ਲਾਈਏ, ਵਿਸਵੇ ਚਸਿਆ ਘੜੀਆ ਪੈਰਾ ਚਿੱਤੀ ਵਾਰੀ ਮਾਹੋ ਹੋਆ। ਸੂਰਜ ਇੱਕੋ, ਸੂਰਜ ਇੱਕੋ ਹੀ ਹੈ, ਤੇ ਸ਼ੰਕਾ ਕਰਨ ਵਾਲਿਆਂ ਨੂੰ ਤਾਂ ਭਾਈ ਉਹ ਬੇਸਮਝ ਇਹ ਵੀ ਕਹਿ ਸਕਦਾ, ਲਓ ਜੀ ਕਿਤੇ ਗੁਰੂ ਬਾਬਾ ਜੀ ਨੇ ਕਹਿਤਾ ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇ, ਕਿਤੇ ਕਹਿੰਦੇ ਸੂਰਜ ਇੱਕੋ। ਇਹ ਦੱਸੋ ਬਾਬੇ ਦੀ ਕਿਹੜੀ ਗੱਲ ਮੰਨੀ ਤੇ ਕਿਹੜੀ ਛੱਡੀ, ਐ ਮੂਰਖਪਣਾ ਕਰਦੇ ਵੀ ਲੋਕ ਦੇਖੇ ਗਏ ਆ। ਪ੍ਰਕਰਨ ਅਨੁਸਾਰ ਹੈ ਜਥਾ ਪ੍ਰਗਟ ਕਥਾ, ਜਿੱਥੇ ਕਰੋੜਾਂ ਬ੍ਰਹਿਮੰਡਾਂ ਦੀ ਗੱਲ ਕੀਤੀ ਹੈ ਉੱਥੇ ਕਰੋੜਾਂ ਸੂਰਜ, ਜਿੱਥੇ ਇੱਕ ਬ੍ਰਹਿਮੰਡ ਦੀ ਗੱਲ ਉੱਥੇ ਇੱਕ ਸੂਰਜ। ਸੂਰਜ ਇੱਕ ਬ੍ਰਹਿਮੰਡ ਦਾ ਇੱਕ ਹੈ, ਕਰੋੜਾਂ ਸੂਰਜ ਅਸੀਂ ਕੀ ਕਰ ਰਹੇ, ਸਾਨੂੰ ਤਾਂ ਚਾਨਣਾ ਇੱਕ ਦਾ ਮਿਲਦਾ, ਜਿਹਦੇ ਇੱਕ ਦੀ ਗੱਲ ਕਰ ਰਹੇ ਹੋਣਗੇ, ਹੈ ਇਹਦੇ ਚ ਕੋਈ ਫਰਕ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਤੇ ਕੇਤੇ ਬੇਸ, ਇਹ ਸਭ ਕਰਤੇ ਤੇ ਬੇਸ। ਸੋ ਇਸ ਕਰਕੇ ਫਿਰ ਮਾਹੋ ਹੋਆ, ਮਹੀਨਾ ਹੋ ਗਿਆ। ਹੁਣ ਦੋ ਮਹੀਨੇ ਨੂੰ ਜੋੜ ਲਈਏ ਤਾਂ ਇੱਕ ਰੁੱਤ ਬਣ ਗਈ। ਦੋ ਮਹੀਨੇ ਦੀ ਇੱਕ ਰੁੱਤ ਹੁੰਦੀ ਹੈ, ਜਿਵੇਂ ਚੇਤ ਤੋਂ ਸਮਤ ਸ਼ੁਰੂ ਹੁੰਦਾ ਦੇਸੀ ਸਮਤ, ਚੇਤ ਔਰ ਵਿਸਾਖ ਮਹੀਨੇ ਦੋ ਰੁੱਤ ਇੱਕ ਹੈ, ਇਹਨੂੰ ਬਸੰਤ ਰੁੱਤ ਕਹਿੰਦੇ ਨੇ। ਚੇਤ ਵਿਸਾਖ ਜੇਠ ਹਾੜ ਮਹੀਨੇ ਦੋ ਰੁੱਤ ਉੱਕ ਹੈ, ਇਸ ਨੂੰ ਗ੍ਰੀਸ਼ਮ ਰੁੱਤ ਕਹਿੰਦੇ ਨੇ। ਸਾਉਣ ਭਾਦੋ ਮਹੀਨੇ ਦੋ ਰੁੱਤ ਇੱਕ ਹੈ, ਇਹਨੂੰ ਵਰਖਾ ਰੁੱਤ ਕਹਿੰਦੇ, ਪਾਵਸ ਰੁੱਤ ਵੀ ਕਹਿੰਦੇ ਨੇ। ਅਸੂ ਕੱਤਾ ਮਹੀਨੇ ਦੋ ਰੁੱਤ ਇੱਕ, ਇਹਨੂੰ ਸਰਦ ਰੁੱਤ ਕਹਿੰਦੇ ਨੇ। ਮੱਗਰ ਤੇ ਪੋ ਮਹੀਨੇ ਦੋ ਰੁੱਤ ਇੱਕ ਹੈ, ਇਹਨੂੰ ਸਿਸੀਅਰ ਰੁੱਤ ਕਹਿੰਦੇ ਨੇ। ਮਾਰ ਤੇ ਫਗਣ ਮਹੀਨੇ ਦੋ ਤੇ ਰੁੱਤ ਇੱਕ ਹੈ, ਇਹਨੂੰ ਹਿਮਕਾ ਰੁੱਤ ਕਿਹਾ ਜਾਂਦਾ। ਛੇ ਰੁੱਤਾਂ ਤੇ ਦੋ ਰੁੱਤਾਂ ਜੋੜੀਆਂ, ਦੋ ਮਹੀਨੇ ਜੋੜੇ ਇੱਕ ਰੁੱਤ ਬਣ ਗਈ, ਤਿੰਨ ਰੁੱਤਾਂ ਜੋੜ ਲਈਆਂ ਤਾਂ ਇੱਕ ਆਇਨ ਬਣ ਗਿਆ। ਉਤਰੈਣ ਦਖਣੈਣ ਦੋ ਨੇ, ਤੇ ਦੋ ਐਨ ਜੋੜੇ ਤਾਂ ਇੱਕ ਸਾਲ ਬਣ ਗਿਆ। ਜਦੋਂ 12 ਸਾਲ ਜੋੜ ਲਏ ਤਾਂ ਇੱਕ ਕੁੰਭ ਬਣ ਗਿਆ, ਕੁੰਭ। ਤੇ ਇਹਨਾਂ ਗਿਣਤੀਆਂ ਮਿਣਤੀਆਂ ਦੇ ਵਿੱਚ ਅੱਜ ਕੁਛ ਬਹੁਤਾ ਉਹ ਕੁਛ ਤਾਂ ਲੱਭਣਾ ਨਹੀਂ, ਪਰ ਆਪਾਂ ਨੂੰ ਕਰਨੀਆਂ ਪੈਣਗੀਆਂ ਕਿਉਂਕਿ ਮੇਰੀ ਡਿਊਟੀ ਹੈ। ਭਗਤੀ ਦਾ ਰਸ ਲੈਂਦੇ ਰਹੇ ਹਾਂ, ਕੋਈ ਨਹੀਂ। ਅੱਜ ਇੱਕ ਹੋਰ ਮੈਂ ਭੁੱਲਣਾ ਜਾਵਾਂ, ਬਾਬਾ ਲੱਖਾ ਸਿੰਘ ਨੂੰ ਵੀ ਬੇਨਤੀ ਹੈ, ਜਿਵੇਂ ਭੁੱਲ ਗਿਆ ਤਾਂ ਬਾਅਦ 'ਚ ਯਾਦ ਕਰਾ ਦਿਓ। ਇਹ ਕੈਂਸਰ ਦੀ ਬਿਮਾਰੀ ਘਰ ਘਰ ਦੇ ਵਿੱਚ ਨਿਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ, ਵੀ ਉਹਦੇ ਬਾਰੇ 10 ਮਿੰਟ ਅੱਜ, ਖਾਸ ਕਰਕੇ ਮੈਂ ਆਪਣੀਆਂ ਭੈਣਾਂ ਨੂੰ ਵੀ ਆਪਣੀ ਰਸੋਈ ਠੀਕ ਕਰੋ, ਕੈਂਸਰ ਤੁਹਾਡੀ ਰਸੋਈ 'ਚੋਂ ਜੰਮ ਰਿਹਾ, ਉਹਦੇ ਬਾਰੇ ਮੈਂ ਕੋਈ ਗੱਲ ਕਰਨੀ ਚਾਹੁੰਦਾ ਤਾਂ ਕਿ ਕਿਸੇ ਦੇ ਸਮਝ ਆ ਜਾਏ ਤਾਂ ਇਸ ਬਿਮਾਰੀ ਤੋਂ ਭਿਆਨਕ ਤੋਂ ਬਚਿਆ ਜਾਏ। ਤੇ ਬਿਮਾਰ ਹੋਇਆ ਬੰਦਾ ਤਾਂ ਕਥਾ ਨਹੀਂ ਸੁਣਦਾ, ਉਹ ਅਸੀਂ ਤਾਂ ਆਪਣਾ ਲਾਹਾ ਵੀ ਕਰਦੇ ਹਾਂ, ਤਾਂ ਹੀ ਆਉਣਗੇ ਸਰੋਤੇ ਜੇ ਤੰਦਰੁਸਤ ਹੋਣਗੇ ਭਾਈ। ਤੰਦਰੁਸਤੀ ਹਰ ਮਹਾਰਾਜ ਨੇ ਕਿਹਾ, ਡਿਊਟੀ ਲਾਈ ਹੈ। ਘਾਟ ਵਸੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕਉ ਪਾਰ। ਇਹਦੀ ਪਾਲਣਾ ਕੀ ਕਰਨੀ ਹੈ, ਇਹਦੀ ਵੀ ਬਹੁਤ ਰੋਟੀਆਂ ਖਾ ਖਾ ਕੇ, ਪੀਜੇ ਖਾ ਖਾ ਕੇ ਪਾਲਣੀ ਹੈ, ਇਹ ਕੋਕ ਪੀ ਪੀ ਕੇ ਪਾਲਣੀ ਹੈ, ਨਹੀਂ ਗਲਤ ਚੀਜ਼ਾਂ ਦੇ ਨਾਲ ਨਹੀਂ ਪਾਲਣੀ, ਉਹ ਤਾਂ ਖਰਾਬ ਹੋ ਰਹੀ ਹੈ ਉਹਦੇ ਨਾਲ, ਗੁਰੂ ਕਿਰਪਾ ਕਰੇ। ਤੇ ਇਹ ਸੀ ਗਿਣਤੀ। ਤੇ ਇਹਦੇ ਵਿੱਚ ਹੁਣ ਬਾਤ ਹੈ, ਮੈਂ ਦੋ ਚੀਜ਼ਾਂ ਪਹਿਲਾਂ ਇੱਕ ਲੈਣਾ ਵੀ ਸੰਗਰਾਂਦ, ਸੰਗਰਾਂਦ ਕਿਵੇਂ ਬਣਨਾ, ਪ੍ਰਕਿਰਤੀ ਦੇ ਨਿਯਮ। ਸੂਰਜ ਜਿਹੜਾ ਇੱਕ ਘੰਟੇ ਦੇ ਵਿੱਚ ਅੱਧੀ ਡਿਗਰੀ ਪਾਰ ਕਰ ਜਾਂਦਾ, ਤੇ 24 ਘੰਟੇ 'ਚ ਸੂਰਜ 12 ਡਿਗਰੀਆਂ ਪਾਰ ਕਰ ਜਾਂਦਾ। 12-12 ਡਿਗਰੀਆਂ ਚੱਲਦਾ 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 ਇਹਦੀ ਜੋੜ ਕਰਦੇ ਜਾਓ, 15 ਦਿਨਾਂ ਤੋਂ ਬਾਅਦ 180 ਡਿਗਰੀ 'ਤੇ ਚਲਾ ਜਾਂਦਾ। ਜਿਸ ਵੇਲੇ ਚੰਦਰਮਾ ਔਰ ਸੂਰਜ ਔਰ ਧਰਤੀ ਇਹ ਤਿੰਨੇ ਹੀ 180 ਡਿਗਰੀ ਤੇ ਚਲੇ ਜਾਣ, ਕੋਈ ਵਾਦ ਘਾਟ ਨਾ ਹੋਵੇ ਤੇ ਜਿਹਦੇ ਚ ਰੰਚਕ ਮਾਤਰ ਵੀ ਕੋਈ ਫਰਕ ਨਾ ਹੋਵੇ ਤੇ ਉਹਨਾਂ ਦੇ ਨਾਲ ਪ੍ਰਕਿਰਤੀ ਦੇ ਚ ਇੱਕ ਵਿਸ਼ੇਸ਼ ਦਿਹਾੜਾ ਬਣਦਾ, ਉਹਦੀ ਮੈਂ ਗੱਲ ਬਾਅਦ ਚ ਕਰਦਾ, ਪਰ ਪਹਿਲਾਂ ਸੰਗਰਾਂਦ ਦੇ ਬਾਰੇ ਗੱਲ ਕਰ। 12 ਰਾਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਇੱਕ ਬੀਬੀ ਸਤਿਕਾਰਯੋਗ ਭੈਣ ਮੇਰੀ ਕਹਿੰਦੇ ਜੀ ਇਹ ਰਾਸਾਂ ਕਿੱਥੋਂ ਆ ਗਈਆਂ, ਤਾਂ ਬਾਹਮਣਾਂ ਦੀਆਂ ਸੀ। ਮੈਂ ਕਿਹਾ ਬੀਬੀ ਇਸ ਤੋਂ ਪਰੇ ਅਣਜਾਣਪਣੇ ਵਾਲੀ ਹੋਰ ਗੱਲ ਕੋਈ ਨਹੀਂ ਹੋ ਸਕਦੀ। ਸੰਸਕ੍ਰਿਤ ਦਾ ਪਦ ਹੈ ਮਹਾਂਪੁਰੇ, ਰਾਸ ਦਾ ਮਤਲਬ ਰਸਤਾ ਹੈ, ਰਸਤਾ ਰਸਤੇ ਬਾਹਮਣਾਂ ਨੂੰ ਚਾਹੀਦੇ, ਤੁਹਾਨੂੰ ਤਾਂ ਨਹੀਂ ਚਾਹੀਦਾ। ਸੂਰਜ ਦੇ ਆਕਾਸ਼ ਵਿੱਚ ਚਾਨਣਾ ਭੇਜਣ ਦੇ ਧਰਤੀ ਦੇ ਉੱਤੇ 12 ਰਸਤੇ ਬਣਾਏ ਹੋਏ ਹੈ, ਉਹਨੂੰ 12 ਰਸਾਂ ਕਹਿੰਦੇ, ਮੀਨ, ਮੇਘ, ਕੁੰਭ, ਮਿਥਨ, ਕਰਕ, ਸਿੰਘ, ਇਹਨਾਂ ਦੇ ਨਾਮ ਸਾਰੇ, ਕੰਨਿਆ, ਤੁਲਾ, ਵ੍ਰਿਸ਼ਚਕ, ਧਨ, ਮਕਰ, ਕੁੰਭ, ਇਹ 12 ਨੇ, 12 ਰਸਤਿਆਂ ਦੇ ਨਾਂ ਹੈ। ਸੌਖਾ ਸਮਝ ਆਏਗਾ, ਇਹ ਸਮਝ ਲਓ ਵੀ ਇੱਕ ਸੜਕ 30 ਫੁੱਟ ਦੀ ਹੈ, 30 ਫੁੱਟ ਦੀ, ਦੂਜੀ ਸੜਕ ਜਿਹੜੀ ਹੈ ਉਹ 28 ਫੁੱਟ ਦੀ ਹੋਈ ਹੈ, ਪਰ ਹੈ ਤਾਂ ਉਹ ਵੀ ਸੜਕ, ਉਹਦੀ ਹੱਦ ਰੱਖੀ ਵੀ ਹੈ, ਨਿਸ਼ਾਨੀ ਲਾਈ ਵੀ ਹੈ। ਹੁਣ ਗੱਡੀ ਜਦੋਂ 30 ਫੁੱਟ ਵਾਲੇ 'ਚ ਪ੍ਰਵੇਸ਼ ਕਰ ਗਈ, ਉਹ ਰਸਤੇ ਦਾ ਨਾਮ ਰੱਖਿਆ ਹੋਇਆ, ਜੋ ਵੀ ਮਰਜ਼ੀ ਕਲਪ ਲਓ, ਗੱਡੀ ਚਾਹੇ ਇਧਰਲੇ ਕਿਨਾਰੇ ਹੈ ਚਾਹੇ ਉਹਦੀ ਵਿਚਕਾਰ ਹੈ, ਬਸ ਉਸ ਰਸਤੇ ਦੀ ਮੰਨੀ ਜਾਊਗੀ, ਉਸ ਰਸਤੇ 'ਤੇ ਚੱਲ ਰਹੀ ਹੈ। ਸੂਰਜ ਦਾ ਰਥ ਜਿਸ ਰਸਤੇ ਵਿੱਚ ਚੱਲ ਗਿਆ, ਪਰ ਫਿਰਕ ਐਡਾ ਵੀ 1-1 ਫੁੱਟ ਐਂ ਇੱਧਰ ਨੂੰ ਵੱਧਦਾ ਜਾਂਦਾ, ਧਰਤੀ ਚੱਕਰ ਖਾ ਰਹੀ ਹੈ ਨਾ। ਜਿਸ ਦਿਨ ਸੂਰਜ ਨਵੀਂ ਰਾਸ ਵਿੱਚ ਪ੍ਰਵੇਸ਼ ਕਰਦਾ, ਜਿਵੇਂ ਸੰਗਰਾਂਦ ਦਾ ਦਿਹਾੜਾ ਚੇਤਰ ਦਾ ਮਹੀਨਾ ਸ਼ੁਰੂ ਹੋਇਆ, ਤੇ ਉਸ ਵੇਲੇ ਮੀਨ ਰਾਸ਼ੀ ਦੇ ਅੰਦਰ ਸੂਰਜ ਪ੍ਰਵੇਸ਼ ਕਰ ਗਿਆ। ਜਿਸ ਵੇਲੇ ਵਿਸਾਖ ਸ਼ੁਰੂ ਹੋਇਆ ਤੇ ਉਸ ਵੇਲੇ ਮੇਖ, ਆਹ ਮੇਰਾ ਖਿਆਲ ਜਿਹੜੇ ਮੇਰੇ ਤੋਂ ਵੱਡੀ ਉਮਰ ਦੇ ਮੇਰੇ ਹਾਣ ਦੇ ਤੁਹਾਡੇ ਜ਼ਿਮੀਦਾਰ ਭਰਾ ਬੈਠੇ ਆ, ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਆਈ ਮੇਖ ਜੱਟਾ ਕੱਚੀ ਪੱਖੀ ਨਾ ਦੇ। ਮੇਖ ਕੀ ਹੈ? ਇੱਕ ਰਾਸੀ ਦਾ ਨਾਮ ਹੈ, ਪ੍ਰਕਿਰਤੀ ਦੇ ਅੰਦਰ ਉਹ ਰੁੱਤ ਆ ਗਈ ਤੇ ਹੁਣ ਤੂੰ ਕਣਕ ਵੱਢ ਸਕਦਾ, ਕੱਚੀ ਪੱਕੀ ਨਾ ਦੇ, ਹੁਣ ਤਾਂ ਪੱਕੇ ਹੀ ਗਈ ਕਣਕ ਸਾਰੀ। ਆਈ ਮੇਖ ਜੱਟਾ ਕੱਚੀ ਪੱਕੀ ਨਾ ਦੇ। ਤੇ ਇਹ ਰਸਤੇ ਤੇ ਜਿਸ ਵੇਲੇ ਨਵੀਂ ਰਾਸ ਦੇ ਅੰਦਰ ਸੂਰਜ ਪ੍ਰਕੇਸ਼ ਪ੍ਰਵੇਸ਼ ਕਰਦਾ ਹੈ ਤੇ ਉਸ ਦੇ ਉਹਨੂੰ ਪ੍ਰਵਿਸ਼ਟਾ ਕਿਹਾ ਜਾਂਦਾ, ਅਸਲ ਇਹਦਾ ਨਾਮ ਪ੍ਰਵਿਸ਼ਟਾ ਹੈ। ਇਹ ਬਾਕੀ ਮਹੀਨਾ ਕਿੱਥੋਂ ਸ਼ੁਰੂ ਹੁੰਦਾ ਹੈ? ਉਸ ਮਹੀਨੇ ਦੇ ਨਾਂ ਤੇ ਸੰਗਰਾਂਦੀ ਪ੍ਰਵਿਸ਼ਟਿਆਂ ਦਾ ਨਾਂ ਵੀ ਉਹੀ ਰਹੇਗਾ, ਉਹ ਸਾਰੇ ਉਹਦਾ ਮਹੀਨੇ ਦਾ ਨਾਂ ਉਹੀ ਰਹੇਗਾ। ਉਹ ਕਿਵੇਂ ਹੈ? ਉਹ ਕੁਛ ਇਸ ਤਰ੍ਹਾਂ ਹੈ, ਜਿਵੇਂ ਚੇਤ ਦੇ ਮਹੀਨੇ ਦੀ ਮੈਂ ਮਿਸਾਲ ਦਿੰਦਾ, ਤੇ ਜਾਂ ਫਿਰ ਹੁਣ ਅੱਗੇ ਆ ਜਿਹੜਾ ਜੇਠ ਦਾ ਮਹੀਨਾ ਆਉਣ ਵਾਲਾ, ਇਕੱਠੀ ਸੰਗਰਾਂਦ ਤੇ ਪੂਰਨਮਾਸੀ ਇਕੱਠੀ ਆ ਰਹੀ ਹੈ ਮੇਰੇ ਖਿਆਲ, ਇਕੱਠੀ ਇਕੱਠੀ ਆ ਰਹੀ, ਦੋ ਪ੍ਰਭ ਇਕੱਠੀ ਆ ਰਹੇ। ਤੇ ਇਹ ਆਕਾਸ਼ ਦੇ ਵਿੱਚ 27 ਨਛੱਤਰ, ਉਹਨਾਂ ਨੂੰ ਤਾਰੇ ਵੀ ਕਿਹਾ ਜਾਂਦਾ, ਨਛੱਤਰ ਕਿਹਾ ਜਾਂਦਾ। ਉਹਨਾਂ ਨਛੱਤਰਾਂ ਦੇ ਵਿੱਚ ਇੱਕ ਚੇਤਰਾ ਨਛੱਤਰ ਹੈ, ਜਦੋਂ ਚੇਤਰਾ ਨਛੱਤਰ ਦੇ ਵਿੱਚ ਚੰਦਰਮਾ ਉਦੇ ਹੋਵੇ ਤੇ ਉਸ ਵੇਲੇ ਸਮਝ ਲਓ ਵੀ ਚੇਤ ਦਾ ਮਹੀਨਾ ਸ਼ੁਰੂ ਹੋ ਗਿਆ। ਜਦੋਂ ਸੂਰਜ ਨਵੀਂ ਰਾਸ ਵਿੱਚ ਆਇਆ ਤਾਂ ਉਹਨੂੰ ਉਸ ਮਹੀਨੇ ਦਾ ਪ੍ਰਵਿਸ਼ਟਾ ਕਿਹਾ ਗਿਆ, ਪਰ ਨਾ ਉਹਦਾ ਹੀ ਚੱਲੂਗਾ, ਇੱਕ ਚੇਤ, ਦੋ ਚੇਤ, ਤਿੰਨ ਚੇਤ, ਇਹ ਚੱਲੂ ਇਸ ਤਰ੍ਹਾਂ। ਤੇ ਕਈ ਸੋਚਦੇ ਤਾਂ ਹੋਣਗੇ ਵੀ ਹੁਣ ਖਾਣੀ ਕੈਲੰਡਰੇ ਬਣਾਉਣ ਲੱਗ ਗਏ ਨਵਾਂ ਇਹ ਜਾ ਕੇ, ਪਰ ਹੁਣ ਇਹ ਪੂਰਨਮਾਸੀ ਤੱਕ ਪਹੁੰਚਣ ਵਾਸਤੇ ਇਹ ਤਰ੍ਹਾਂ ਹੈ ਪਤ ਪਵੜੀਆਂ ਚੜੇ ਡੱਡੇ ਸਾਰੇ ਚੜ੍ਹ ਬਹਿਣਗੇ ਹੁਣ ਆਪਾਂ, ਚਲੋ ਥੋੜੇ ਸੀ, ਬਹੁਤਾ ਕੁਛ ਨਹੀਂ। ਤੇ ਜਿਸ ਵੇਲੇ ਪੂਰਨਮਾਸੀ ਨੂੰ ਜਦੋਂ ਚੰਦਰਮਾ ਉਦੇ ਹੁੰਦਾ, ਉਧਰ ਇਹ ਤਾਰਾ ਹੈ ਨਛੱਤਰ ਹੈ, ਉਹਦੇ ਵਿੱਚ ਚੰਦਰਮਾ ਦਾ ਚੜ੍ਹਨਾ, ਉਹ ਭਾਵੇਂ ਪਹਿਲੇ ਮਹੀਨੇ ਤੋਂ 29 ਦਿਨ ਬਾਅਦ ਚੜ੍ਹ ਦੇਵੇ, ਚਾਹੇ ਪਹਿਲੇ 30 ਦਿਨ ਬਾਅਦ, ਵੀ ਉਹ ਪ੍ਰਕਿਰਤੀ ਦਾ ਮਾਪਦੰਡ ਹੈ ਉਹਦੇ ਅਨੁਸਾਰ ਮਹੀਨਾ ਬਣਿਆ ਤੇ ਮੈਂ ਪੁੱਛਦਾ ਵੀ ਤੁਹਾਡੀ ਜਨਵਰੀ ਕਿਵੇਂ ਬਣਦੀ ਹੈ? ਕਿਸੇ ਨੇ ਨੀ ਦੱਸਿਆ ਅੱਜ ਤੱਕ ਵੀ ਕਿਵੇਂ ਬਣਾਇਆ ਗਿਆ ਸੀ, ਫਰਵਰੀ ਕਿਵੇਂ ਬਣਾ ਲਈ ਤੁਸੀਂ? ਪਰ ਹੈਰਾਨੀ ਦੀ ਬਾਤ ਹੈ ਅੰਗਰੇਜ਼ੀ ਦੇ ਸਾਰੇ ਮਹੀਨੇ ਇਹਨਾਂ ਈਸਾਈਆਂ ਦੇ ਦੇਵਤਿਆਂ ਦੇ ਨਾਂ ਤੇ ਰੱਖੇ ਨਾ, ਅਸਲ ਦੇ ਵਿੱਚ ਈਸਵੀ ਸਨ ਦੇਵਤਿਆਂ ਨਾਲ ਜੋੜਦਾ, ਇਹ ਨਹੀਂ ਜੋੜਦਾ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਘਬਰਾਇਆ ਨਾ ਕਰੋ। ਪਰ ਹੁਣ ਵਰਤਣਾ ਆਪਾਂ ਨੇ ਹੋ ਗਿਆ, ਜਿਵੇਂ ਹੁਣ ਚਾਹ ਲੱਗ ਗਈ ਹੈ ਨਿਆਣੇ ਛੱਡਦੇ ਨਹੀਂ ਅੱਗੇ ਚਾਹ ਤਾਂ ਪੀਣਗੇ ਸਾਰੇ, ਅਤੇ ਸਾਰੇ ਵਰਲਡ 'ਚ ਰਾਜ ਅੰਗਰੇਜ਼ਾਂ ਦਾ ਰਿਹਾ, ਖੂਬ ਇੰਗਲਿਸ਼ ਬੋਲਣਗੇ ਬੋਲਣਾ, ਫਿਰ ਮਨੁੱਖ ਦੀ ਸਾਂਝ ਵੀ ਤਾਂ ਕਿਸੇ ਬੋਲੀ ਚਾਹੀਦੀ ਸੀ, ਮੈਨੂੰ ਕੋਈ ਇਤਰਾਜ਼ ਨਹੀਂ ਇੰਗਲਿਸ਼ ਦਾ। ਪਰ ਇਸੇ ਤਰ੍ਹਾਂ ਹੈ ਮੁਕੰਮਲ ਸੰਮਤ ਜਿਹੜਾ ਉਹ ਜਿਹੜਾ ਜਿਸਨੂੰ ਗੁਰੂ ਗ੍ਰੰਥ ਸਾਹਿਬ ਮੰਨ ਰਿਹਾ। ਅਤੇ ਇਸ ਕਰਕੇ ਸਾਧਸੰਗ ਜੀ ਜਦੋਂ ਸੂਰਜ ਨਵੀਂ ਰਾਸ ਵਿੱਚ ਪ੍ਰਵੇਸ਼ ਹੋਇਆ ਤੇ ਇਹਨੂੰ ਕਿਹਾ ਗਿਆ ਸੰਸਕ੍ਰਿਤ ਦੇ ਤਿੰਨ ਸ਼ਬਦਾਂ ਨਾਲ ਸੰਕ੍ਰਾਂਤੀ, ਸੰਗ ਭਲੀ ਪ੍ਰਕਾਰ, ਕ੍ਰਾਂਤੀ ਤਬਦੀਲੀ, ਪ੍ਰਕਿਰਤੀ ਤਬਦੀਲੀ ਆ ਗਈ, ਸੂਰਜ ਨਵੇਂ ਰਸਤੇ ਵਿੱਚ ਆ ਗਿਆ। ਹੁਣ ਇੱਥੇ ਸਿੱਖ ਤੇ ਬ੍ਰਾਹਮਣ ਦਾ ਜਿਵੇਂ ਅਸਮਾਨ ਦਾ ਫਰਕ ਪੈ ਗਿਆ, ਬ੍ਰਾਹਮਣ ਨੇ ਸੰਗਰਾਂਦ ਨੂੰ ਸੂਰਜ ਦਾ ਦਿਨ ਮੰਨਿਆ, ਕਿਉਂ? ਸੂਰਜ ਨਵੀਂ ਰਾਸ ਵਿੱਚ ਆਇਆ ਔਰ ਬ੍ਰਾਹਮਣ ਨੇ ਸੂਰਜ ਨੂੰ ਇੱਕ ਬਹੁਤ ਵੱਡਾ ਦੇਵਤਾ ਮੰਨ ਕੇ, ਬਾਣੀ 'ਚ ਵੀ ਵੈਸੇ ਦੇਵਤਾ ਲਿਖਿਆ, ਇਹ ਨਹੀਂ ਕੋਈ ਗੱਲ ਹੈਗੀ, ਪਰ ਦੇਵਤਾ ਤਾਂ ਲਿਖਿਆ, ਦੇਵਤਾ ਨੂੰ ਦੇਵਤਾ ਕਹਿਣਾ ਤਾਂ ਮਾੜੀ ਗੱਲ ਨਹੀਂ ਹੈਗੀ, ਪਰ ਦੇਵਤੇ ਦੀ ਪੂਜਾ ਸਿੱਖ ਵਾਸਤੇ ਆ ਗਿਆ ਨਹੀਂ ਹੈ। ਬ੍ਰਾਹਮਣ ਨੇ ਦੇਵਤੇ ਦੀ ਪੂਜਾ ਕਰਨੀ ਹੈ, ਇਕੱਲੇ ਦੇਵਤੇ ਦੀ ਕੀ, ਮੇਰੇ ਖਿਆਲ ਹਿੰਦੁਸਤਾਨ ਦੀ ਆਬਾਦੀ ਉਦੋਂ 10 ਕਰੋੜ ਦੀ ਵੀ ਹੋਣੀ, ਦੇਵਤੇ ਸੁੱਖ ਨਾਲ 33 ਕਰੋੜ ਸੀ, ਇੱਕ ਇੱਕ ਦੇ ਹਿੱਸੇ ਕਿੰਨੇ ਆ ਗਏ ਤੁਸੀਂ ਪੜ੍ਹੇ ਲਿਖੇ ਹਿਸਾਬ ਲਾ ਸਕਦੇ ਹੋ। ਇੰਨੇ ਜਣੇ ਮੱਥੇ ਟਿਕਾਉਣ ਵਾਲੇ ਸੀ, ਮੱਥੇ ਟੇਕਣ ਵਾਲਿਆਂ ਦੀ ਸ਼ੋਰਟੇਜ ਸੀ, ਮੱਥੇ ਟਿਕਾਉਣ ਵਾਲਿਆਂ ਦਾ ਲਾਣਾ ਲੱਗਿਆ ਪਿਆ ਸੀ ਸਾਰਾ। ਮਹਾਰਾਜ ਕਿਹਾ ਇਹ ਲਾਣੇ ਦੀ ਪੂਜਾ ਛੱਡ ਦਿਓ, ਇਹ ਪੂਜਾ ਤੁਸੀਂ ਨਹੀਂ ਕਰਨੀ, ਪੂਜੋ ਰਾਮ ਇੱਕ ਹੀ ਦੇਵਾ, ਬਸ ਇੱਕ ਦੇਵਤਾ। ਬ੍ਰਾਹਮਣ ਨੇ ਸੰਗਰਾਂਦ ਨੂੰ ਸੂਰਜ ਦੀ ਪੂਜਾ ਕੀਤੀ ਕਿ ਸੂਰਜ ਅੱਜ ਨਵੀਂ ਰਾਸ ਵਿੱਚ ਹੈ, ਹੇ ਸੂਰਜ ਦੇਵਤਾ ਤੂੰ ਸੁੱਖ ਰੱਖੀ। ਪਤਾ ਨਹੀਂ ਕੀ ਕੀ ਕਹੀ ਜਾਂਦੇ ਆ ਵੀ ਇੱਕ ਪ੍ਰਕਿਰਤੀ ਦਾ ਜੜ ਹਿੱਸਾ ਜਿਹੜਾ ਚਮਕ ਰਿਹਾ ਰੱਬ ਦੇ ਹੁਕਮ ਵਿੱਚ, ਇਹ ਤੁਸੀਂ ਉਹਨੂੰ ਨਮਸਕਾਰ ਕਰੋ, ਨਮੋ ਸੂਰਜ ਸੂਰਜ, ਜਿਹੜਾ ਸੂਰਜਾਂ ਦਾ ਵੀ ਸੂਰਜ ਹੈ ਉਹਨੂੰ ਨਮਸਕਾਰ ਕਰੋ। ਤਾਂ ਜਿਸ ਦੇ ਚਾਨਣ ਨਾਲ ਸੂਰਜ ਚੰਦਰਮਾ ਪ੍ਰਕਾਸ਼ ਰਹੇ, ਤਿਸ ਕਹਿ ਚਾਨਣ ਸਭੇ ਚਾਨਣ ਹੋਏ। ਸਿੱਖ ਨੂੰ ਕਹਿਤਾ ਤੂੰ ਸੰਗਰਾਂਦ ਵਾਲੇ ਦਿਨ ਸੂਰਜ ਦੀ ਪੂਜਾ ਨਹੀਂ ਕਰੇਗਾ, ਕਿਉਂਕਿ ਤੇ ਸਿੱਖ ਹੈ, ਉਹ ਪ੍ਰਕਿਰਤੀ ਦੇ ਚਾਨਣੇ ਦੀ ਪੂਜਾ ਕਰਦਾ, ਤੇ ਤੂੰ ਗਿਆਨ ਦੇ ਚਾਨਣੇ ਦੀ ਪੂਜਾ ਕਰੇਗਾ। ਗੁਰਬਾਣੀ ਇਸ ਜਗ ਮਹਿ ਚਾਨਣ, ਤੂੰ ਇਹਦੀ ਪੂਜਾ ਕਰੇਗਾ। ਸੰਗਰਾਂਦ ਵਾਲੇ ਦਿਨ 12 ਮਾਹ ਪੜਿਆ ਕਰੇਗਾ, ਕਿਆ ਬਾਣੀ ਪੜ੍ਹਨੀ ਬ੍ਰਹਮਣ ਬਾਤ ਹੈ, ਬਹੁਤ ਨਾਦਾਨੀ ਵਾਲੀ ਬਾਤ ਹੈ, ਅਣਜਾਣਪੁਣੇ ਵਾਲੀ ਬਾਤ। ਇਹ ਕਹਿ ਦੇਣਾ ਸੰਗਰਾਂਦ ਦੀ ਲੋੜ, ਪਤਾ ਨਹੀਂ ਕੀ ਕੀ ਕਹਿਣ ਲਏ, ਬਹੁਤ ਕੁਛ ਸੁਣ ਲਿਆ, ਬਹੁਤ ਜਵਾਬ ਦਿੱਤਾ। ਵੈਸੇ ਮੈਂ ਹੁਣ ਸੰਕੋਚ ਕਰਦਾ ਵੀ ਬਾਹਲੇ ਜਵਾਬ ਦੇਣ ਦੀ ਕਰੋੜਾ ਹੁਣ ਜਿੰਨੀ ਕੁ ਰਹਿੰਦੀ ਹੈ, ਇਹ ਬਸ ਆਪਣੇ ਆਨੰਦ ਦੇ ਵਿੱਚ ਹੀ ਠੀਕ ਹੈ। ਇੱਕ ਭਾਈ ਕਹਿੰਦਾ ਸੰਗਰਾਂਦ ਨੂੰ 12 ਮਾਹੇ ਨਹੀਂ ਪੜ੍ਹਨਾ ਚਾਹੀਦਾ। ਮੈਂ ਕਿਹਾ ਜੀ ਬੜੀ ਖੋਜ ਹੈ ਤੁਹਾਡੀ, ਨਾ ਪੜ੍ਹਿਆ ਕਰੀਏ? ਕਹਿੰਦੇ ਨਾ ਪੜ੍ਹਨਾ ਨਹੀਂ ਚਾਹੀਦਾ। ਮੈਂ ਕਿਹਾ ਤੁਹਾਡੇ ਨਾਂ ਦੀਆਂ ਲਾਣੀਆਂ ਪੜ੍ਹਦੀ ਹੈ ਜੀ? ਹੈ, ਮੈਂ ਕਿਹਾ ਕੀ ਬਾਤ, ਬਾਣੀ ਹੈ ਅਧੋਗੀ ਪਾਣੀ ਕਹੇ ਤਾਂ ਇੰਨਾ ਘਬਰਾ ਕਿਉਂ ਗਿਆ ਤੂੰ? ਹੈ ਜੀ ਇਹ ਕੀ ਗੱਲ, ਮੈਂ ਕਿਹਾ ਫਿਰ 12 ਮਾਹ ਤਾਂ ਚੱਲੂਗਾ ਇੱਥੇ ਤਾਂ। ਤੇ ਇਸ ਕਰਕੇ ਸਾਧਸੰਗ ਜੀ ਸਾਰੀਆਂ ਬਾਣੀਆਂ ਲਾਵਾਂ ਆਨੰਦ ਕਾਰਜਾਂ ਤੇ ਪੜ੍ਹੀਆਂ ਹੀ ਜਾਣਗੀਆਂ ਚਾਰ, ਉੱਥੇ 12 ਮਾਹੇ ਦਾ ਪਾਠ ਨਹੀਂ ਹੋ ਸਕਦਾ। ਮਰੇ ਤੋਂ ਬਾਅਦ ਰਾਮ ਕਲੀ ਸਦ ਹੀ ਪੜ੍ਹੇ ਜਾਏਗੀ, ਉੱਥੇ ਹੋਰ ਬਾਣੀ। ਇਹ ਇਸ ਬਾਣੀ ਪਰ ਹੈ ਬ੍ਰਹਮ ਵਿਚਾਰ, ਸਮਝਣ ਦੀ ਲੋੜ ਹੈ। ਮਹਾਰਾਜ ਨੇ ਕਿਹਾ ਹਰ ਦੁੱਖ ਸੁੱਖ ਦੇ ਅੰਦਰ ਕਰਤੇ ਦਾ ਹੀ ਨਾਮ ਜਪੋ, ਕਰਤੇ ਦਾ ਹੀ ਨਾਮ ਜਪੋ, ਤੇ ਬਾਣੀਆਂ ਉਸ ਢੰਗ ਦੇ ਨਾਲ ਦੇ ਦਿੱਤੀਆਂ। ਮਹਾਰਾਜ ਨਾਮ ਦੀ ਉਹ ਦਵਾਈ ਕਈ ਰੂਪਾਂ ਵਿੱਚ ਦੇ ਦਿੱਤੀ। ਸੋ ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਕਿ ਭਾਈ ਤੇ ਸੂਰਜ ਦੀ ਪੂਜਾ ਨਹੀਂ, ਪੂਜਾ ਨਿਰੰਕਾਰ ਦੀ ਕਰਨੀ ਹੈ, ਔਰ ਸੰਗਰਾਂਦ ਮਨਾਉਣ ਦੀ ਆਗਿਆ ਗੁਰੂ ਅਰਜਨ ਦੇਵ ਜੀ ਨੇ ਦਿੱਤੀ। 12 ਮਾਹਾਂ ਇੱਕ ਚੇਤ ਨੂੰ ਉਚਾਰਨ ਕੀਤਾ ਔਰ ਮਰਿਆਦਾ ਬੰਨੀ, ਦੇਗ ਬਣਾ ਕੇ ਪੂਰਾ 12 ਮਾਹਾਂ ਸੰਪੂਰਨ ਪੜ੍ਹ ਕੇ, ਗਿਆਨੀ ਸਿੰਘ ਹੋਵੇ ਤਾਂ ਮਹੀਨੇ ਦੇ ਅਰਥ ਕਰਨੇ, ਨਹੀਂ ਤਾਂ ਮੁੜ ਕੇ ਉਸ ਮਹੀਨੇ ਦਾ ਇੱਕ ਵਾਰੀ ਫੇਰ ਪਾਠ ਕਰਨਾ। ਇਹ ਗੁਰੂ ਅਰਜਨ ਦੇਵ ਜੀ ਦੀ ਬਣੀ ਹੋਈ ਮਰਿਆਦਾ। ਪਰ ਹੁਣ ਕਈਆਂ ਦੀ ਅਕਲ ਗੁਰੂ ਤੋਂ ਅੱਗੇ ਲੰਘ ਗਈ। ਮੇਰਾ ਤਾਂ ਖਿਆਲ ਹੈ ਵੀ ਸਤਿਗੁਰੂ ਜੀ ਆਪ ਸਰੀਰ ਧਾਰਨ ਕਰਕੇ ਆ ਜਾਣ, एक भाई ने मेरे सामने खड़ के कहा, कहिंदा जी गुरु गोबिंद सिंह आ जाणा मेरे सामने, कहिंदा आ गल मैं तां वी नहीं मन्नदा। मैं कहा तैनूं लगदा वी कदे आ जाणगे? कैसा मूर्ख है, तेरे वर्गे वास्ते गुरु गोबिंद सिंह जी आउणगे वी खेचल करनगे। बहुत सिंह तरसदे आ कितें रात नूं सुपने च आ जाता रस्ता, ते उहनां नूं तां मिलदे नहीं, तैनूं जिउंदे नूं मिल जाणगे आ कै दे नूं। तेरे घर दे तां तैनूं मिलदे नहीं, मैं उहनूं तां छड्डिआ होइआ तैनूं, मैनूं पता सी उहदी कमजोरी। तो इस करके साध सिंह जी, ये तो है संग्रांद की बात। तो हुण रह गई दो गल, पूर्णमासी और मस्या। ये 15-15 दिन की बेथ नाल होंदी। अब हुण थोड़े जे दिन हो गए पूर्णमासी आएगी, अगर बदल ना होए, मैं तुहानू बहुत सौखा जिहा फार्मूला दसना है। जिते जी बदल ना होए, जमां दिन निकलिया होया ना, वैसे इत्थे लगता नहीं, इत्थे बदल झट ही हो जाते हैं। हुण तां उत्थे भी लग गए, हुण कनेडा की रीस वो भी कर लग गए, हिंदुस्तान के बदल दसते उन्हें फोन से दसते, कहते बारिशा नहीं हट रही, गर्मी पे बारिशा भी हो गई। जिस वेले धरती विचकार आ जाए, एक पासे चंद्रमा ते एक पासे सूरज 180 डिग्री ते तिने चले जाणगे, ते फिर पूर्णमासी होएगी। पूर्णमासी ऐ बनगी, और इहदा पूरा माप देखना है। उधर अद्धा चंद्रमा जिहड़ा है, तो इधर पूर्व वाले पासे देखो, अद्धा के चंद्रमा विचों निकल रहा है, अद्धा के जी विचाले ही फसिया होया है, ते उधर अद्धा के सूरज हेठां नूं धस रहा है, कि अद्धा के बाहर खड़ा है, पूरा 180 डिग्री ते होंगे सारे, आप देख सकते हो अपने अखां दे। हुण दसो भी पूर्णमासी ब्राह्मणा ने बनाई है कि रब ने बनाई है? ये तो हुण तुसीं निर्णय आप कर लो। ब्राह्मण की एडी समर्था भी तिने चीजें एक लाइन च कर दी ब्राह्मण ने, ये अणजाण थां। और उस तो बाद फिर उस तरह 12-12 डिग्री जाके 180 डिग्री फिर जाएंगे, उस वेले की फर्क पेगा? धरती विचकार तो खिसक जाएगी, चंद्रमा विचाले आ जाएगा, 180 डिग्री से फिर तिने हो जाएंगे। फिर उन्होंने कहते हैं मस्या की रात, अमावस, अमावस है। इस करके जदों भी सूरज नूं ग्रहण लगेगा, पूर्णमासी नूं लगेगा। क्यों? बाकी देते तल क्यों नहीं लग जाता? प्रकृति के नियम है। चंद्रमा ग्रहण लगना है तो पूर्णमासी नूं, सूरज नूं ग्रहण लगना है, ऐसा क्यों है? यह सास जी प्रकृति के नियम हैं। हुण पूर्णमासी नूं महाराज साहब जी इहदा संकल्प लैके सानूं उपदेश की दे रहे हैं। महाराज कहिंदे पूर्ण कबहू ना डोलता, जिवें पूरा हो गया चंद्रमा, सारी रात का चंद्रमा हो गया, सारी रात अंधेरा नहीं रहेगा उस दिन, कि जदों तू गुणा दे विच पूरा हो गया, तू भी कदे नहीं डोलेगा। तेरे अंदर, तेरे हिरदे दे आकाश विच बैराग दा चंद्रमा संपूर्ण हो गया, तां सजना उहदे विच भगती दा रस अंदर टपकेगा तेरे अंदर। उह गाह अगले प्रमाण च मैं बेनती करना, इह गल्लां बाद दे विच होण। महाराज साहब कहते पूर्ण कबहू ना डोलता, पूरा किया प्रभाप दिन दिन चढ़े सवाया, एक थिर तो दूजी चानना चढ़ता ही जाता, चढ़ता ही जाता, फिर संपूर्ण चानना हो जाता है। गुरसिखा जदों तू अमृत पान करे, तू एकम ते खड़ा है, तेरे अंदर साधक बन के साधना करनी शुरू कर, ते पूर्णमासी तक पहुंचना है, एकम की स्थित है तेनू। दूसरा पूर्णमा पूर्ण प्रव एक करण कारण समर्थ जी जंत दयाल पुरख सब उपजा। तीसरी विचार कि जिहड़ा चंद्रमा है उन्नेओ पूरा चंद आकाश पसरै कला सहज प्रकाश, आद अंत मद हुए रहा थीर सुख सागर में रमै कबीर, सोमवार सस अमृत चढ़े। एक बहुत सुंदर गल, प्रकृति में सप बहुत किस्म के, 450 किस्म सपां है, 5 क सप खतरनाक ने, जे बाकी का बंदे सप के डर करके मर जाते, डंग करके नहीं मरते, 5 क ने जिहड़े मारते हैं, वह भी हौली हौली भी यक लगते, बंदा घबरा के मर जाता। ते एक सप वो है जिहदे कोल मणि है, इस मणि का नाम है चंद्रकांत मणि। करोड़ा सप्पा चो की एक सप्प है जिसके कोल मणि है। ऋषिकेश कैलाशानंद एक महात्मा से, मैं सन 1971 सावण भादरों के महीने के मैं याद है अपनी जिंदगी के वो पल कुछ महात्मा के दर्शन करने का मौका मिला। सब तो उची पहाड़ी से सी कैलाशानंद, उत्थे रस्ते दे विच मणी वाला सप रहिंदा सी। उत्थे दर्शया गुरमुखां ने कि सप बार मणी प्रकाश करके उहदे आले दुआले मिलदा रहिंदा। उन्हां ने देखिया, वह कहिंदे जी देखण गए एक बंदे नूं कहा भी थोड़ा जिहा भी खड़का नहीं सहन करना, यह अतवार नहीं करता, बहुत तेज हुंदा है मणी वाला सप। वह कहिंदे जी उहनूं खंघ आउण लगी, पहले तो उहदे मूँह दे हाथ उधर रखिया पर नहीं, तंग हो के जदों खंगूरा मारिया वह मणी चक्के जिहदे नट गए। ऋषिकेश दी गल हुंदा है चंद्रकांत मणि तां कहिंदे ने उतरों चंद्रमा दीआं किरणां पूर्णवासी दी होवे रात, पूर्णवासी दी रात नूं सप ने समझिया ते सिख ने भी समझिया। मणि बाहर रख दित्ती उसने ते फिर इंतजार कीता प्रकृति दा ते चंद्रमा दीआं किरणां स्पर्श होईआं जिवें त्रेल दे तुपके पौद्यां दे उत्ते आ जांदे ने बूंदां, उहदे उत्ते अमृत आ जांदा है। ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ, ਸੋਮਵਾਰ ਸੱਸ ਅੰਮ੍ਰਿਤ ਚੱਕੈ। ਫਿਰ ਚਾਕਤ ਵੇਗ ਸਗਲ ਵਿਖ ਹਰੈ, ਸੱਪ ਉਸ ਨੂੰ ਚੱਕਦਾ ਹੈ, ਬੜੀ ਜਲਦੀ ਚੱਕਦਾ ਹੈ। ਚਾਕਤ ਵੇਗ ਸਗਲ ਵਿਖ, ਉਹਦੀ ਜਿਹੜੀ ਜ਼ਹਿਰ ਹੈ ਇੱਕ ਮਹੀਨੇ ਲਈ ਸ਼ਾਂਤ ਹੋ ਜਾਂਦੀ ਹੈ। ਇੱਕ ਮਹੀਨੇ ਲਈ ਸੱਪ ਨੂੰ, ਸੱਪ ਦੀ ਜ਼ਹਿਰ ਤੰਗ ਨਹੀਂ ਕਰਦੀ, ਸੱਪ ਨੂੰ ਕੋਈ ਹੋਰ ਤੰਗ ਨਹੀਂ ਕਰਦਾ, ਉਹਦੀ ਜ਼ਹਿਰ ਤੰਗ ਕਰਦੀ। ਤੇ ਸਾਨੂੰ ਹੋਰ ਕੀ ਕਰਦੀ ਹੈ, ਕਾਮ ਕਰੋ ਦੀ ਜ਼ਹਿਰ ਤੰਗ ਕਰਦੀ ਹੈ ਸਾਨੂੰ। ਇਹ ਪ੍ਰਕਿਰਤੀ ਦੇ ਅੰਦਰ ਪ੍ਰਤਾਰਾ ਚੱਲ ਰਿਹਾ। ਮਹਾਰਾਜ ਜੀ ਦਾ ਪ੍ਰਮਾਣ ਦਿੰਦੇ ਨੇ ਸੱਜਣਾ, ਦੋ ਰਾਤਾਂ ਨੇ ਤੇਰੇ ਸਾਹਮਣੇ, ਇੱਕ ਰਾਤ ਹੈ ਮੱਸਿਆ ਦੀ, ਇੱਕ ਰਾਤ ਹੈ ਪੂਰਨਮਾਸ਼ੀ ਦੀ। ਮੱਸਿਆ ਦੀ ਰਾਤ ਹੈ ਜਿਹਨਾਂ ਨੇ ਨਾ ਕਦੇ ਗੁਰੂ ਧਾਰਨ ਕਰਨਾ, ਨਾ ਕਦੇ ਸਤਸੰਗਤ ਵਿੱਚ ਜਾਣਾ ਹੈ, ਨਾ ਨਾਮ ਜਪਣਾ, ਉਹ ਮੱਸਿਆ ਦੀ ਰਾਤ ਵਿੱਚ ਠੋਕਰਾਂ ਖਾਂਦੇ ਫਿਰਦੇ ਆ। ਇਹ ਉਮਰ ਦੀਆਂ ਰਾਤਾਂ ਨੂੰ ਦੋ ਕਿਸਮ ਦੀਆਂ, ਇੱਕ ਮਨਮੁੱਖਾਂ ਦੀਆਂ, ਇੱਕ ਗੁਰਮੁੱਖਾਂ ਦੀਆਂ, ਇੱਕ ਪੂਰਨਮਾਸ਼ੀ ਹੈ, ਇੱਕ ਅਮਾਵਸ ਹੈ। ਅੰਧੇਰੇ ਵਿੱਚ ਕਦੇ ਵੀ ਸੁੱਖ ਨਹੀਂ, ਅੰਧਕਾਰ ਸੋ ਕਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਰਗ ਹੋਈ ਹੈ। ਅੰਧੇਰੇ ਵਿੱਚ ਠੋਕਰਾਂ ਹੈ, ਅੰਧੇਰੇ ਵਿੱਚ ਆਪਣਾ ਹੀ ਰੱਖਿਆ ਹੋਇਆ, ਆਪਣੇ ਮਕਾਨ ਵਿੱਚ ਸਮਾਨ ਨਹੀਂ ਲੱਭਦਾ ਜੇ ਅੰਧੇਰਾ ਹੋਵੇ, ਆਪਣੇ ਹੀ ਸਮਾਨ ਆਪਣੇ ਹੀ ਰੱਖਿਆ ਹੋਇਆ, ਮੂੰਹ ਮੱਥਾ ਬਣਾ ਲੈਂਦਾ, ਚਾਨਣਾ ਹੋਵੇ ਬੜੇ ਆਰਾਮ ਨਾਲ ਲੱਭ ਜਾਂਦਾ। ਇਸ ਤਰ੍ਹਾਂ ਇਸ ਹਿਰਦੇ ਦੀ ਕੋਠੜੀ ਵਿੱਚ ਗਿਆਨ ਦਾ ਚਾਨਣਾ ਕਰਨਾ। ਮਹਾਰਾਜ ਕਹਿੰਦੇ ਮੱਸਿਆ ਦੀ ਰਾਤ ਦੀ ਤਰ੍ਹਾਂ ਸਾਰੀ ਜ਼ਿੰਦਗੀ ਭਜਨ ਸਿਮਰਨ ਤੋਂ ਬਾਂਝਿਆਂ ਰਹਿ ਕੇ ਇਹ ਅਵਿਦਿਆ ਦੀ ਰਾਤ ਠੋਕਰਾਂ ਖਾਂਦਿਆਂ ਨਾ ਲੰਘ ਜਾਏ। ਮੱਸਿਆ ਦੀ ਰਾਤ ਹੈ ਉਹਨਾਂ ਦੀ ਜਿਹੜੇ ਨਾਮ ਨਹੀਂ ਜਪਦੇ, ਏਕਮ ਦੀ ਰਾਤ ਉਹਨਾਂ ਦੀ ਹੈ। ਚੰਦਰਮਾ ਜੇ ਭਾਵੇਂ ਥੋੜਾ ਜਿਹਾ ਚੜ੍ਹਿਆ ਪਰ ਚੜ੍ਹਦਾ ਗਿਆ, ਅੰਮ੍ਰਿਤ ਛਕਦੇ ਆ, ਚੰਦਰਮਾ ਚੜ੍ਹ ਗਿਆ, ਸ਼ੁਰੂ ਹੋ ਗਿਆ ਨਿਤਰਿਆ, ਹੋਰ ਵਧਾਤਾ ਨਿਤਰਿਆ, ਦੂਜ ਹੋ ਗਈ, ਤੀਜ ਹੋ ਗਈ, ਰਹਿਤ ਪੈ ਤਰਕਲੀ ਬੈਰਾਗ, ਹਿਰਦੇ ਆਕਾਸ਼ ਵਿੱਚ ਬੈਰਾਗ ਦਾ ਚੰਦਰਮਾ ਬੈਰਾਗ ਵੱਧਦੇ ਜਾ ਰਿਹਾ। ਇਹ ਜਿਸ ਦਿਨ ਬ੍ਰਹਮ ਗਿਆਨ ਹੋ ਗਿਆ ਉਸ ਦਿਨ ਸਮਝ ਲਓ ਵੀ ਪੂਰਨਵਾਸੀ ਦੀ ਸੰਪੂਰਨ ਰਾਤ ਹੋ ਗਈ, ਸੰਪੂਰਨ। ਇਸ ਕਰਕੇ ਇਹ ਪੂਰਨਮਾਸ਼ੀ ਦਾ ਸੰਕਲਪ, ਇਹਦੇ ਦੁਆਰਾ ਇਹ ਉਪਦੇਸ਼ ਹੈ ਤੇ ਅਸੀਂ ਮੱਸਿਆ ਦੀ ਰਾਤ ਤੋਂ ਪੂਰਨਮਾਸ਼ੀ ਦੀ ਰਾਤ ਵਿੱਚ ਹੋਣਾ। ਦੂਸਰਾ ਪੱਖ, ਗੁਰੂ ਨਾਨਕ ਸਾਹਿਬ ਜੀ ਪੂਰਨਮਾਸ਼ੀ ਨੂੰ, ਕੱਤਕ ਦੀ ਪੂਰਨਮਾਸ਼ੀ ਨੂੰ ਅਵਤਾਰ ਧਾਰਨ ਕੀਤਾ। ਗੁਰੂ ਨਾਨਕ ਦੇ ਪਿਆਰ ਵਾਲਿਆਂ ਨੇ ਸੋਚਿਆ ਸਾਲ ਕਿਹਨੂੰ ਆਇਆ ਮਨਾਉਣ ਵਾਸਤੇ, ਅਸੀਂ ਤਾਂ ਗੁਰੂ ਨਾਨਕ ਦਾ ਹਰੇਕ ਦਿਨ ਹੀ ਮਨਾਈ ਜਾਣਾ। ਇਸ ਪੂਰਨਮਾਸ਼ੀ ਨੂੰ ਗੁਰੂ ਨਾਨਕ ਸਾਹਿਬ ਆਏ ਸੀ, ਸਾਲ ਬਾਅਦ ਜਿਹੜੀ ਆਊਗੀ ਉਹ ਵੀ ਮਨਾ ਲਾਂਗੇ, ਪਰ ਹਰੇਕ ਪੂਰਨਮਾਸ਼ੀ ਨੂੰ ਗੁਰੂ ਨਾਨਕ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਸਿੱਖ ਜਗਤ ਚ ਪੂਰਨਮਾਸ਼ੀ ਆਰੰਭ ਹੋ ਗਈ ਗੁਰੂ ਨਾਨਕ ਨੂੰ ਯਾਦ ਕਰਨਾ। ਜਦੋਂ ਖਾਲਸੇ ਦਾ ਵਿਸਾਖੀ ਵਾਲੇ ਦਿਨ ਸੰਸਾਰ ਵਿੱਚ ਪ੍ਰਗਟ ਹੋਣਾ ਹੋਇਆ ਤੇ ਬਾਕੀ ਦੇ ਭਾਈ ਸਾਲ ਬਾਅਦ ਬੱਚੇ ਜਨਮ ਦਾ ਹੀ ਮਨਾਈ ਜਾਣ ਤੇ ਕਲਗੀਧਰ ਪਾਤਸ਼ਾਹ ਦਾ ਜਿਹੜਾ ਬੱਚਾ ਹੈ ਖਾਲਸਾ ਉਹ ਤਾਂ ਆਪਣਾ ਦਿਨ ਮਹੀਨੇ ਬਾਅਦ ਹੀ ਮਨਾ ਲੈਂਦਾ, ਕੜਾਹ ਪ੍ਰਸ਼ਾਦ ਕੀਤਾ, ਸੰਗਰਾਂਦ ਆਈ ਤੇ ਸਾਲ ਕਿਹਨੂੰ ਆਇਆ, ਹਰੇਕ ਮਹੀਨੇ ਯਾਦ ਕਰੀ ਜਾਣਾ, ਕੋਈ ਹਰਜ ਨਹੀਂ, ਪਰਮਾਤਮਾ ਦਾ ਨਾਮ ਹੀ ਜਪਣਾ। ਇਸ ਕਰਕੇ ਸਾਧ ਸਿੰਘ ਜੀ ਇਹ ਪਰੰਪਰਾਵਾਂ ਆਰੰਭ ਹੋਈਆਂ ਔਰ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਵਿੱਚ ਇਹਨਾਂ ਦਿਹਾੜਿਆਂ ਦਾ ਜ਼ਿਕਰ ਕੀਤਾ। ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਦੇ ਅੰਦਰ ਹੀ ਦਿਹਾੜੇ ਮਨਾਏ ਜਾਂਦੇ ਸਨ। ਭਾਈ ਨੰਦ ਲਾਲ ਜੀ ਕਹਿੰਦੇ, ਰੂਹ ਜ਼ੋਮਾ ਮੋਮ ਨਾਨ ਪਾਕ ਬਾਜ ਗਿਰਦਮੀ ਆਇਨ ਅਦਵਹਿਰੇ ਨਿਵਾਜ ਹਮ ਚੁਨਾ ਮਜ਼ਮੇ ਸਾਧ ਸੰਗ ਕਲ ਮੁਹੱਬਤ ਪਾ ਖੁਦਾ ਦਾ ਰੰਗ ਰੰਗ ਗਿਰਦਮੀ ਆਇਨ ਤਰਮਾਏ ਦੁਬਾਰ। ਮੇਰੇ ਸ਼ਹਿਨਸ਼ਾਹ ਦੇ ਹਜ਼ੂਰੀ ਦੇ ਅੰਦਰ ਦੋ ਵਿਸ਼ੇਸ਼ ਦਿਹਾੜਿਆਂ ਨੂੰ ਇਕੱਠ ਹੁੰਦਾ। ਇਹ ਤਾਂ ਭਾਈ ਨੰਦ ਲਾਲ ਜੀ ਕਹਿ ਰਹੇ, ਇਸ ਕਰਕੇ ਕੋਈ ਮਨਮਤ ਨਹੀਂ। ਮਨਮਤ ਉਦੋਂ ਹੋਏਗੀ ਜਦੋਂ ਉਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਛੱਡ ਕੇ ਕਿਸੇ ਦੇਵੀ ਦੇਵਤੇ ਦੀ ਪੂਜਾ ਕਰੋਗੇ ਤਾਂ ਗੁਰੂ ਦੀ ਪੂਜਾ ਹੈ। ਇਕੱਠੇ ਹੋਣ ਵਾਸਤੇ ਕੋਈ ਤਾਂ ਦਿਹਾੜਾ ਰੱਖਣਾ ਸੀ। ਇਹ ਗੋਇੰਦਵਾਲ ਸਾਹਿਬ ਜਾਓ ਤੁਹਾਨੂੰ ਪੂਰਨਮਾਸ਼ੀ ਦਾ ਦਿਹਾੜਾ ਬਹੁਤ ਵਿਸ਼ੇਸ਼ ਕਰਕੇ ਇਕੱਠ ਮਿਲੇਗਾ। ਤਰਨ ਤਾਰਨ ਸਾਹਿਬ ਜਾਓ ਤੁਸੀਂ ਉੱਥੇ ਮੱਸਿਆ ਦਾ ਦਿਹਾੜਾ ਮਿਲੇਗਾ। ਹਰਿਮੰਦਰ ਸਾਹਿਬ ਦੇ ਅੰਦਰ ਉੱਥੇ ਜਾਓ ਸੰਗਰਾਂਦ ਮਨਾਈ ਜਾਏਗੀ। ਅਤੇ ਇਹਦਾ ਮਤਲਬ ਵੀ ਇਹ ਕੋਈ ਸਿਆਣੇ ਬਹੁਤੇ ਪੈਦਾ ਹੋ ਗਏ ਹੁਣ ਜਿਹੜੇ ਪਿੱਛੇ ਅਣਜਾਣੇ ਸੀ ਜਿਹੜੇ ਇੰਨੇ ਸੌ ਸਾਲ ਗੁਰਸਿੱਖ ਚੱਲਦੇ ਆਏ, ਨਹੀਂ ਭਾਈ ਆਪਣੇ ਪਰਿਵਾਰ ਦੇ ਇਹਨਾਂ ਵੀਰਾਂ ਨੂੰ ਸਮਝਾਓ, ਪਿਆਰ ਦੀ ਬੁੱਕਲ ਵਿੱਚ ਲੈ ਕੇ ਸਮਝਾਓ ਕਿ ਤੁਸੀਂ ਨੁਕਸਾਨ ਨਾ ਕਰੋ ਪੰਥ ਦਾ, ਪਿਆਰ ਨਾਲ ਸਮਝਾਓ ਇਹਨਾਂ ਨੂੰ। ਗੁਰੂ ਕਿਰਪਾ ਕਰੇ। ਇਹ ਅੱਜ ਵਿਚਾਰ ਜਿਹੜੀ ਸੀ ਇਹ ਗਿਣਤੀ ਮਿਣਤੀ ਦੀ ਸੀ, ਇਹਦੇ 'ਚ ਬਹੁਤਾ ਆਨੰਦ ਤਾਂ ਨਹੀਂ ਆਇਆ ਕਰਦਾ। ਇਹ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੂਰਨਮਾਸ਼ੀ ਦਾ ਜਿਹੜਾ ਇਸ ਨੂੰ, ਕਿਉਂਕਿ ਕੱਤਕ ਦੀ ਪੂਰਨਮਾਸ਼ੀ ਚੁਣੀ ਗੁਰੂ ਨਾਨਕ ਪਰਮੇਸ਼ਰ ਨੇ ਗੁਰੂ ਨਾਨਕ ਰੂਪ ਹੋ ਕਰਕੇ ਆਉਂਦੀ, ਸਾਲ ਦੇ ਵਿੱਚ ਦੋ ਮਹੀਨਿਆਂ ਨੂੰ ਮਨੂਸ ਕਰਾਰ ਦਿੱਤਾ ਹੋਇਆ ਸੀ, ਬਹੁਤ ਮਾੜੇ ਨੇ ਦੋ ਮਹੀਨੇ। ਰੱਬ ਨਾ ਕਰੇ ਜਿਹੜਾ ਇਹ ਮਹੀਨੇ 'ਚ ਜੰਮਦਾ ਸੀ ਨਾ, ਸਾਰੀ ਉਮਰ ਹੀ ਲਾਹਣਤਾਂ ਪੈਂਦੀਆਂ ਰਹਿੰਦੀਆਂ, ਤਾਂ ਬਹੁਤ ਮਾੜਾ ਬੰਦਾ ਹੈ। ਇਹ ਕੱਤਕ ਨੂੰ ਜੰਮਿਆ, ਕੱਤਕ ਦਾ ਜੰਮਿਆ ਹੋਇਆ ਹੈ, ਲੋਕ ਐਂ ਕਹਿੰਦੇ ਕੱਤੇ ਦਾ ਜੰਮਿਆ ਹੋਇਆ। ਫਿਰ ਇੱਕ ਮਹੀਨਾ ਸੀ ਪੋਹ ਦਾ, ਇਹਨੂੰ ਵੀ ਕਹਿੰਦੇ ਸੀ ਬਹੁਤ ਮਾੜਾ ਮਹੀਨਾ। ਮਹਾਰਾਜ ਸਾਹਿਬ ਨੇ ਸੋਚਿਆ ਵੀ ਮੈਂ ਨੀਚੋ ਉੱਚ ਕਰਨ ਚੱਲਿਆ, ਭਾਵੇਂ ਮਹੀਨੇ ਹੀ ਹੋਣ ਉਹਨਾਂ ਨੂੰ ਵੀ ਉੱਚਾ ਕਰ ਦੀ ਜਾਣਾ ਤਾਂ ਹੈਗਾ, ਮੈਂ ਉਸ ਮਹੀਨੇ ਕਿਉਂ ਨਾ ਚੱਲਾਂ ਜਿਹਨੂੰ ਮਾੜਾ ਕਹਿੰਦੇ ਨੇ। ਪਹਿਲੇ ਜਾਮੇ 'ਚ ਕੱਤਕ ਦੇ ਮਹੀਨੇ ਆ ਗਏ, ਦਸਵੇਂ ਜਾਮੇ 'ਚ ਬੋਹ ਦੇ ਮਹੀਨੇ ਆ ਗਏ। ਵੀ ਕੰਮ ਸੇ ਕੰਮ ਬ੍ਰਾਹਮਣਾਂ ਨੂੰ ਮੂੰਹ ਤੋੜਵਾ ਜਵਾਬ ਮੇਰੇ ਸਿੱਖ ਦਿਆ ਕਰਨ, ਉਹ ਬ੍ਰਾਹਮਣੋ ਅਸੀਂ ਨਹੀਂ ਮੰਨਦੇ ਤੁਹਾਡੀ ਗੱਲ, ਜੇ ਕੱਤਕ ਦਾ ਮਹੀਨਾ ਮਾੜਾ, ਮੇਰੇ ਗੁਰੂ ਨਾਨਕ ਨੇ ਕੱਤਕ ਦੇ ਮਹੀਨੇ ਜਨਮ ਲਿਆ ਸੀ, ਜੇ ਮੇਰੇ ਬੱਚੇ ਨੇ ਕੱਤਕ ਦੇ ਮਹੀਨੇ ਜਨਮ ਲਿਆ, ਮੈਂ ਤਾਂ ਕਹਿੰਦਾ ਧੰਨਵਾਦ ਲੈ। ਇਹ ਭਰਮ ਕੱਢ ਦਿੱਤਾ ਮਹਾਰਾਜ ਜੀ, ਉਹ ਦੇ ਮਹੀਨੇ ਨਹੀਂ ਤਾਂ ਬੱਚਿਆਂ ਨੂੰ ਲਾਣ ਤਾਂ ਪਈ ਜਾਂਦੇ ਜੀ, ਬੜਾ ਮਾੜਾ ਹੈ। ਮਹਾਰਾਜ ਸਾਹਿਬ ਜੀ ਨੇ ਬੜੀ ਬਖਸ਼ਿਸ਼ ਕੀਤੀ। ਤੋ ਇਸ ਕਰਕੇ ਭਾਈ ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਨੇ ਗੁਰੂ ਨਾਨਕ ਤੇ ਭਾਵਨਾ ਰੱਖ ਕੇ ਨਾ, ਚਾਹੇ ਪੂਰਨਮਾਸ਼ੀ ਹੋਵੇ ਦਿੱਲੀ, ਚਾਹੇ ਹੋਵੇ ਸ਼ਿਮਲੇ, ਇੱਕ ਵਾਰੀ ਸ਼ਿਮਲੇ ਪੂਰਨਮਾਸ਼ੀ ਸੀ ਤੇ ਉਹਨਾਂ ਦਾ ਡਰਾਈਵਰ ਮੇਰਾ ਨਾਮ ਆ ਸੀ ਬਾਬਾ ਹਰੀ ਸਿੰਘ, 100 ਸਾਲ ਦਾ ਹੋ ਕੇ ਮੈਨੂੰ ਤਾਂ ਲੱਗਦਾ ਸ਼ਾਇਦ ਚਲਾਣੇ ਕਰ ਗਿਆ ਹੋਵੇ, ਕਰਕੇ ਚਲਾਣੇ, ਬਹੁਤ ਆਦਰ ਦਿੰਦੇ ਰਹੇ, ਬੜੇ ਬਚਨ ਸੁਣਾਉਂਦੇ ਸੀ ਬਾਬਾ ਹਰੀ ਸਿੰਘ। ਪੂਰਨਮਾਸ਼ੀ ਦਾ ਦਿਹਾੜਾ ਸ਼ਿਮਲੇ, ਪ੍ਰੇਮੀਆਂ ਨੂੰ ਹੁਕਮ ਹੁੰਦਾ ਸੀ ਸਾਰੇ ਉੱਥੇ ਪਹੁੰਚੋ। ਸੰਤ ਬਾਬਾ ਮੀਹਾਂ ਸਿੰਘ ਜੀ ਉਦੋਂ ਇਹਨਾਂ ਦੀ ਸੰਗਤ ਕਰ ਰਹੇ ਸੀ ਸ਼ਹਿਰ ਵਾਲੇ ਮਹਾਂਪੁਰਸ਼। ਸਿੱਖ ਜਗਤ ਦੇ ਵਿੱਚ ਦੋ ਮਹਾਂਪੁਰਸ਼ ਬਹੁਤ ਵੱਡੇ ਤਪੀਸਰ ਨੇ, ਮੈਂ ਮਹਾਂਪੁਰਖਾਂ ਤੋਂ ਵਚਨ ਸੁਣੇ ਆਪਣੇ ਵਿਦਿਆ ਦਾ ਦੇ ਤੋਂ। ਉਹ ਕਹਿੰਦੇ ਸੀ ਇੱਕ ਤਾਂ ਸਿਆੜ ਵਾਲੇ ਸਨ, ਬਹੁਤ ਕਠਿਨ ਤਪੱਸਿਆ ਇਹਨਾਂ ਦੀ, ਔਰ ਇੱਕ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਾਂ ਵਾਲੇ। ਇਹ ਸਿੱਖ ਜਗਤ ਦੇ ਬਹੁਤ ਤਪੱਸਵੀ, ਵੱਡੇ ਤਪੱਸਵੀ। ਸਾਧ ਸਿੰਘ ਜੀ ਪਿੰਡਣੀ ਜਾ ਕੇ ਪਤਾ ਲੱਗਦਾ ਵੀ ਤਪੱਸਿਆ ਹੁੰਦੀ ਕੀ ਹੈ, ਕਿਤੇ ਦਰਸ਼ਨ ਕਰੋ, ਕੰਧਾਂ ਦੇ ਵਿੱਚੋਂ ਵੀ ਉਹਨਾਂ ਦੇ ਤਪ ਦਾ ਪ੍ਰਭਾਵ ਮਹਿਸੂਸ ਹੋਏਗਾ, ਚਿੜੀ ਦੀ ਫਰਕ ਦੀ ਐਡਾ ਘੱਟ ਹੁੰਦਾ ਹੈ। ਗੁਰੂ ਦੀ ਬਹੁਤ ਮਹਾਨ ਕਿਰਪਾ ਹੈ। ਪੂਰਨਮਾਸੀ ਦਾ ਦਿਹਾੜਾ ਤੇ ਸਾਰੇ ਪ੍ਰੇਮੀਆਂ ਨੂੰ ਕਿਹਾ ਤੇ ਬਾਬਾ ਮੀਹਾਂ ਸਿੰਘ ਜੀ ਉਹਨਾਂ ਨੇ ਆਪ ਬਚਨ ਸੁਣਾਇਆ, ਕਹਿੰਦੇ ਮੈਂ ਸਾਧ ਸੰਗਤ ਜੀ 13 ਰੁਪਈਏ ਦਾ ਸਾਈਕਲ ਲਿਆ ਸੀ, ਹਰਕਲੀਸ ਕੰਪਨੀ ਦਾ ਨਾਮ ਹੈ, 13 ਰੁਪਈਏ ਦਾ ਆ ਜਾਂਦਾ ਸੀ ਸਾਈਕਲ। ਉਹ ਸਾਈਕਲ ਦੇ ਉੱਤੇ ਚੱਲੇ ਸ਼ਿਮਲੇ ਨੂੰ, ਗੱਡੀਆਂ ਦੇ ਵਿੱਚ ਥਕੇਵਾ ਹੋ ਜਾਂਦੇ ਤੇ ਬਾਬਾ ਜੀ ਸਾਈਕਲ ਦੇ ਉੱਤੇ ਚੱਲੇ। ਸਾਈਕਲ ਦੇ ਵੀ ਚੱਲੇ, ਹੁਣ ਪਹਾੜੀ ਆ, ਜਿੱਥੇ ਪਹਾੜੀ ਆ ਜਾਂਦੇ ਸਾਈਕਲ ਥੋੜ੍ਹੀ ਚੱਲ ਸਕਦਾ, ਫਿਰ ਸਮਾਂ ਵੇ ਸਾਈਕਲ ਦੇ ਸਮਾਨ ਰੱਖਿਆ, ਸਾਈਕਲ ਰੋੜ ਕੇ ਚੱਲ ਪੈਣਾ, ਜਿੱਥੇ ਰੋੜ ਆ ਗਈ ਉਹਦੇ ਉੱਤੇ ਬਹਿ ਜਾਣਾ। ਇਹ ਪਿੱਛੋਂ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦੀ ਕਾਰ ਆ ਗਈ, महापुरखां दी दृष्टि पई ते कहण लगे संगत विच वचन करिया कहिंदे साध संगत जी बाबा मीहां सिंह वल हथ करके कहिंदे ए सिख सिखी दे लायक है योग है कहिंदे सिखी दे इन्हां वचन कीता कठिन करना सो इस करके साध संगत जी ए दिहाड़े तदे सबले ने असीं गुरमत दे नाल जुड़िए अज जिन्हां माई भाइयां ने अमृत पान कीता है ते 15 प्राणी गुरु के जहाज चढ़ गए हुण मैं दूसरी गल करन लग्या ते पूर्णमासी वाली गल पूरी हो गई ते उस तों बाद कैंसर की भी गल करनी है वह महाराज के हुक्मनामे तों बाद करांगे ते सतगुरु महाराज करीब नवाज कृपा करन पाए भी अज ਇਹ ਖੁਸ਼ੀ ਦਾ ਦਿਹਾੜਾ ਹੈ 15 ਪ੍ਰਾਣੀ ਖਾਲਸਾ ਪੰਥ ਵਿੱਚ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਵਿੱਚ ਭਰਤੀ ਹੋ ਗਏ ਇਹਨਾਂ ਨੂੰ ਅੱਜ ਇਹ ਮਾਣ ਮਿਲ ਗਿਆ ਕਿ ਮਾਤਾ ਸਾਹਿਬ ਕੌਰ ਨੂੰ ਮਾਂ ਕਹਿਣਗੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਤਾ ਕਹਿਣਗੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੇਹ ਨੂੰ ਗੁਰੂ ਨਹੀਂ ਕਹਿਣਗੇ ਗੁਰਸਿੱਖਾਂ ਦਾ ਸਤਿਕਾਰ ਕਰਨਗੇ ਪੰਜ ਬਾਣੀਆਂ ਤੋਂ ਘੱਟ ਨਿਤਨੇਮ ਨਹੀਂ ਕਰਨਗੇ ਵੱਧ ਜਿੰਨਾ ਮਰਜ਼ੀ ਕਰਨ ਰਹਿ ਰਾਸ ਕੀਰਤਨ ਸੋਹਲੇ ਤੋਂ ਬਿਨਾਂ ਅਤੇ ਰਾਤ ਨੂੰ ਸੌਣਗੇ ਨਹੀਂ ਇਹ ਇੰਨਾ ਕੁ ਨਿਤਨੇਮ ਜ਼ਰੂਰ ਇਹ ਤੋਂ ਬਾਅਦ ਜਿੰਨਾ ਮਰਜ਼ੀ ਹੋਰ ਕਰਨ ਉਹ ਬਾਕੀ ਪਾਬੰਦੀ ਨਹੀਂ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪੁੱਛਿਆ ਗਰੀਬ ਨਿਵਾਸ ਵੀ ਚਰਨ ਕੌਲ ਦਿੱਤੀ ਜਾਂਦੀ ਸੀ ਚਰਨਾਮਤ ਚਰਨਾਮਤ ਸਿੱਖਾਂ ਪਿਲਾਇਆ ਵੀ ਮਹਾਰਾਜ ਚਰਨਾਮਤ ਦੇ ਨਾਲੋਂ ਖੰਡੇ ਬਾਟੇ ਦੁਆਰਾ ਤਿਆਰ ਕੀਤੇ ਹੋਏ ਦਾ ਕੋਈ ਫਰਕ ਅੰਤਰ ਹੈ ਕੋਈ ਮਹਾਰਾਜ ਕਹਿੰਦੇ ਬਹੁਤ ਅੰਤਰ ਹੈ ਉਹ ਨਿਮਰਤਾ ਪੈਦਾ ਕਰਦਾ ਸੀ ਉਹਦੇ ਚ ਭਗਤੀ ਦਾ ਇਕੱਲਾ ਅੰਗ ਸੀ ਇਹਦੇ ਵਿੱਚ ਨਾਲ ਖੰਡੇ ਦੀਆਂ ਦੋ ਧਾਰਾਂ ਨੇ ਇੱਕ ਸ਼ਕਤੀ ਵੀ ਹੈ ਦੂਸਰੀ ਭਗਤੀ ਵੀ ਹੈ ਮੈਂ ਆਪਣੇ ਖਾਲਸੇ ਅੰਦਰ ਸ਼ਕਤੀ ਔਰ ਭਗਤੀ ਦੋਨੋਂ ਭਰਪੂਰ ਕੀਤੀ ਹੈ ਇੱਕ ਤਾਂ ਇਹ ਅੰਤਰ ਹੈ ਮਹਾਰਾਜ ਹੋਰ ਪਰਮਾਰਥੀ ਬਚਨ ਸੁਣਾਓ ਵੀ ਇਹਦਾ ਮਹਾਤਮ ਕੀ ਹੈ ਅੰਮ੍ਰਿਤ ਦਾ ਅੰਮ੍ਰਿਤ ਕਿਉਂ ਛਕਣਾ ਜ਼ਰੂਰੀ ਹੈ ਛੱਕ ਕੇ ਕੀ ਹੋ ਜਾਂਦਾ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਪੂਰਾ ਮਹਾਤਮ ਤਾਂ ਭਾਈ ਕੋਈ ਵੀ ਨਹੀਂ ਕਹਿ ਸਕਦਾ ਮੈਂ ਵੀ ਕਿੰਨਾ ਕਹਿ ਦਿਉਂਗਾ ਤਾਂ ਬਹੁਤ ਵੱਡਾ ਮਹਾਤਮ ਇਹ ਇਹ ਕਹਿ ਦਿੱਤਾ ਮਹਾਰਾਜ ਪਰ ਤੁਹਾਡੇ ਸਵਾਲ ਦਾ ਉੱਤਰ ਦੇਣੇ ਆ ਪੰਜ ਕੁੱਟ ਅੰਮ੍ਰਿਤ ਦੇ ਜਿਹਦੀਆਂ ਰਗਾਂ ਥੀ ਲੰਘ ਗਏ ਨਾ ਇੱਕ ਵਾਰ ਪੰਜ ਨੇਤਰਾਂ ਵਿੱਚ ਪੈ ਗਏ ਸ਼ੀਸ਼ ਵਿੱਚ ਪੈ ਗਏ ਇਹ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਤਿੰਨ ਗੱਲਾਂ ਦਾ ਖਿਆਲ ਰੱਖੇ ਨਿਤਨੇਮ ਚ ਫਰਕ ਨਾ ਪੈਣ ਦੇਵੇ ਵਜਰ ਕਰੈਤਾਂ ਤੋਂ ਬਚ ਕੇ ਰਹੇ ਪੰਜ ਕਕਾਰਾਂ ਦੀ ਰਹਿਤ ਤਿਆਰ ਪ੍ਰਤਿਆਰ ਰੱਖੇ ਕਹਿਣ ਲੱਗੇ ਬਾਕੀ ਰਹੀ ਗੱਲ ਤਪੱਸਿਆ ਦੀ ਸਿਮਰਨ ਭਜਨ ਦੀ ਮਹਾਰਾਜ ਸਾਹਿਬ ਕਹਿੰਦੇ ਮੈਂ ਚਾਰ ਯੁੱਗ ਆਪਣੇ ਖਾਲਸੇ ਵਾਸਤੇ ਤਪੱਸਿਆ ਕਰਦਾ ਰਿਹਾ ਜਿੰਨਾ ਵੀ ਮਾਂ ਪਿਓ ਰਾਤ ਦਿਨ ਧਨ ਇਕੱਠਾ ਕਰਦੇ ਨੇ ਜ਼ਮੀਨ ਜਾਇਦਾਦ ਇਕੱਠਾ ਕਰ ਸਭ ਆਪਣੇ ਬੱਚਿਆਂ ਵਾਸਤੇ ਕਰਦੇ ਤੇ ਇਸ ਕਰਕੇ ਪਰਮਾਰਥੀ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੀ ਲੋੜ ਪੈ ਕਿਸੇ ਤਪੱਸਿਆ ਕਰਨ ਮਹਾਰਾਜ ਕਹਿੰਦੇ ਮੈਂ ਇੰਨੀ ਤਪੱਸਿਆ ਕਰ ਦਿੱਤੀ ਹੈ ਜੇ ਸਾਰੀ ਦੁਨੀਆਂ ਦੇ ਮਨੁੱਖ ਅੰਮ੍ਰਿਤਪਾਨ ਕਰ ਲੈਣ ਸਾਰੀ ਦੁਨੀਆਂ ਦੇ ਮਨੁੱਖ ਜਿੰਨੀ ਦੇਰ ਤੱਕ ਸ੍ਰਿਸ਼ਟੀ ਆ ਉਨੀ ਦੇਰ ਤੱਕ ਅੰਮ੍ਰਿਤ ਧਾਰੀਏ ਹੋ ਜਾਣ ਸਾਰੇ ਖਾਲਸੇ ਖਾਲਸਾ ਹੋ ਜਾਏ ਕਹਿੰਦੇ ਮੇਰੀ ਤਪੱਸਿਆ ਤਾਂ ਵੀ ਨਹੀਂ ਮੁੱਕ ਸਕਦੀ ਕਲਯੁੱਗ ਦਾ ਸਮੇਂ ਤੁਸੀਂ ਆਪਣੀ ਤਪੱਸਿਆ ਨਾਲ ਹੀ ਤਰ ਸਕੋਗੇ ਮੇਰੇ ਪੁੱਤਰੋ ਮੇਰੇ ਬੇਟੇ ਬਣਨ ਦੀ ਦੇਰ ਹੈ ਮੈਂ ਆਪਣੀ ਤਪੱਸਿਆ ਦਾ ਹਿੱਸਾ ਦੇ ਕੇ ਤੁਹਾਡੀ ਕਲਿਆਣ ਕਰ ਦਊਂਗਾ ਤੁਹਾਨੂੰ ਨਹੀਂ ਚਿੰਤਾ ਦੀ ਲੋੜ ਪਰ ਬਜਰ ਕਰੈਤੀ ਹੋ ਕੇ ਨਹੀਂ ਜੀਣਾ ਜੇ ਕੋਈ ਕਹੇ ਜੀ ਇਹ ਕਲਪਤ ਬਾਤ ਹੈ ਮੈਂ ਪ੍ਰਤੱਖ ਇੱਕ ਤੁਹਾਨੂੰ ਇੱਕ ਮਿਸਾਲ ਦੇ ਦੇਣਾ ਮੈਂ ਮਹਾਰਾਜਾ ਜਨਕ ਭਾਈ ਗੁਰਦਾਸ ਇਹ ਵਾਰਤਾ ਲਿਖਦੇ ਨੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਵਾ ਸੁਖਵਾਸੀ ਜੰਮ ਪਰ ਗਿਆ ਪੁਕਾਰ ਸੁਣ ਬੇਲਾਵਰ ਜੀ ਨਰਕਣ ਵਾਸੀ ਜਾ ਕੇ ਕਹਿਣ ਲੱਗਿਆ ਇਹ ਡੰਡਰੌਲਾ ਹੈ ਜੀ ਬਾਅਦ ਕਹਿੰਦੇ ਜਿਹੜੇ ਪਾਪੀ ਪਾਪ ਕਰਦੇ ਸੀ ਨਰਕਾਂ ਚ ਹੁਣ 18 ਨਰਕ ਨੇ 18 ਨਰਕ ਮਨਮੁਖ ਭੋਗਾਇਆ ਭੋਗ ਰਹੇ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਇਹ ਤਾਂ ਹੁਣ ਹੈ ਕਰਨਗੇ ਹੋਰ ਕੀ ਕਰਨਗੇ ਮਹਾਰਾਜਾ ਜਨਕ ਦਾ ਹਿਰਦਾ ਬਹੁਤ ਨਰਮ ਸੀ ਕਹਿੰਦੇ ਬਈ ਮੈਨੂੰ ਮਰ ਜਾ ਦੇਖ ਲੈਣ ਦੋ ਜਦ ਦੇਖਿਆ ਫਿਰ ਸਾਰੀ ਸ਼ਾਂਤ ਹੋ ਗਏ ਨਾਰਕੀ ਜੀਵ ਹੱਥ ਜੋੜਨ ਮਹਾਰਾਜ ਜਾਂ ਤਾਂ ਸਾਡੇ ਕੋਲ ਆਉਂਦੇ ਹੀ ਨਾ, ਕਿਉਂਕਿ ਸਾਨੂੰ ਸੁਖਦਾਨ ਭਵੇ ਨਹੀਂ ਸੀ ਰਿਹਾ, ਆ ਹੁਣ ਸਾਨੂੰ ਸੁਖਦਾਨ ਭਾਵੋਗੇ, ਹੁਣ ਸਾਨੂੰ ਛੱਡ ਕੇ ਨਾ ਜਾਇਓ ਮਹਾਰਾਜ, ਜਾਓਗੇ ਮੁੜ ਕੇ ਫਿਰ ਦੁਖੀ ਹੋਵਾਂਗੇ। ਰਾਜਾ ਜਨ ਕਹਿੰਦਾ ਮੈਂ ਨਹੀਂ ਛੱਡ ਕੇ ਜਾਂਦਾ, ਧਰਮਰਾਜ ਨੂੰ ਆਖੇ ਹੁਣ ਸਬਰਾਂ ਦੀ ਕਰਮਾਂ ਦੀ। ਕਹਿੰਦਾ ਮਹਾਰਾਜ ਮੇਰੇ ਤੇ ਤਰਸ ਕਰੋ, ਮੈਂ ਮਾਲਕ ਨਹੀਂ ਹਾਂ, ਹਾਂ ਸੇਵਕ, ਮੈਂ ਤਾਂ ਸੇਵਕ ਹਾਂ, ਠਾਕਰ ਅਵਨਾਸੀ, ਮਾਰੇਗਾ ਮੇਰਾ ਠਾਕਰ, ਮਸਾਂ ਬੰਨੇ ਨੇ ਇਹ ਪਾਪੀ ਪਾਪ ਕਰਨ ਵਾਲੇ, ਬਦਮਾਸ਼ ਇੱਕ ਛੱਡਿਆ ਵਕਤ ਸਾਰੀ ਕਲੋਨੀ ਨੂੰ ਬਖਤ ਪਾ ਦਿੰਦਾ, ਇੰਨੇ ਛੱਡ ਦਿੱਤੇ ਤਾਂ ਇਹ ਤਾਂ ਇਹਨਾਂ ਦੇ ਜਾ ਕੇ ਡੰਡਰੋਲਾ ਪਾ ਦੇਣਾ, ਮਾਰਤ ਲੋਕ ਦੇ ਵਿੱਚ ਨਹੀਂ ਮਹਾਰਾਜ, ਇਹ ਛੱਡਣ ਵਾਲਾ ਨਹੀਂ ਇਹਨਾਂ ਚ ਕੋਈ, ਇਹਨਾਂ ਨੇ ਪਾਪ ਕੀਤੇ ਨੇ, ਉਹਦਾ ਦੁੱਖ ਨਰਕ ਹੋ। ਮਹਾਰਾਜਾ ਜਨ ਕਹਿਣਗੇ ਕੋਈ ਉਪਾਅ ਹੈ? ਕਹਿੰਦੇ ਇੱਕ ਹੈ, ਇਹਨਾਂ ਦੇ ਪਾਪਾਂ ਦੇ ਬਦਲੇ ਕੋਈ ਪੁੰਨ ਕਰਮ ਇਹਨਾਂ ਦੇ ਦੇ ਨਰਕਾਂ ਚੋਂ ਨਿਕਲ ਸਕਦੇ। ਕਹਿਣ ਲੱਗੇ ਠੀਕ, ਤੂੰ ਆਪਣੇ ਢੰਗ ਤਰੀਕੇ ਦੇ ਨਾਲ ਮੇਰੇ ਨਾਮ ਚਿੰਤਨ ਦਾ ਤੋਲ ਮਾਪ ਕਰ ਲੈ, ਆਪ ਕਿੰਨਾ ਕੁ ਹੋ ਸਕਦਾ ਵੀ ਇੱਕ ਪਾਸੇ ਮੇਰਾ ਕੀਤਾ ਹੋਇਆ ਜਪ ਤਪ ਇੱਕ ਘੜੀ ਦਾ ਸਿਮਰਨ ਉਹੀ 24 ਮਿੰਟ ਬਣਦੀ ਹੈ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀ ਆਉਂਦੇ, ਏਕ ਘੜੀ ਕੇ ਕਾਰਨ ਪਾਪੀ ਤਰੇ ਅਨੇਕ, ਐਸਾ ਸਿਮਰਨ ਜਾਣ ਕੇ ਸੰਤਾਂ ਪਕੜੀ ਟੇਕ, ਜਗ ਵਿੱਚ ਸਿਮਰਨ ਸਾਰ ਹੈ ਵਿਸਰੇ ਘੜੀ ਨਾ ਏਕ। ਇੱਕ ਘੜੀ ਦਾ ਸਿਮਰਨ ਕੀਤਾ, 18 ਨਰਕ ਸਾਰੇ ਦੇ ਸਾਰੇ ਖਾਲੀ ਕਰ ਦਿੱਤੇ, ਪਾਸੰਗ ਪਾਪ ਨਾ ਪੁੱਜੇ, ਤਕੜੀ ਗੱਡੀ ਤੇ ਉਹਨਾਂ ਦਾ ਪਲੜ ਜਿਹੜਾ ਇੱਕ ਘੜੀ ਦਾ ਸਿਮਰਨ ਕੀਤਾ ਹੋਇਆ, ਜਿਹਨੇ ਸਿਮਰਨ ਕੀਆ ਵਿਵੇਕ, ਬਿਬ ਜਮਾ ਏਕ, ਇੱਕ ਹੋ ਕੇ ਪਰਮਾਤਮਾ ਨਾਲ ਏਕਾਗਰ ਮਨ, ਉਹਦੀ ਗੱਲ ਹੈ। ਤੇ ਹੁਣ ਚਾਰ ਯੁੱਗ ਸਿਮਰਨ ਕਰਨ ਵਾਲੇ ਬਾਪੂ ਦਾ ਮਹਾਤਮ ਕੌਣ ਮੁਕਾ ਦੂਗਾ? ਚਾਰ ਘੜੀਆਂ ਦੇ ਨੇ ਤਾਂ ਸਾਰੇ ਨਰਕ ਖਾਲੀ ਹੋ ਗਏ ਸੀ, ਅਸੀਂ ਤਾਂ ਗੁਰੂ ਕੇ ਸਿੱਖ ਅੰਮ੍ਰਿਤਧਾਰੀ ਹਾਂ, ਉਹ ਤਾਂ ਲੱਗਦੇ ਵੀ ਕੁਛ ਨਹੀਂ ਸੀ ਮਹਾਰਾਜ ਦੇ ਜਨਕ ਦੇ, ਅਸੀਂ ਤਾਂ ਬਾਪੂ ਦੇ ਜੁੰਮੇ ਲੱਗਦੇ ਹਾਂ ਵੀ ਤੇਰੇ ਹਾਂ। ਮਹਾਰਾਜ ਕਹਿੰਦੇ ਗੁਰਸਿੱਖੋ, ਮੈਂ ਕਦੀ ਕੰਮ ਨਹੀਂ ਕੀਤਾ ਕਿ ਮੇਰੇ ਚਾਰੇ ਲਾਲ ਮੇਰੇ ਆਂਗਨ ਦੇ ਵਿੱਚੋਂ, ਮੇਰੀ ਗੋਦ ਦੇ ਵਿੱਚੋਂ ਮੇਰੇ ਪੁੱਤਰ ਚਲੇ ਗਏ, ਮੇਰਾ ਅਜੀਤ ਜੁਝਾਰ ਚਲਿਆ ਗਿਆ, ਮੇਰਾ ਜੋਰਾਵਰ ਸਿੰਘ ਫਤਿਹ ਚਲਿਆ ਗਿਆ। ਕਹਿੰਦੇ ਮੈਨੂੰ ਕੋਈ ਗਮ ਨਹੀਂ, ਗਮ ਹੋਏਗਾ ਉਦਣ ਜਿੱਦਣ ਮੇਰੇ ਅੰਮ੍ਰਿਤਧਾਰੀ ਸਿੰਘ ਦਾ ਨਿੱਕਾ ਜਿਹਾ ਬੇਟਾ, ਤੇ ਜੇ ਉਹ ਅੰਮ੍ਰਿਤਧਾਰੀ ਨਾ ਹੋਇਆ, ਜੇ ਉਹ ਸਿੱਖੀ ਤੋਂ ਪਤਿਤ ਹੋਇਆ, ਤਾਂ ਫਿਰ ਉਸ ਦਿਨ ਮੈਂ ਕਹਾਂਗਾ ਕਿ ਮੈਂ ਤਾਂ ਆਪਣਾ ਫਤਿਹ ਸਿੰਘ ਦੇਖਣਾ ਚਾਹੁੰਦਾ ਸੀ ਤੇਰੇ ਨਿੱਕੇ ਜਿਹੇ ਬੱਚੇ ਵਿੱਚ, ਇਹ ਕੀ ਤੁਰਿਆ ਜਾ ਰਿਹਾ ਬੱਬਰ ਸ਼ੇਰ ਦੇ ਨਾਲ, ਇਹ ਸ਼ੇਰ ਦਾ ਬੱਚਾ ਨਹੀਂ। ਮਹਾਰਾਜ ਕਹਿੰਦੇ ਸਿੱਖ ਦੇ ਪੁੱਤਰ ਨੂੰ ਮੈਂ ਆਪਣਾ ਬੇਟਾ ਸਮਝਾਂਗਾ, ਅੰਮ੍ਰਿਤ ਛਕੋ ਜਿਹਨਾਂ ਨੇ ਨਹੀਂ ਛਕਿਆ। ਇੱਕ ਬਾਤ ਗੁਰਮੁਖਾਂ ਨੇ ਪੁੱਛੀ ਸੀ, ਉਹ ਵੀ ਮੈਂ ਬੇਨਤੀ ਕਰਦੇ ਹਾਂ। ਕਹਿੰਦੇ ਜੀ ਵੀ ਇਹ ਤਾਂ ਗੱਲ ਮੰਨ ਲਈ, ਕਿਉਂਕਿ ਤਾਰੀਖ ਤੁਹਾਡੇ ਸਾਹਮਣੇ ਹੈ ਵੀ ਮਾਤਾ ਸਾਹਿਬ ਕੌਰ ਜੀ ਦਾ 18 ਵੈਸਾਖ 1757 ਬਿਕਰਮੀ ਸਮੇਂ 'ਚ ਮਹਾਰਾਜ ਸਾਹਿਬ ਜੀ ਦੇ ਨਾਲ ਸ਼ਾਦੀ ਹੋਈ ਹੈ। 1 ਸਾਲ 18 ਦਿਨ ਬਾਅਦ ਅੰਮ੍ਰਿਤ ਤਿਆਰ ਹੋਣ ਤੋਂ ਬਾਅਦ, ਪਤਾ ਸੀ ਕਿਤੇ ਪਹਿਲਾਂ ਹੀ ਨਹੀਂ ਸੀ ਆ ਕੇ ਪਾ ਗਈ ਮਾਤਾ, ਇਸ ਕਰਕੇ ਤਾਂ ਲਿਖਤ ਪੜ੍ਹਦੇ ਵਿੱਚ ਹੈ ਬਾਤ। ਜਿਹੜੇ ਸਾਡੇ ਵੀਰਾਂ ਨੂੰ ਭੁਲੇਖਾ ਪਿਆ ਵੀ ਮਾਤਾ ਸਾਹਿਬ ਕੌਰ ਨੇ ਪਤਾਸੇ ਪਾਏ, ਉਹਦਾ ਇੱਕ ਕਾਰਨ ਹੈ, ਉਹਦੇ ਵਿੱਚ ਭਾਵਨਾ ਬੜੀ ਸ਼ੁੱਧ ਹੈ, ਭਾਵਨਾ ਨਹੀਂ ਮਾੜੀ ਹੈ, ਉਹ ਭੁਲੇਖਾ ਹੈ, ਭੁਲੇਖਾ ਕਿਸੇ ਨੂੰ ਪੈ ਸਕਦਾ ਵੀ ਗੁਰਦੁਆਰੇ ਸਾਹਿਬ ਜਿਹੜਾ ਕੋਈ ਦੁੱਧ ਲੈ ਕੇ ਆਵੇ ਉਹਦਾ ਬਰਤਨ ਖਾਲੀ ਨਹੀਂ ਮੋੜਿਆ ਜਾਂਦਾ, ਉਹਦੇ ਚਾਹੇ ਦੇਗ ਪਾਈ ਜਾਂਦੀ, ਵਿਆਹ ਲੈ ਜੇ ਤੂੰ ਦੁੱਧ ਲੈ ਕੇ ਆਏ ਆ ਪਾਇਆ ਜਾਂਦਾ ਵੀ ਮਾਤਾ ਨੇ ਝੋਲੀ ਜੀ ਪਤਾਸੇ ਪਾਏ ਤੇ ਮਹਾਰਾਜ ਨੇ ਖਾਲਸਾ ਪੰਥ ਉਹਦੀ ਝੋਲੀ ਜੀ ਪਾਤਾ, ਇਹ ਭੁਲੇਖਾ ਪੈ ਗਿਆ, ਇਹ ਨਹੀਂ ਪਤਾ ਹੈ। ਮਾਤਾ ਅਜੀਤ ਕੌਰ ਨੇ ਪਤਾਸੇ ਪਾਏ। ਮਹਾਰਾਜ ਸਾਹਿਬ ਨੇ ਜਿਵੇਂ 6ਵੇਂ ਜਾਮੇ ਵਿੱਚ ਆਪਣੇ ਤਿੰਨੇ ਹੀ ਮਹਿਲਾਂ ਨੂੰ ਉਹਨਾਂ ਤਿੰਨਾਂ ਦੀ ਗੋਦ ਭਰ ਦਿੱਤੀ, ਤਿੰਨਾਂ ਨੂੰ ਸੰਤਾਨ ਦਿੱਤੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਜਦੋਂ ਦਮਦਮੇ ਸਾਹਿਬ ਦੇ ਮੁਕਾਮ ਪਰ ਗਏ ਨਾ, ਕਿਤੇ ਉਹ ਸੀਨ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਦੇ ਵਿੱਚ, ਮਾਤਾ ਸੁੰਦਰ ਕੌਰ ਔਰ ਮਾਤਾ ਸਾਹਿਬ ਕੌਰ, ਮਾਤਾ ਅਜੀਤ ਕੌਰ ਤਾਂ ਸੱਚਖੰਡ ਜਾ ਬੜਾ ਦੇ, ਮਾਤਾ ਸੁੰਦਰ ਕੌਰ ਦਾ ਇੱਕੋ ਹੀ ਬੇਟਾ ਸੀ ਅਜੀਤ ਸਿੰਘ, ਅਤੇ ਮਾਤਾ ਅਜੀਤ ਕੌਰ ਦੇ 3 ਬੇਟੇ ਸੀ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ। ਨਾ ਮਾਤਾ ਗੁਜਰ ਕੌਰ ਦਿਸਦੀ ਹੈ, ਨਾ ਸਾਹਿਬਜ਼ਾਦੇ ਦਿਸਦੇ ਹੈ, ਬੇਬਲ ਹੋ ਗਈ, ਇੱਧਰ ਉੱਧਰ ਦੇਖਦੀ ਰਹੀਆਂ, ਦੇਖਦੀਆਂ ਰਹੀਆਂ, ਮਾਤਾ ਸਾਹਿਬ ਕੌਰ ਬਹੁਤ ਬੇਚੈਨ ਸੀ। ਮਹਾਰਾਜ ਕਹਿਣਗੇ ਸਾਹਿਬ ਕੌਰ ਕੀ ਦੇਖਦੀ ਹੈ? ਕਹਿਣ ਲੱਗੀ ਮੈਂ ਆਪਣੇ ਫਤਿਹ ਸਿੰਘ ਨੂੰ ਦੇਖ ਰਹੀ ਹਾਂ, ਮੇਰਾ ਫਤਿਹ ਸਿੰਘ ਨਹੀਂ ਦਿਸਦਾ। ਕਿਉਂਕਿ ਮਾਤਾ ਸਾਹਿਬ ਕੌਰ ਨਾਲ ਫਤਿਹ ਸਿੰਘ ਬਹੁਤ ਸਨੇਹ ਕਰਦਾ ਸੀ, ਜੋਰਾਵਰ ਸਿੰਘ ਬਹੁਤ ਸਨੇਹ ਕਰਦਾ, ਪਰ ਫਤਿਹ ਸਿੰਘ ਗੱਲ ਕਰਦਾ ਸੀ ਮਹਾਰਾਜ ਮੇਰਾ ਫਤਿਹ ਸਿੰਘ ਨਹੀਂ। ਉਹ ਛੋਟੀ ਮਾਂ ਨੂੰ ਦੇਖਦਿਆਂ ਨੱਠ ਕੇ ਮੇਰੀ ਗੋਦ ਚ ਵੜਦਾ ਸੀ, ਅੱਜ ਫਤਿਹ ਸਿੰਘ ਕਿੱਥੇ ਹੈ? ਕਹਿਣ ਲੱਗੇ ਸਾਹਿਬ ਕੌਰ ਫਤਿਹ ਸਿੰਘ ਕਦੀ ਵੀ ਤੇਰੀ ਗੋਦ ਵਿੱਚ ਨਹੀਂ ਆਏਗਾ। ਮਾਤਾ ਸੁੰਦਰ ਕੌਰ ਨੇ ਕਿਹਾ ਮਹਾਰਾਜ ਕੈਸਾ ਬਚਨ, ਮੇਰੀ ਸੱਸ ਮਾਂ ਸਕੀ ਮਾਂ ਨਾਲੋਂ ਪਿਆਰੀ ਉਹ ਨਹੀਂ ਦਿਸਦੀ। ਕਹਿਣ ਲੱਗੇ ਅਗਿਆਨੀਆਂ ਵਾਲੀਆਂ ਗੱਲਾਂ ਨਾ ਕਰੋ, ਆਪਣੀ ਆਪਣੀ ਡਿਊਟੀ ਕਰਕੇ ਸਭ ਸੱਚਖੰਡ ਜਾ ਵਰਤੇ। ਮਾਤਾਵਾਂ ਇੰਨਾ ਵਿਰਾਗ ਕੀਤਾ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਬ੍ਰਹਮ ਗਿਆਨੀ ਵੀ ਅੱਖਾਂ ਭਰ ਭਰ ਕੇ ਰੋਏ। ਕਿਤੇ ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖੋ। ਮਾਤਾ ਸਾਹਿਬ ਕੌਰ ਇੰਨੀ ਰੋਈ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚੁੱਪ ਕਰਾਉਣਾ ਚਾਹੁੰਦੇ, ਸਾਹਿਬ ਕੌਰ ਮੈਨੂੰ ਲੱਗਦਾ ਜੇ ਅਜੀਤ ਕੌਰ ਜਿਉਂਦੀ ਹੁੰਦੀ ਇੰਨਾ ਤਾਂ ਉਹ ਵੀ ਨਹੀਂ ਸੀ ਰੋਂਦੀ ਜਿਹਦੇ ਭੁੱਖ ਤੋਂ ਪੈਦਾ ਹੋਏ। ਕਹਿਣ ਲੱਗੀ ਮਹਾਰਾਜ ਮੇਰੇ ਇਤਨੇ ਭਾਗ ਤਾਂ ਨਹੀਂ ਸਨ ਕਿ ਕੋਈ ਸਾਹਿਬਜ਼ਾਦਾ ਮੇਰੀ ਕੁੱਖ ਤੋਂ ਜਨਮ ਲੈਂਦਾ। ਤੁਸੀਂ ਜਤ ਸਤ ਦੇ ਵਿੱਚ ਪ੍ਰਣ ਕਰ ਲਿਆ ਸੀ ਨਾ ਕਿ ਡੋਰਾ ਕੁਆਲਾ ਰੱਖਣਾ, ਪਰ ਮੈਨੂੰ ਤੇਰੇ ਪੁੱਤਰ ਛੋਟੀ ਮਾਂ ਕਹਿ ਕਰਦੇ ਸੀ। ਅੱਜ ਛੋਟੀ ਮਾਂ ਕਹਿਣ ਵਾਲਾ ਕੋਈ ਵੀ ਨਹੀਂ ਰਿਹਾ ਚਾਰਾਂ ਦੇ ਵਿੱਚੋਂ। ਮਹਾਰਾਜ ਕਹਿੰਦੇ ਸਾਹਿਬ ਕੌਰ ਮੈਂ ਇਹਨਾਂ ਦੀ ਝੋਲੀ ਪੁੱਤਰ ਪਾਏ ਨੇ, ਇਹਨਾਂ ਦੇ ਜਿਸਮ ਤੋਂ ਪੈਦਾ ਕੀਤੇ ਨੇ, ਤੂੰ ਝੋਲੀ ਕਰ, ਮੈਂ ਤੇਰੀ ਝੋਲੀ ਵਿੱਚ ਐਸਾ ਪੁੱਤਰ ਪਾ ਦੇਣਾ ਜਿਹਦਾ ਕਦੇ ਮਰੇਗਾ ਹੀ ਨਹੀਂ। ਇਹਨਾਂ ਦੇ ਸਾਹਿਬਜ਼ਾਦੇ ਤਾਂ ਸ਼ਹੀਦ ਹੋ ਗਏ, ਤੇਰਾ ਪੁੱਤਰ ਅਮਰ ਰਹੇਗਾ। ਉਹ ਦਿਨ ਖਾਲਸਾ ਪੰਥ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਪਾ ਦਿੱਤਾ। ਇਸ ਕਰਕੇ ਭਾਈ ਮਾਤਾ ਸਾਹਿਬ ਕੌਰ ਦਾ ਲਾਡਲਾ ਵੱਜਦਾ ਹੈ ਖਾਲਸਾ ਪਤਾਸ਼ੇ ਤਾਂ ਮਾਤਾ ਅਜੀਤ ਕੌਰ ਨਹੀਂ ਪਾਏ, ਪਰ ਮਾਤਾ ਸਾਹਿਬ ਕੌਰ ਜੀ ਦਾ ਪੁੱਤਰ ਹੈ। ਦਲਾ ਦਿਓ ਇੱਕ ਮਾਂ ਇੱਕ ਪਿਓ, ਜਿਹੜੇ ਜਿਹੜੇ ਬੱਚੇ ਇੱਕ ਮਾਤਾ ਪਿਤਾ ਤੋਂ ਪੈਦਾ ਹੋਣ ਉਹਨਾਂ ਦਾ ਵੈਰ ਆਪਸ ਵਿੱਚ ਕਿਉਂ ਹੋਵੇ? ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਇਹ ਪਾਠ ਕਦੀ ਭੁੱਲਣਾ ਨਹੀਂ। ਗੁਰੂ ਕਿਰਪਾ ਕਰੇ ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ, ਬਹੁਤ ਧੰਨਵਾਦ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਾਉਣ ਦੀ ਡਿਊਟੀ ਪੰਜ ਪਿਆਰਿਆਂ ਦੀ, ਜਿਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਤੇ ਹੈ, ਉਹਨਾਂ ਦਾ ਗੁਰਮੁਖਾਂ ਦਾ ਵੀ ਬਹੁਤ ਧੰਨਵਾਦ ਹੈ। ਮਹਾਰਾਜ ਸਾਹਿਬ ਕਹਿਣ ਲਈ ਗੁਰਸਿੱਖੋ ਪੰਜ ਫੁੱਟ ਜਿਹਦੇ ਅੰਦਰ ਲੰਘ ਗਏ ਇੱਕ ਵਾਰ 84 ਚ ਨਹੀਂ ਜਾਏਗਾ। ਹਾਂ ਜੇ ਕਿਤੇ ਢਿੱਲ ਮੱਠ ਹੋ ਗਈ, ਰਹਿਤ ਬਹਿਤ ਦੀ ਕੁਛ ਹੋਰ ਹੋ ਗਿਆ, ਬ੍ਰਹਮ ਗਿਆਨ ਤੱਕ ਨਹੀਂ ਪਹੁੰਚ, ਕਹਿੰਦੇ ਅਗਲਾ ਜਨਮ ਗੁਰਸਿੱਖਾਂ ਦੇ ਘਰ ਜਨਮ ਦੇ ਹੋਣਾ। ਮਹਾਰਾਜ ਜੀ ਫੇਰ ਢਿੱਲਾ ਮੱਠਾ ਕਹਿੰਦੇ ਉਦੋਂ ਅਗਲਾ ਜਨਮ, ਅਖੀਰ ਨੂੰ ਮਹਾਰਾਜ ਕੇ 10,000 ਸਾਲ ਤੱਕ ਮੈਂ ਮੁੜ ਮੁੜ ਕੇ ਗੁਰਸਿੱਖਾਂ ਦੇ ਘਰ ਜਨਮ ਦੇਊਂਗਾ, ਤੇ ਕਦੇ ਤਾਂ ਤਿਆਰ ਪ੍ਰਤਿਆਰ ਰਹਿ ਕੇ ਬ੍ਰਹਮ ਗਿਆਨ ਤੱਕ ਪਹੁੰਚ ਕੇ ਸੱਚਖੰਡ ਪਹੁੰਚੇਗਾ, ਤੇ ਉਹਨੂੰ ਹੋਰ ਜਪ ਤਪ ਕਰਨ ਦੀ ਲੋੜ ਨਹੀਂ। ਐਡੀ ਵੱਡੀ ਛੋੜ ਅੰਮ੍ਰਿਤ ਛਕਣ ਵਾਲਿਆਂ ਨੂੰ ਦਿੱਤੀ ਤਾਂ ਜ਼ਰੂਰੀ ਆ ਅੰਮ੍ਰਿਤ ਛਕਣਾ ਗੁਰੂ ਪਿਆਰੇ। ਹੋਰ ਵੀ ਬਹੁਤ ਸਾਰੀਆਂ ਵਿਚਾਰ ਹੈ, ਪਰ ਇਹ ਵਡਮੁੱਲੀ ਵਿਚਾਰ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਜੋ ਸੁਣੀ ਹੈ ਆਪ ਨੂੰ ਸੁਣਾ ਦਿੱਤੀ ਹੈ। ਹੁਣ ਸਮਾਂ ਅੱਜ ਬਹੁਤ ਇਹਨਾਂ ਨੇ ਖੁੱਲ੍ਹਾ ਸਾਸਨ ਜੀ ਸਮੇਂ ਤੇ ਉਹਦੇ ਵਿੱਚ ਹੋਰ ਆਨੰਦ ਆ ਗਿਆ, ਕਿਉਂਕਿ ਇਕੱਲੀ ਗਿਣਤੀ ਮਿਣਤੀ 'ਚ ਕੀ ਆਨੰਦ ਆਉਣਾ ਸੀ, ਨਾਲ ਉਹ ਵੀ ਜ਼ਰੂਰੀ ਸੀ ਅਤੇ ਇਹ ਵੀ ਜ਼ਰੂਰੀ ਸੀ। ਅਤੇ ਹੁਣ ਅਗਲਾ ਪ੍ਰੋਗਰਾਮ ਬਾਬਾ ਲੱਖਾ ਸਿੰਘ ਜੀ ਆਪ ਹੀ ਦੱਸ ਦਿੰਦੇ ਹੈ, ਜਿਸ ਪ੍ਰਕਾਰ ਮਰਿਆਦਾ ਹੈ ਉਹਦੇ ਅਨੁਸਾਰ ਸਥਾਨਕ ਮਰਿਆਦਾ ਵਿੱਚ ਕਿਸੇ ਨੂੰ ਕੋਈ ਦਖਲਅੰਦਾਜ਼ੀ ਕਰਨ ਦਾ ਨਹੀਂ ਹੁੰਦਾ, ਇਸ ਕਰਕੇ ਜੋ ਸਥਾਨਕ ਮਰਿਆਦਾ ਇਹ ਆਪਣੀ ਉਹ ਪੂਰੀ ਕਰ ਲੈਣ, ਅਤੇ ਦਾਸ ਇੱਥੇ ਆਪਦੇ ਨੂੰ ਫਤਿਹ ਬੁਲਾਏਗਾ, ਅਤੇ ਨਾਲ ਜੋ ਕੈਂਸਰ ਦੀ ਗੱਲ ਹੈ ਉਹ ਜਦੋਂ ਮਹਾਰਾਜ ਸ਼ਬਦ ਮੁੱਖ ਵਾਕ ਹੋ ਜਾਏਗਾ ਉਸ ਤੋਂ ਬਾਅਦ, ਕਿਉਂਕਿ ਉਹ ਭਜਨ ਸਿਮਰਨ ਦੀਆਂ ਗੱਲਾਂ ਤਾਂ ਹੈ ਨਹੀਂ, ਅਤੇ ਇਹ ਇੰਨੀਆਂ ਕੁ ਜਿਹੜੀਆਂ ਗੱਲਾਂ ਇਹ ਇੱਕ ਹਿੱਸਾ ਅਲੱਗ ਹੈ ਗੁਰੂ ਦੇ ਨਾਲ ਸਮਝਣਾ। ਗੁਰੂ ਇੱਥੇ ਵੀ ਵਰਤ ਰੱਖੀ ਜਾਂਦੀਆਂ, ਵਾਹਿਗੁਰੂ ਸੱਚੇ ਪਾਤਸ਼ਾਹ। ਮੈਂ ਤਾਂ ਕਿਹਾ ਕਿ ਇਡੀਏ ਰਹਿ ਗਿਆ ਵਰਤ, ਬੀਬੀ ਉਹ ਤੁਸੀਂ ਵਰਤ ਇੱਥੇ ਵੀ ਲੈ ਆਈ ਆ। ਜਿਹੜਾ ਵਰਤ ਹੈ ਇਹਨੂੰ ਮਹਾਰਾਜ ਪਤਾ ਕੀ ਕਹਿੰਦੇ ਆ, ਤਕਲੀਫ ਨਹੀਂ ਸਮਝਣੀ ਬੀਬੀਆਂ ਨੇ, ਕਹਿੰਦੇ ਅੰਨ ਛੋੜ ਕਰੇ ਪਖੰਡ, ਨਾ ਹੋ ਸਵਾਗਣ ਨਾ ਹੋ ਰੰਡ। ਲੈ ਇਦੋਂ ਬੜੀ ਹੋਰ ਕੀ ਕਹਿ ਦੇਣ ਮਹਾਰਾਜ ਭਾਈ, ਅਜੇ ਵੀ ਵਰਤ ਰੱਖਣਾ ਤੁਹਾਡੀ ਮਰਜ਼ੀ ਆ। ਫਿਰ ਵਰਤ ਕਿਉਂ ਚੱਲਿਆ ਸੀ, ਇਹਦੀ ਪਰੰਪਰਾ ਕਿਉਂ ਚੱਲੀ ਸੀ? ਹੁਣ ਗਾਹ ਗੱਲ ਵਧਾਈ ਆ ਤੇ ਕੱਲ ਨੂੰ ਜੋ ਬੰਦੇ ਵੀ ਜਾਣੇ, ਨਾਲ ਮੇਰਾ ਵੀ ਸਾਧਰੇ ਸਾਧਰੀ ਆ, ਮੇਰਾ ਵੀ ਜਾਣਦਾ, ਇਸ ਕਰਕੇ ਮੈਨੂੰ ਵੀ ਲੇਟ ਨਾ ਕਰਦਾ, ਸਾਰੇ ਕੱਪੜੇ ਵੀ ਨੀ ਪਾਏ ਟੈਸੀ ਦੇ ਵਿੱਚ। ਇਹ ਦੂਸਰੀ ਬਾਤ ਹੈ, ਇਹ ਰਣਜੀਤ ਸਿੰਘ ਬੈਠਾ ਕਹਿੰਦਾ ਮੈਂ ਪਾ ਦਿਉ। ਤੇ ਦੂਸਰੀ ਬਾਤ ਇਹ ਵੀ ਹੈ ਗੁਰੂ ਪਿਆਰਿਓ, ਕਿ ਜੋ ਆਪ ਜੀ ਨੇ ਆਦਰ ਦਿੱਤਾ ਇਹ ਤੁਹਾਡੇ ਸਨੇਹ ਦੀ ਕੋਈ ਸੀਮਾ ਨਹੀਂ ਰਹੀ। ਸੱਤੇ ਦਿਨ ਇਤਨੀ ਇਕੱਤਰਤਾ ਹੋਈ ਔਰ ਨਾਲ ਦੁੱਖ ਨਿਵਾਰਨ ਗੁਰਦੁਆਰੇ ਸਾਹਿਬ ਵੀ ਉੱਥੇ ਵੀ ਅਨਾਊਂਸ ਹੋਇਆ, ਇਹ ਖੁੱਲ੍ਹਾ ਟਾਈਮ ਦੀ ਗਾਨ, ਅਤੇ ਇੱਥੇ ਵੀ ਅਨਾਊਂਸ ਹੋਇਆ। ਮੈਂ ਤੁਹਾਡੀ ਇਸ ਭਾਵਨਾ ਦੀ ਕਦਰ ਕਰਦਾ, ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਕਿਰਪਾ ਕਰੇ ਜਾਣਾ ਕਿੱਥੇ ਜਾਊਗਾ, ਜਿਹੜੇ ਚੱਲਦੇ ਵੀ ਉੱਥੇ ਥੋੜ੍ਹੀ ਜਾਊਂਗਾ, ਜਿਹੜੇ ਚੱਲਦੇ ਨੇ ਉੱਥੇ ਜਾਊਂਗਾ। ਇਹ ਇੱਕ ਕਮੇਟੀ ਵਾਲੇ ਆਏ ਮੇਰੇ ਕੋਲ, ਆ ਮੇਰੇ ਸਾਹਮਣੇ ਬੈਠੇ ਨੇ ਸੱਜਣ, ਉਸ ਵੇਲੇ ਮੌਤ ਸੀ ਜਸਪਾਲ ਸਿੰਘ ਜੀ, ਹੋਰ ਨਾ ਰਹੇ, ਇਹਨਾਂ ਦੇ ਘਰੇ ਘੱਟ ਹੋਇਆ। ਕਹਿੰਦੇ ਜੀ ਉੱਥੇ ਦੀਵਾਨ ਲਾਓ ਕਿ ਇੱਕ, ਮੈਂ ਕਿਹਾ ਲਾ ਤੇ ਦਿਉਂਗਾ, ਤੁਹਾਡੀ ਲੱਤਾਂ ਭਾਰ ਚੱਲਦੀਆਂ, ਐਕੜੀ ਕਿਹਾ ਸੀ ਬਸ। ਕਹਿੰਦੇ ਜੀ ਕਿਉਂ, ਮੈਂ ਕਿਹਾ ਇੱਕ ਰੇਡੂ ਵਾਲੇ ਦੇ ਮਾੜੀ ਜਿਹੀ ਧਮਕੀ ਦਿੱਤੀ ਤੇ ਉੱਥੇ ਤਾਂ ਥੋੜੇ ਪੈਰਾਂ ਦੇ ਹੇਠਾਂ ਜ਼ਮੀਨ ਖਿਸਕ ਜਾਂਦੀ ਹੈ। ਮੈਨੂੰ ਇੰਨਾ ਚਿਰ ਹੋ ਗਿਆ ਇਹਨਾਂ ਨੂੰ ਕੱਟਦਿਆਂ, ਮੈਂ ਕਦੇ ਮਾੜਾ ਨਹੀਂ ਕਿਹਾ, ਉਹ ਮੈਨੂੰ ਰੋਜ਼ ਮਾੜਾ ਕਹੀ ਜਾਣ, ਮੇਰੇ 'ਤੇ ਅਸਰ ਨਹੀਂ ਹੁੰਦਾ। ਮੈਂ ਇਹਨਾਂ ਦਾ ਸਮਾਂ ਧੰਨਵਾਦ ਕਰਦੇ ਵੀ ਸ਼ੁਕਰ ਹੈ ਜੇ ਤੁਸੀਂ ਹੋ, ਆਹ ਕੱਟ ਤੁਸੀਂ ਕਰ ਦਿੰਦੇ ਹੋ ਮੇਰੇ ਵਾਸਤੇ, ਜੇ ਤੁਸੀਂ ਨਾ ਬੋਲੋ ਇੱਥੇ ਐਡਵਰਟਾਈਜਮੈਂਟ ਤਾਂ ਹੋ ਹੀ ਨਹੀਂ ਸਕਦੀ ਹੈ ਜੀ, ਮੈਂ ਕਿਹਨੂੰ ਕਿਹਨੂੰ ਦੱਸੂ ਮੈਂ ਆਇਆ ਹੋਇਆ। ਧੰਨਵਾਦ ਦਾ ਸਮਾਂ ਤੁਹਾਡਾ ਹੈ। ਇਹ ਇਸ ਕਰਕੇ ਮੈਂ ਕਿਹਾ ਵੀ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ, ਕਹਿੰਦੇ ਹਾਂ ਜੀ ਚੱਲਦੇ। ਚਲੋ ਇਸ ਕਰਕੇ ਭਾਈ ਗੁਰੂ ਕਿਰਪਾ ਕਰੇ ਸੰਪਰਦਾ ਦੇ ਅਸਥਾਨ ਜਿਹੜੇ ਬਣ ਰਹੇ ਨੇ ਉੱਥੇ ਪੁਰਾਤਨ ਜਿਹੜੀ ਵਿਚਾਰਧਾਰਾ ਉਹ ਖੁੱਲ੍ਹ ਕੇ ਗੱਲ ਕੀਤੀ ਜਾ ਸਕਦੀ ਹੈ। ਮੈਂ ਇੱਕ ਵਾਰੀ ਸੰਕੇਤ ਮੰਡੀ ਚਲਾ ਗਿਆ, ਨੀਲ ਧਾਰੀਆਂ ਦੀ ਉਹ ਸਾਰੀ ਉੱਥੇ ਜਿਹੜੇ ਕਮਰ ਕਰ ਬੰਨ ਕੇ ਰੱਖਦੇ, ਇਹ ਉਹ ਪ੍ਰਧਾਨ ਵੀ ਉਹਨਾਂ ਦਾ, ਸੈਕਟਰੀ ਵੀ ਉਹਨਾਂ ਦਾ, ਖਜ਼ਾਨਚੀ ਵੀ ਉਹਨਾਂ ਦਾ। ਮੈਂ ਉੱਥੇ ਸਿੱਧਾ ਕੀਰਤਨ ਕਰਨਾ ਸੀ, ਪੰਜ ਸੱਤ ਸਿੰਘ ਸੀ ਨਾਲ, ਮੈਂ ਬਾਬਾ ਜੀ ਵਾਂਗੂ ਬਾਜਾ ਸੁਰ ਕਰਨ ਲੱਗਿਆ। ਮੇਰੇ ਕੰਨ 'ਚ ਨੂੰ ਆ ਕੇ ਕਹਿੰਦਾ ਜੀ ਇੱਕ ਗੱਲ ਸੁਣੇ, ਮੈਂ ਹਾਂ ਜੀ ਦੱਸੋ। ਕਹਿੰਦੇ ਇੱਥੇ ਗੁਰੂ ਮਾਨਿਓ ਗ੍ਰੰਥ ਦੀ ਗੱਲ ਨਾ ਕਿਤੇ ਕਰ ਲਿਓ। ਹੈਂ ਕਿਉਂ? ਮੈਂ ਕਿਹਾ ਚੰਗਾ ਚੰਗਾ, ਮੇਰੇ ਸਮਝ ਆ ਗਈ ਗੱਲ। ਕਿਸੇ ਨੇ ਕਿਹਾ ਸੀ, ਕਹਿੰਦਾ ਮੂਰਖ ਆ ਕਿ ਡੱਬੀ ਚੁੱਕੀ ਫਿਰਦਾ, ਕਿਤੇ ਅੱਗ ਹੀ ਨਾ ਲਾ ਦੇ, ਕਹਿੰਦੇ ਚੰਗਾ ਹੋਇਆ ਯਾਦ ਕਰਾ ਤਾ, ਮੈਂ ਪਹਿਲਾ ਕੰਮ ਆ ਹੀ ਕਰੂੰਗਾ ਹੁਣ। ਮੈਂ ਕਿਹਾ ਊਂ ਤਾਂ ਮੈਂ ਗੁਰੂ ਮਾਨਿਓ ਗ੍ਰੰਥ ਦੀ ਗੱਲ ਕਰਨੀ ਸੀ, ਚੰਗਾ ਹੋਇਆ ਤਾਂ ਯਾਦ ਕਰਾ ਤਾ। ਮੈਂ ਕਿਹਾ ਕਾਇਆ ਹਾਂਡੀ ਕਾਠਕੀ ਨਾ ਉਹ ਜਿਹੜੇ ਬੋਰ ਮੁੜ ਕੇ, ਨਾ ਇਹਨਾਂ ਨੇ ਨੀਲ ਧਾਰੀਆਂ ਨੇ ਮੈਨੂੰ ਸੱਦਣਾ, ਨਾ ਮੈਂ ਵੀ ਅੱਜ ਬਾਜੇ ਤੋਂ ਮੈਨੂੰ ਹਟਾ ਨਹੀਂ ਸਕਦੇ। ਮੈਂ ਅੱਜ ਟਾਣੇ ਵਾਲੀ ਵੀ ਜਾਂ ਭਾਂਡੇ ਵਾਲੀ ਛੱਡੂ ਇਹਨਾਂ ਦੀ ਚਰਨੀ ਗੱਲ। ਹੈਂ ਗੁਰੂ ਮਾਨਿਓ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਮਹਾਰਾਜ ਦੀ ਹਜ਼ੂਰੀ ਤੇਰਾ ਹੌਸਲਾ ਵਾ ਪੈ ਗਿਆ, ਉਹ ਪ੍ਰਧਾਨ ਹੈ ਕਹੇ ਵੀ ਗੁਰੂ ਮਾਨਿਓ ਗ੍ਰੰਥ ਦੀ ਗੱਲ ਨਾ ਕਰੀ, ਤੂੰ ਗੁਰੂ ਹੈ ਬਤਾ। ਮੈਂ ਨਹੀਂ ਛੱਡੀ ਧੜੀ ਟੱਕੀ, ਮੁੜ ਕੇ ਫਿਰ ਮੈਂ ਗਿਆ ਵੀ ਉੱਥੇ, ਮੈਂ ਕਿਹਾ ਇਹਨਾਂ ਦਾ ਮਨ ਖਰਾਬ ਹੋਇਆ। ਇਹ ਕਹਿਣ ਦਾ ਮਤਲਬ ਜਿੱਥੇ ਗੁਰੂ ਦੇ ਨਾਲ ਜੁੜੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ, ਉੱਥੇ ਇੱਕ ਵਾਰੀ ਕਰ ਲਈ ਮੁੜ ਕੇ ਥੋੜ੍ਹੀ ਕਰੂੰਗਾ ਮੈਂ। ਇਸ ਕਰਕੇ ਹੈ ਆਪਣੇ 'ਤੇ ਜਾਣਾ ਭਾਈ, ਸਾਰੇ ਗੁਰਸਿੱਖ ਆਪਾਂ ਇੱਕ ਪਰਿਵਾਰ ਹੈ। ਗੁਰੂ ਨਾਨਕ ਦਾ ਗੁਰੂ ਮਾਰਗ ਦੇ ਸੁਖੀ ਵਸੈ ਮੋਰੋ ਪਰਿਵਾਰ। ਕਿਰਪਾ ਕਰੇ ਅੰਮ੍ਰਿਤਧਾਰੀ ਹੋ ਕੇ ਭਾਈ ਨਿਤਨੇਮੀ ਬਣੋ। ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਬੰਧਕਾਂ ਨਾਲ ਬਣਾ ਕੇ, ਕੋਈ ਬਾਤ ਨਹੀਂ ਹੈ, ਆਪ ਜੀ ਦਾ ਹੁਕਮ ਸਿਰ ਮੱਥੇ, ਬੇਨਤੀ ਨਹੀਂ ਸੰਗਤ ਦਾ ਹੁਕਮ। ਇਸ ਕਰਕੇ ਬਾਬਾ ਜੀ ਦੀ ਨਿਮਰਤਾ ਦੇਖੋ, ਸੰਗਤਾਂ ਦੇ ਜੋੜਿਆਂ 'ਚ ਖੜ੍ਹ ਜਾਂਦੇ ਹੁੰਦੇ ਸੀ। ਸੰਤ ਬਾਬਾ ਬੀਹਾਂ ਸਿੰਘ ਬੁਖਾਰ ਹੋ ਗਿਆ, ਕਹਿੰਦੇ ਜੀ ਬੁਖਾਰ ਡਾਕਟਰ, ਕਹਿੰਦੇ ਡਾਕਟਰ ਦੀ ਲੋੜ ਨਹੀਂ, ਦਵਾਈ ਹੈਗੀ, ਕਹਿੰਦੇ ਜੀ ਦਵਾਈ ਹੈਗੀ ਲਓ ਛੇਤੀ, ਕਹਿੰਦੇ ਸਾਰੀ ਸੰਗਤ ਦੇ ਜੋੜਿਆਂ ਦੀ ਪੰਡ ਬੰਨ ਕੇ ਮੇਰੇ ਸਿਰ 'ਤੇ ਰੱਖ ਦਿਓ। ਰੱਖ ਦਿੱਤੀ, ਬੁਖਾਰ ਉੱਤਰ ਗਿਆ। ਕਹਿੰਦੇ ਮਹਾਰਾਜ ਇਹ ਕੀ ਖੇਡ ਹੈ? ਕਹਿੰਦੇ ਗੁਰਸਿੱਖਾਂ ਕੀ ਹਾਲਤ ਉੜਦੇ, ਪਾਪੀ ਵੀ ਕਰਦੇ। ਸਾਡੇ ਜਦੋਂ ਵੱਡਿਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਸਿਖਾਈਆਂ, ਸਾਨੂੰ ਨਿਵਰਤਾ ਸਿੱਖਣੀ ਚਾਹੀਦੀ। ਬਹੁਤ ਬਹੁਤ ਧੰਨਵਾਦ। ਔਰ ਆਪ ਸਾਰੀਆਂ ਗੁਰਸਿੱਖ ਸੰਗਤਾਂ ਦਾ, ਸਰੀ ਦੇ ਵਿੱਚ ਰਹਿਣ ਵਾਲੇ ਐਪਸੋਡ ਦੂਰ ਦੂਰ ਤੇ ਆ ਕੇ ਸੰਗਤ ਕਰਦੇ ਰਹੇ ਗੁਰਸਿੱਖੋ, ਮੈਂ ਬਹੁਤ ਤੁਹਾਡਾ ਰਿਣੀ ਹੋ ਕੇ ਜਾ ਰਿਹਾ। ਤੁਹਾਡੇ ਪਿਆਰ ਦਾ ਕਰਜ਼ਾ ਮੈਂ ਲਾ ਨਹੀਂ ਸਕਦਾ, ਜਿੰਨਾ ਸਨੇਹ ਕੀਤਾ। ਬੈਠ ਕੇ ਪਰਮ ਵਿਚਾਰ ਇਕਾਗਰਤਾ ਬਖਸ਼ੀ ਹੈ। ਤੇ ਆਓ ਹੁਣ ਅਗਲਾ ਪ੍ਰੋਗਰਾਮ, ਮੈਂ ਕਥਾ ਦੀ ਸਮਾਪਤੀ ਦਾ ਮੰਗਲ ਕਰਦੇ ਹਾਂ, ਅੱਗੇ ਫਿਰ ਆਪਣਾ ਨਿਯਮ ਪੂਰਾ ਕਰਾਂਗੇ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ, ਅੰਧ ਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋ।